ਅਸੀਂ ਖਾਣੀ ਨੋਨ ਵੈਜ ਤੇ ਵੈਜ ਫੂਡ ਦਾ ਸਵਾਦ ਬੜਾ ਤੂਫਾਨੀ ਸਾਡੇ ਸਵੀਟ ਮਹਿਲ ਦਾ ਲੱਭਣਾ ਨੀ ਕੋਈ ਸਾਨੀ
ਵਧੇਰੇ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਸੁਖਾ ਸਿੰਘ ਜੀ ਨੂੰ 416-679-9991 ਤੇ 416-679-9191
ਤੁਸੀਂ ਸੁਣ ਰਹੇ ਹੋ ਰੌਣਕ ਪੰਜਾਬ ਦੀ ਰੇਡੀਓ
ਸਮਾਜਿਕ ਸਭਿਆਚਾਰਕ ਧਾਰਮਿਕ ਤੇ ਰਾਜਨੀਤਿਕ ਮੁੱਦਿਆਂ ਦੀ ਪੇਸ਼ਕਾਰੀ
ਨਿਰਪੱਖ ਸੋਚ ਦਾ ਪਹਿਰੇਦਾਰ
ਜੋ ਮਾਝਾ ਮਾਲਵਾ ਤੇ ਦੁਆਬਾ ਖਾਸ ਤੌਰ ਤੇ ਪੇਂਡੂ ਵਿਰਸੇ ਦੀ ਵਿਲੱਖਣ ਰਹਿਣੀ ਬਹਿਣੀ ਨਾਲ ਰੂਬਰੂ ਕਰਵਾਉਂਦਾ ਹੈ
ਸਜਰੀਆਂ ਵਾਪਰਦੀਆਂ ਘਟਨਾਵਾਂ ਦੀ ਭਰੋਸੇਯੋਗ ਜਾਣਕਾਰੀ ਦੇਣ ਵਾਲਾ
ਖੇੜੇ ਭਰੀਆਂ ਗੱਲਾਂ ਬਾਤਾਂ ਲਈ ਸੁਣਦੇ ਰਹੋ
ਰੌਣਕ ਪੰਜਾਬ ਦੀ ਰੇਡੀਓ
विश्वास श्रद्धा का खोले द्वार इंडियन पूजा बाजार हर तरह की पूजा पाठ सामग्री घर के लिए मंदिर और सुंदर मूर्तियाँ माता की चुनरियाँ रुमाला साहब घर को सजाने का सारा साजो सामान शादियों के लिए ट्रेडिशनल साजो सामान किराए पर भी उपलब्ध है 8000 स्क्वायर फीट में बना है इंडियन पूजा बाजार GTA और आसपास के एरिया में बेस्ट प्राइस के लिए मशहूर
इंडियन पूजा बाजार 2 मेलनी ड्राइव ब्रैम्पटन कॉल 647-986-0042
ਯਾਰ ਥੋੜੇ ਦਿਨ ਰਹਿ ਗਿਆ ਵਿਆਹ ਨੂੰ ਮੈਂ ਇੰਡੀਆ ਵੀ ਜਾਣਾ ਸ਼ਾਪਿੰਗ ਕਰਨ ਲੱਗਦਾ ਮੇਰਾ ਪ੍ਰੀ ਵੈਡਿੰਗ ਸ਼ੂਟ ਤਾਂ ਰਹਿ ਹੀ ਜਾਣਾ
ਪ੍ਰੀ ਵੈਡਿੰਗ ਸ਼ੂਟ ਦਾ ਕੀ ਹੈ ਉਹ ਇੰਡੀਆ ਚੱਲ ਕੇ ਕਰਵਾ ਲੈ
ਅੱਛਾ ਤੂੰ ਕੀ ਜਾਣਦੀ ਹੈ ਇੰਡੀਆ 'ਚ ਵੀ ਖਰਚਾ ਕਰਾਂ ਤੇ ਇੱਥੇ ਵੀ ਫੋਟੋਗ੍ਰਾਫਰ ਹਾਇਰ ਕਰਾਂ
ਓਹੋ ਤੂੰ ਸੋਢੀ ਨਾਗਰਾ ਜੀ ਨੂੰ ਕਿਉਂ ਨਹੀਂ ਕੰਟੈਕਟ ਕਰਦੀ ਉਹਨਾਂ ਨੇ ਤਾਂ ਤੇਰਾ ਕੈਨੇਡਾ ਦੇ ਵਿੱਚ ਵੀ ਮੈਰਿਜ ਪਾਰਟੀ ਫੰਕਸ਼ਨ ਸਭ ਕੁਝ ਸ਼ੂਟ ਕਰ ਦੇਣਾ ਤੇ ਇੰਡੀਆ ਦੇ ਵਿੱਚ ਵੀ ਤੇਰੀ ਮਨ ਚਾਹੀ ਜਗ੍ਹਾ ਦੇ ਉੱਤੇ ਪ੍ਰੀ ਵੈਡਿੰਗ ਸ਼ੂਟ ਕਰਵਾ ਦੇਣਾ ਜੇਕਰ ਤੁਸੀਂ ਵੀ ਕਰਵਾਉਣਾ ਚਾਹੁੰਦੇ ਹੋ ਹਾਈ ਐਂਡ ਵੈਡਿੰਗ ਸ਼ੂਟ ਅੱਜ ਹੀ ਕਾਲ ਕਰੋ 416-303-4444 ਤੇ 416-303-4444
ਉਹ ਬਾਰੀ ਬਰਸੀ ਕੱਟਣ ਗਿਆ ਸੀ ਖਟਕ ਲਿਆਂਦਾ ਰੱਥ ਲੋਕਾਂ ਨੇ ਪਾਈਆਂ ਹੱਟੀਆਂ ਨਰਿੰਦਰ ਔਜਲੇ ਨੇ ਪਾਇਆ ਹੱਟ
ਕਿਹੜਾ ਨਰਿੰਦਰ ਔਜਲਾ
ਐਮਪੀ ਡੂਇੰਗ ਵਾਲੇ ਨਰਿੰਦਰ ਔਜਲਾ ਜਿਨ੍ਹਾਂ ਨੇ ਖੋਲਿਆ ਆਟੋ ਹੱਟ ਕੋਲੀਜਨ ਤੇ ਆਟੋ ਹੱਟ ਟਰੱਕ ਸੈਂਟਰ ਜੇਕਰ ਗੱਡੀ ਦੀ ਡੈਂਟਿੰਗ ਪੇਂਟਿੰਗ ਕਰਾਉਣਾ ਚਾਹੁੰਦੇ ਹੋ ਜਾਂ ਫਿਰ ਗੱਡੀ ਤੇ ਟਰੱਕ ਦੇ ਐਕਸੀਡੈਂਟ ਤੋਂ ਬਾਅਦ ਉਹਨਾਂ ਨੂੰ ਨਵਾਂ ਨਕੋਰ ਕਰਾਉਣਾ ਚਾਹੁੰਦੇ ਹੋ ਤਾਂ ਉਹਦੇ ਲਈ ਇੱਕੋ ਇੱਕ ਨਾਮ ਆਟੋ ਹੱਟ ਕੋਲੀਜਨ ਐਂਡ ਆਟੋ ਹੱਟ ਟਰੱਕ ਸੈਂਟਰ ਜਿੱਥੇ ਤੁਸੀਂ ਆਪਣੇ ਟਰੱਕਾਂ ਦੀ ਬਾਡੀ ਰਿਪੇਅਰ ਕਰਾ ਸਕਦੇ ਹੋ ਜੋ ਕਸਟਮ ਪੇਂਟਿੰਗ ਫ੍ਰੇਮ ਸਟ੍ਰੇਟਨਿੰਗ ਡ੍ਰਿਲਰ ਰਿਪੇਅਰ ਮਕੈਨੀਕਲ ਸਰਵਿਸਿਜ਼ ਰੋਡ ਸਾਈਡ ਅਸਿਸਟੈਂਸ ਹੈਵੀ ਟੋਇੰਗ ਕਰਦੇ ਨੇ
ਤੇ ਫੇਰ ਦੇਰ ਕਿਸ ਗੱਲ ਦੀ ਹੈ ਹੁਣ ਇਹਨਾਂ ਨੂੰ ਕਾਲ ਕਰੋ 416-786-0000
ਰਾਜਧਾਨੀ ਜਿਸਕਾ ਹਰ ਕੋਈ ਹੈ ਦੀਵਾਨਾ ਰਾਜਧਾਨੀ ਅਬ ਹਰ ਜਗ੍ਹਾ ਮਿਲੇਗਾ ਲਜ਼ੀਜ਼ ਖਾਣਾ ਬੋਲੋ ਕਹਾਂ ਹੈ ਆਨਾ ਇਕੋ ਬਿਕੋ ਹੋ ਯਾ ਬ੍ਰੈਂਪਟਨ ਹੋ ਮਿਸਿਸਾਗਾ ਯਾ ਲੰਡਨ ਬਿਕਰਿੰਗ ਮੇ ਹੋ ਯਾ ਮਰਕਮ ਐਂਡ ਮੈਨੀ ਮੋਰ ਟੂ ਚੂਜ਼ ਫਰੋਮ
ਰਾਜਧਾਨੀ ਸਵੀਟ ਆਈਏ ਆਪਣੀ ਫੈਮਿਲੀ ਕੇ ਸਾਥ ਔਰ ਇੰਜੋਏ ਕਰੇ ਡਿਲੀਸ਼ੀਅਸ ਇੰਡੀਅਨ ਖਾਣਾ ਵਿਜ਼ਿਟ ਰਾਜਧਾਨੀ ਸਵੀਟ .ca
ਜ਼ਿੰਦਗੀ ਇੱਕ ਸਫ਼ਰ ਹੈ ਅਸੀਂ ਸਭ ਇਸ ਰਾਹ ਦੇ ਰਾਹੀ ਹਾਂ
ਕਦੇ ਅੱਗੇ ਕਦੇ ਪਿੱਛੇ ਪਰ ਜੇ ਅਸੀਂ ਇੱਕ ਦੂਜੇ ਦਾ ਹੱਥ ਫੜ ਲਈਏ ਤਾਂ ਹਰ ਰਾਹ ਆਸਾਨ ਬਣ ਜਾਂਦਾ ਹੈ ਆਓ ਦਿਲਾਂ ਵਿੱਚ ਪਿਆਰ ਵਸਾਈਏ ਬੋਲਾਂ ਵਿੱਚ ਮਿਠਾਸ ਲਿਆਈਏ ਤੇ ਹਰ ਇੱਕ ਲਈ ਚੰਗੀ ਸੋਚ ਰੱਖੀਏ ਕਿਉਂਕਿ ਅਸਲੀ ਕਾਮਯਾਬੀ ਉਹੀ ਹੈ ਜਿੱਥੇ ਹੋਵੇ ਸਰਬੱਤ ਦਾ ਭਲਾ
ਇਸੇ ਚੰਗੀ ਸੋਚ ਨਾਲ ਨਿਊ ਪੰਡਾਲ ਟਰਾਂਸਪੋਰਟ ਵੀ ਸਭ ਲਈ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹੈ ਆਓ ਮਿਲ ਕੇ ਇੱਕ ਚੰਗਾ ਤੇ ਸੁਖੀ ਸਮਾਜ ਬਣਾਈਏ
ਆਵਾਜ਼ ਦੀ ਦੁਨੀਆ ਦੇ ਦੋਸਤੋ ਤੁਸੀਂ ਸੁਣ ਰਹੇ ਹੋ ਰੌਣਕ ਪੰਜਾਬ ਦੀ ਰੇਡੀਓ ਜੇਕਰ ਤੁਸੀਂ ਆਪਣੇ ਹਰਮਨ ਪਿਆਰੇ ਰੇਡੀਓ ਤੇ ਆਪਣਾ ਕੋਈ ਇਸ਼ਤਿਹਾਰ ਜਾਂ ਪ੍ਰਚਾਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ 416-303-4444 416-303-4444 ਸੋਢੀ ਨਾਗਰਾ ਜੀ ਦੇ ਨਾਲ
ਦਾ ਪੰਛੀ ਕੈਦ ਇੱਥੋਂ ਹੁਣ ਉੱਡਣਾ ਚਾਹਵੇ ਇਸ ਨਿਰਮੋਹੀ ਨਗਰੀ ਦਾ ਨੀ ਮੈਂ ਮੋਹ ਨਾ ਆਵੇ ਇਸ ਨਿਰਮੋਹੀ ਨਗਰੀ ਦਾ ਨੀ ਮੈਂ ਮੋਹ ਨਾ ਆਵੇ
WTR 770 AM ਤੇ ਰੇਡੀਓ ਪ੍ਰੋਗਰਾਮ ਰੌਣਕ ਪੰਜਾਬ ਦੀ ਲੈ ਕੇ ਮੈਂ ਸੋਢੀ ਨਾਗਰਾ ਫਰੈਂਡਜ਼ ਵੀਡੀਓ ਪ੍ਰੋਡਕਸ਼ਨ ਤੋਂ ਹਾਜ਼ਰ ਹੋ ਚੁੱਕਾ ਮੇਰੇ ਵੱਲੋਂ ਆਪ ਸਭ ਨੂੰ ਦਿਲ ਦੀਆਂ ਗਹਿਰਾਈਆਂ 'ਚ ਬੜੇ ਪਿਆਰ ਸਤਿਕਾਰ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ ਵੈਲਕਮ ਜੀਆਂ ਨੂੰ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਆਪਣੀ ਵੀਕਡੇ ਦੇ ਵਿੱਚ ਮਹਿਫਲ ਸਵੇਰੇ ਗੁੱਡ ਮਾਰਨਿੰਗ 10 ਤੋਂ 11 ਇੱਕ ਘੰਟੇ ਦੀ ਹੋਵੇਗੀ 10:06 ਤੇ ਕੁਝ ਸੈਕਿੰਡ ਦਾ ਸਮਾਂ ਹੋ ਗਿਆ ਬਹੁਤ ਜਲਦ ਜਿੱਥੇ ਆਪਾਂ ਖਬਰਾਂ ਵੀ ਪੇਸ਼ ਕਰਨੀਆਂ ਕਿਉਂਕਿ ਸੁਸ਼ੀਲ ਦਸਾਂਝ ਹੋਣਾ ਦੀ ਗੱਲਬਾਤ ਚਾਹੇ ਜਸਵੀਰ ਹੁਸੈਨ ਹੋਣਾ ਦੀ ਗੱਲਬਾਤ ਕਰਾਂ ਚਾਹੇ ਰੋਸ਼ਨ ਖੇੜਾ ਭਾਜੀ ਚਾਹੇ ਰੇਡੀਓ ਪ੍ਰੋਗਰਾਮ ਤੇ ਇਹ ਸਾਡੇ ਟੀਮ ਮੈਂਬਰ ਆਉਂਦੇ ਆ ਟੈਲੀਵਿਜ਼ਨ ਤੇ ਹੋਰ ਬਹੁਤ ਸਾਰੀ ਵੱਡੀ ਸਾਡੀ ਟੀਮ ਆ ਜਿਹੜੇ ਜਲੰਧਰ ਸਟੂਡੀਓ ਤੋਂ ਤੁਸੀਂ ਪ੍ਰੋਗਰਾਮ ਦੇਖਦੇ ਹੋ ਚਾਹੇ ਉਹ ਨੰਗੇ ਪੈਰਾਂ ਦਾ ਸਫ਼ਰ ਹੋ ਗਿਆ ਦੋ ਬੋਲ ਸੱਚ ਦੇ ਜਾਂ ਵਿਚਾਰ ਵਟਾਂਦਰਾ ਹੋਰ ਬਹੁਤ ਸਾਰੇ ਪ੍ਰੋਗਰਾਮ ਆ ਔਰ ਤੁਸੀਂ ਜ਼ਰੂਰ ਦੇਖਿਆ ਕਰੋ ਟੈਲੀਵਿਜ਼ਨ ਤੇ ਤੁਹਾਨੂੰ ਵਧੀਆ ਲੱਗੇਗਾ IPTV ਬਾਕਸ ਦੇ ਜ਼ਰੀਏ ਪੰਜਾਬੀ ਦੇ ਕਿੱਥੇ ਪ੍ਰੋਗਰਾਮ ਆਉਂਦੇ ਤੇ ਉੱਥੇ ਜਾ ਕੇ ਤੁਸੀਂ ਕਲਿੱਕ ਕਰ ਲੈਣਾ ਰੌਣਕ ਪੰਜਾਬ ਦੀ ਤੇ ਤੁਸੀਂ ਸਾਡੇ ਜਿਹੜੇ ਪ੍ਰੋਗਰਾਮਾਂ ਨੂੰ ਮਿਸ ਨਹੀਂ ਕਰ ਸਕਦੇ 24 ਘੰਟੇ 7 ਦਿਨ ਤੇ ਜੇ IPTV ਦੀਆਂ ਸੇਵਾਵਾਂ ਲੈਣੀਆਂ ਤਾਂ ਵੀ ਤੁਸੀਂ ਸਟੀਲ ਤੇ ਮੈਲਨੀ ਤੇ ਆਪਣਾ ਸਟੂਡੀਓ ਆ ਫਰੈਂਡਜ਼ ਵੀਡੀਓ ਪ੍ਰੋਡਕਸ਼ਨ ਸਵੇਰੇ ਵੈਸੇ ਮੈਂ ਤੇ 9:30 ਤੋਂ ਪਹਿਲਾਂ ਆ ਜਾਂਦਾ ਹੁੰਦਾ 10:00 to 11 ਆਪਣਾ ਸ਼ੋਅ ਹੁੰਦਾ ਆ ਬਿਫੋਰ 10:30 ਮੁੰਡਾ ਆ ਜਾਂਦਾ 10 ਤੋਂ ਲੈ ਕੇ ਜਾਣੀ ਕਿ ਸ਼ਾਮ ਦੇ 7 ਵਜੇ ਤੱਕ 7 ਡੇਜ਼ ਤੁਸੀਂ ਜਿਹੜਾ ਵਿਜ਼ਿਟ ਕਰ ਸਕਦੇ ਹੋ 416-303-4444 ਸ਼ੋਅ ਤੋਂ ਪਹਿਲਾਂ ਜਾਂ ਬਾਅਦ ਦੇ ਵਿਚ ਜਿਹੜਾ ਮੇਰਾ ਨੰਬਰ ਹੈ ਜੀ ਹਰਜੀਤ ਹਰਮਨ ਦੇ ਬਹੁਤ ਹੀ ਪਿਆਰੇ ਬੋਲ ਜਿੱਥੇ ਬੋਲ ਬਹੁਤ ਪਿਆਰੇ ਆ ਇਨਸਾਨ ਬਹੁਤ ਵਧੀਆ ਹਰਜੀਤ ਹਰਮਨ ਔਰ ਨਾਲ ਤੁਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ 2 ਚੈਨਲ ਹੈ ਸਾਡੇ ਵੱਡੇ RPD24 ਨਿਊਜ਼ ਚੈਨਲ ਪਹਿਲਾ ਚੈਨਲ ਉਸ ਨੂੰ ਸਬਸਕ੍ਰਾਈਬ ਕੀਤਾ ਵਧੀਆ ਗੱਲ ਹੈ ਨਹੀਂ ਕੀਤਾ ਤੇ ਉਸ ਨੂੰ ਸਬਸਕ੍ਰਾਈਬ ਕਰਨਾ ਸੈਕਿੰਡ ਆਪਣਾ UDEEK24 ਆ UDEEK24 ਨੂੰ ਵੀ ਤੁਸੀਂ ਸਬਸਕ੍ਰਾਈਬ ਜ਼ਰੂਰ ਕਰਿਓ ਤੁਹਾਡਾ ਵੀ ਕੋਈ ਬਿਜ਼ਨਸ ਆ ਇਸ਼ਤਿਹਾਰ ਐਡ ਵਗੈਰਾ ਦੇਣਾ ਚਾਹੁੰਦੇ ਹੋ ਕਿੰਨੇ ਕੁ ਸਮੇਂ ਵਾਸਤੇ ਤੇ ਵੱਖੋ ਵੱਖਰੇ ਪੈਕੇਜ ਕਿਹੜੇ ਕਿਹੜੇ ਪ੍ਰੋਗਰਾਮ ਤੇ ਚਾਹੁੰਦੇ ਹੋ ਮੰਡੇ ਟੂ ਫਰਾਈਡੇ ਚਾਹੁੰਦੇ ਹੋ ਸੈਟਰਡੇ ਸੰਡੇ 2-2 ਘੰਟੇ ਦੀ ਮਹਿਫਲ ਹੁੰਦੀ ਹੈ ਵੀਕਐਂਡ ਤੇ ਐਕਸਟਰਾ ਸਪੋਟ ਚਾਹੁੰਦੇ ਹੋ ਜਾਂ ਸ਼ਾਮ ਵਾਲੇ ਸ਼ੋਅ ਉਡੀਕ ਤੇ ਵੀ ਚਾਹੁੰਦੇ ਹੋ ਜਾਂ ਫਿਰ ਤੁਸੀਂ ਬੰਡਲ ਪੈਕੇਜ ਜਿਵੇਂ ਮੈਂ ਕਹਿੰਦਾ ਹੁਣ ਵੀ ਸਾਡੇ ਗਾਡਰ ਸਪੌਂਸਰ ਆ ਬੰਡਲ ਪੈਕੇਜ ਦੇ ਵਿੱਚ 2 ਰੇਡੀਓ ਪ੍ਰੋਗਰਾਮ ਸੋਸ਼ਲ ਅਕਾਊਂਟ ਸਾਡੇ RPD24 ਉਡੀਕ ਤੇ ਨਾਲ ਟੈਲੀਵਿਜ਼ਨ ਤੇ ਤੁਹਾਡੇ ਬਿਜ਼ਨਸ ਦੇ 24 ਆਵਰਸ ਦੇ ਵਿੱਚ ਜਿਹੜੇ ਵੀ ਸਪੋਟ ਤੁਸੀਂ 10 ਸਪੋਟ ਲਵਾਉਣੇ ਆ 10-12 ਵਾਲਾ ਇੱਕ ਪੈਕੇਜ ਆ ਇੱਕ ਆਪਣਾ 20 ਵਾਲਾ ਆ ਇਹਨਾਂ ਦੋਵਾਂ ਚੋਂ ਜਿਹੜੇ ਦੇ ਵਿੱਚ ਵੀ ਆਉਣਾ ਚਾਹੁੰਦੇ ਹੋ ਤਾਂ ਤੁਸੀਂ ਪ੍ਰੋਗਰਾਮ ਤੋਂ ਪਹਿਲਾਂ ਜਾਂ ਬਾਅਦ ਦੇ ਵਿੱਚ 416-303-4444 ਤੇ ਸੰਪਰਕ ਕਰ ਲੈਣਾ ਪਾਰਟੀਸਪੇਟ ਕਰਨ ਵਾਸਤੇ ਨੰਬਰ ਤੁਹਾਡੇ ਕੋਲ ਹੁੰਦੇ ਆ ਪਰ ਸਿਰਫ ਯਾਦ ਹੀ ਕਰਵਾਈਦਾ ਕਿਉਂਕਿ ਅੱਜ ਕੱਲ੍ਹ ਦੀ ਗੱਲ ਕਰਾਂ ਜ਼ਿੰਦਗੀ ਦੀ ਰਫ਼ਤਾਰ ਬਹੁਤ ਤੇਜ਼ ਆ ਬਹੁਤ ਸਾਰੇ ਤੁਸੀਂ ਅਸੀਂ ਉਹਦੇ ਵਿੱਚ ਮੈਂ ਵੀ ਆਪਣੇ ਆਪ ਨੂੰ ਰੱਖਦਾ ਮੈਂ ਕੋਈ ਆਪਣੇ ਆਪ ਨੂੰ ਸਾਈਡ ਤੇ ਨਹੀਂ ਕਰਦਾ ਬਹੁਤ ਕਾਲੇ ਆ ਕੰਮ ਹੀ ਇੰਨੇ ਜ਼ਿਆਦੇ ਆ ਬੰਦਾ ਕਰੂ ਤੇ ਕਰੂ ਕੀ ਅੱਜ ਸੋਮਵਾਰ ਦੇ ਵਿੱਚ ਜਿੱਥੇ 10:09 ਦੀ ਗੱਲ ਹੋਈ ਆ ਸੋਚਾਂਗੇ ਕਿ ਸਾਰਾ ਕੁਝ ਸਹੀ ਆ ਕੱਲ ਨੂੰ ਥੋੜਾ ਈਜ਼ੀ ਹੋਵੇਗਾ ਪਰ ਕੱਲ ਨੂੰ ਤੁਸੀਂ ਦੇਖਿਓ ਅੱਜ ਨਾਲੋਂ ਵੀ ਵੱਧ ਬਿਜ਼ੀ ਹੋਣਾ ਵੈਸੇ ਤੇ ਇਨਸਾਨ ਕਹਿੰਦੇ ਬਿਜ਼ੀ ਰਹੇ ਤੇ ਵਧੀਆ ਰਹਿੰਦਾ ਵਿਹਲਾ ਮਨ ਸ਼ੈਤਾਨ ਦਾ ਘਰ ਬਜ਼ੁਰਗ ਕਹਿੰਦੇ ਹੁੰਦੇ ਸੀ 416-930-1111 ਆਪਣਾ ਨੰਬਰ ਆ ਤੇ ਚਲੋ ਜੀ ਆਪਾਂ ਕਿਹੜੇ ਰੈਸਟੋਰੈਂਟ ਦੀ ਕਦੋਂ ਗੱਲ ਹੁੰਦੀ ਆ ਤੇ ਫਿਰ ਫਰੈਸ਼ ਤੰਦੂਰੀ ਤੇ ਮੈਂ ਤੁਹਾਨੂੰ ਲੈ ਚੱਲੀਏ ਜਿਵੇਂ ਆਹ ਕਮਰਸ਼ੀਅਲ ਜਿਹੜਾ ਆਪਾਂ ਪਲੇ ਕਰਨ ਲੱਗੇ ਆ ਇਸੇ ਹੀ ਤਰ੍ਹਾਂ ਤੁਸੀਂ ਸਾਡੇ ਨਾਲ ਜਿਹੜਾ ਜੀ ਬਣੇ ਰਹਿਣਾ 416-930-1111 ਆਪਣਾ ਨੰਬਰ ਆ ਤੇ ਬਹੁਤ ਜਲਦ ਸੁਸ਼ੀਲ ਦਸਾਂਝ ਹੋਣਾ ਦੀ ਜ਼ਬਾਨੀ ਖਬਰਾਂ ਹੈ
ਉਹ ਸ਼ਾਮੀ ਪਾਰਟੀ ਲਈ ਤਿਆਰ ਰਹੋ
ਤੁਸੀਂ ਹੋ ਜਾਣਾ ਦਫ਼ਤਰ ਤੋਂ ਲੇਟ ਤੇ ਭਲਾ ਕਿਹੜਾ ਰੈਸਟੋਰੈਂਟ ਕਰੇਗਾ ਸਾਡੀ ਵੇਟ
ਓਏ ਆਪਾਂ ਫਰੈਸ਼ ਤੰਦੂਰੀ ਜਾਣਾ ਹੈ ਜਿਹੜਾ ਦੁਪਹਿਰ ਤੋਂ ਲੈ ਕੇ ਰਾਤ ਦੇਰ ਤੱਕ ਖੁੱਲਦਾ ਹੈ
ਖਾਣਾ ਲਜ਼ੀਜ਼ ਹਰ ਦਿਨ ਲਜ਼ੀਜ਼ ਫਰੈਸ਼ ਤੰਦੂਰੀ ਆਓ ਵੈਜ ਨਾਨ ਵੈਜ LLBO ਤੇ ਤਾਜ਼ਾ ਤੇ ਲਜ਼ੀਜ਼ ਖਾਣੇ ਦਾ ਲੁਤਫ ਉਠਾਓ
ਹਫ਼ਤੇ ਦੇ ਸੱਤੋ ਦਿਨ ਖੁੱਲਦਾ ਹੈ ਦੁਪਹਿਰ ਤੋਂ ਰਾਤ ਦੇਰ ਤੱਕ ਅੱਜ ਹੀ ਪਹੁੰਚੋ
ਕੁਈਨ ਸਟਰੀਟ ਐਂਡ ਕੈਨੇਡੀ ਮੇਜਰ ਇੰਟਰਸੈਕਸ਼ਨ ਕਾਲ 905-874-0111
ਤੇ ਪੀਟਰ ਰੋਬਰਟਸਨ ਕਾਲ ਕਰੋ 905-792-1711
ਉਹ ਕੀ ਹੋਇਆ ਬਿਮਾਰ ਆ ਐਡਾ ਵੱਡਾ ਕੋਟ ਸਕਾਰਫ ਟੋਪੀ ਇੰਨਾ ਕੁਛ ਲਪੇਟਿਆ
ਸਾਡਾ ਘਰ ਸਰਦੀਆਂ 'ਚ ਠੰਡਾ ਤੇ ਗਰਮੀਆਂ 'ਚ ਗਰਮ ਹੋ ਜਾਂਦਾ ਹੈ
ਗਰਮੀ ਸਰਦੀ ਦਾ ਚੱਕਰ ਮਕਾਓ ਕੈਨੇਡੀਅਨ ਗਲਾਸ ਐਂਡ ਵਿੰਡੋ ਲਿਮਿਟਡ ਨੂੰ ਕਾਲ ਕਮਾਓ ਥਰਮਲ ਵਿਨਾਇਲ ਐਲਮੀਨੀਅਮ ਵਿੰਡੋਜ਼ ਸਟੋਨ ਡੋਰਸ ਫਰੰਟ ਡੋਰਸ ਪੋਰਚ ਇਨਕਲੋਜ਼ਰਸ ਮਿਰਰ ਡੋਰਸ ਮਿਰਰ ਵਾਲ ਹਰ ਤਰ੍ਹਾਂ ਦੀ ਗਲਾਸ ਤੇ ਵਿੰਡੋਜ਼ ਦੀ ਸਰਵਿਸਿਜ਼ ਦੀ ਯਾਦ ਰੱਖੋ ਇੱਕ ਹੀ ਨਾਮ ਨੰਬਰ 1 ਕੁਆਲਿਟੀ ਇਨ ਸਰਵਿਸ
ਕੈਨੇਡੀਅਨ ਗਲਾਸ ਐਂਡ ਵਿੰਡੋ ਲਿਮਿਟਡ ਕਾਲ ਟੋਚੀ ਸੰਗਾ 416-454-3031
ਵੈਸੇ ਮਿਸਿਸ ਵੇਰੀ ਕੀ ਗੱਲ ਅੱਜ ਤੁਹਾਡੇ ਘਰ 'ਚ ਕੁਛ ਚੇਂਜ ਲੱਗ ਰਿਹਾ ਵਾ ਵੈਸੇ ਤੁਹਾਡੇ ਘਰ ਮੈਂ ਇੰਨੀ ਵਾਰ ਆਇਆ ਵਾ ਪਰ ਅੱਜ ਕੁਛ ਵੱਖਰਾ ਹੀ ਲੱਗ ਰਿਹਾ
ਨਹੀਂ ਬਾਜਵਾ ਜੀ ਐਕਚੁਅਲੀ ਘਰ 'ਚ ਪਰਦੇ ਲਾਏ ਹੋਏ ਨੇ ਤੇ ਇਹ ਸਾਰਾ ਕਮਾਲ HD ਡਰੈਪਰੀ ਹਾਊਸ ਵਾਲਿਆਂ ਦਾ ਹੈ ਤੁਸੀਂ ਵੀ HD ਡਰੈਪਰੀ ਵਾਲਿਆਂ ਨੂੰ ਫੋਨ ਕਰੋ ਤੇ ਘਰ ਨੂੰ ਸ਼ਾਨਦਾਰ ਬਣਾਓ 9418 ਬ੍ਰੈਂਪਟਨ 416-568-8627 ਤੇ ਜਾਂ 905-915-8787 ਤੇ
ਨੇਹਾ ਘਰ ਤਾਂ ਠੀਕ ਹੈ ਪਰ ਪੇਂਟ ਨਹੀਂ ਵਧੀਆ ਹੋਇਆ
ਉਹ ਪੇਂਟ ਦਾ ਕੀ ਹੈ ਪੇਂਟ ਤਾਂ ਅਸੀਂ ਨਿਊ ਸਟਾਰਲਾਈਨ ਪੇਂਟਿੰਗ ਲਿਮਿਟਡ ਵਾਲਿਆਂ ਤੋਂ ਕਰਵਾਵਾਂਗੇ ਦੇਖਿਓ ਫੇ ਘਰ ਕਿੰਨਾ ਚਮਕਾ ਮਾਰਦਾ
ਨਿਊ ਸਟਾਰਲਾਈਨ ਪੇਂਟਿੰਗ ਵਾਲੇ
ਹਾਂ ਉਹੀ ਵੱਡੇ ਭੈਣ ਜੀ ਨੇ ਵੀ ਤਾਂ ਉਹਨਾਂ ਤੋਂ ਹੀ ਕਰਵਾਇਆ ਅਸੀਂ ਤਾਂ ਉਹਨਾਂ ਨਾਲੋਂ ਵੀ ਵਧੀਆ ਕਰਵਾਵਾਂਗੇ ਬੱਚਿਆਂ ਦੇ ਕਮਰਿਆਂ 'ਚ ਅਲੱਗ ਤੇ ਮਾਸਟਰ ਰੂਮ ਦੇ ਵਿੱਚ ਅਲੱਗ
ਨਿਊ ਸਟਾਰਲਾਈਨ ਪੇਂਟਿੰਗ ਜੋ ਸਪੈਸ਼ਲਾਈਜ਼ ਨੇ ਹੋਟਲ ਮੋਟਲ ਰੈਸਟੋਰੈਂਟ ਐਂਡ ਹਾਊਸ ਪੇਂਟਿੰਗ ਵਿੱਚ ਇਹ ਸੱਤੋ ਦਿਨ ਸਰਵਿਸ ਦਿੰਦੇ ਨੇ ਵਧੇਰੀ ਜਾਣਕਾਰੀ ਅਤੇ ਫ੍ਰੀ ਐਸਟੀਮੇਸ਼ਨ ਵਾਸਤੇ ਅੱਜ ਹੀ ਕਾਲ ਕਰੋ ਸੁਖੀ ਤਨਵਾ ਜੀ ਨੂੰ ਅਤੇ ਗੋਰਾ ਤਨਵਾ ਜੀ ਨੂੰ 647-409-1092 ਤੇ 647-409-1092 ਤੇ ਨਿਊ ਸਟਾਰਲਾਈਨ ਪੇਂਟਿੰਗ ਇਹਨਾਂ ਦਾ ਕੰਮ ਬੋਲਦਾ
ਨਪ੍ਰੀਤ ਕੀ ਹੋਇਆ ਬੜੀ ਉਦਾਸ ਲੱਗਦੀ ਪਈ ਹੈ ਘਰ 'ਚ ਸੁੱਖ ਸ਼ਾਂਤ ਹੈ ਨਾ
ਕੀ ਦੱਸਾਂ ਮੇਰਾ ਘਰ ਵਾਲਾ ਨਸ਼ਿਆਂ ਦਾ ਆਦੀ ਹੋ ਗਿਆ ਸੱਸ ਦੇ ਗੋਡੇ ਦੁਖਦੇ ਆ ਉੱਪਰੋਂ ਲੱਡੂ ਭਰਾ ਵਿਆਹ ਦੇ ਨਾਮ ਤੋਂ ਬੜਾ ਡਰਦਾ ਪਤਾ ਨਹੀਂ ਕੀ ਗੱਲ ਹੈ
ਇਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਖਾਨਦਾਨੀ ਵੈਦ ਡਾਕਟਰ ਕੁਮਾਰ ਕਰਵਾਵੇ BP ਸ਼ੂਗਰ ਚਮੜੀ ਰੋਗਾਂ ਤੇ ਨਸ਼ਿਆਂ ਤੋਂ ਛੁਟਕਾਰਾ ਪਾਓ ਅੱਜ ਹੀ ਖਾਨਦਾਨੀ ਵੈਦ ਕੁਮਾਰ ਜੀ ਨੂੰ ਕਾਲ ਲਗਾਓ 416-425-0138
ਦੋਸਤੋ ਹੁਣ ਖਬਰਾਂ ਦਾ ਸਮਾਂ ਹੋ ਗਿਆ ਤੇ ਆਪਾਂ ਹੁਣ ਦਸਾਂਝ ਸਾਹਿਬ ਨਾਲ ਜਿਹੜੀ ਆਪਣੀ ਲਾਈਨ ਵੀ ਜੁੜ ਚੁੱਕੀ ਆ ਖਬਰਾਂ ਦੇ ਸਾਡੇ ਸਪਾਂਸਰ ਹਮੇਸ਼ਾ ਦੀ ਤਰ੍ਹਾਂ NBT ਨਿਊ ਭੰਡਾਲ ਟਰਾਂਸਪੋਰਟ ਤੋਂ ਸਰਦਾਰ ਸਖਦੇਵ ਸਿੰਘ ਭੰਡਾਲ ਤੇ ਅਗਲੇ ਸਾਡੇ ਸਪਾਂਸਰ ਗੋਲਡਨ ਸਟਾਰ ਫੋਨ ਐਕਸਚੇਂਜ ਤੋਂ ਜਸਵੀਰ ਸਿੰਘ ਢੱਲੋਹਣੀ 416-999-7022 ਤੇ ਨੈਸ਼ਨਲ ਸਵੀਟ ਰੈਸਟੋਰੈਂਟ ਤੋਂ ਭਾਜੀ ਦੀਪ 100% ਵੈਜੀਟੇਰੀਅਨ ਫੁੱਲ ਡਾਈਨਿੰਗ ਟੇਕ ਆਊਟ ਕੇਟਰਿੰਗ ਕਰਵਾਉਣ ਵਾਸਤੇ ਤੁਸੀਂ ਭਾਜੀ ਦੀਪ ਨਾਲ ਉਨ੍ਹਾਂ ਦੀ ਟੀਮ ਨਾਲ 905-792-0059 ਤੇ ਸੰਪਰਕ ਕਰ ਲੈਣਾ ਕਾਲ ਕਰ ਲੈਣੀ ਤੇ ਮੋਰਗੇਜ ਦੀਆਂ ਸੇਵਾਵਾਂ ਲੈਣ ਵਾਸਤੇ ਗੁਰਪ੍ਰੀਤ ਸਮਰਾ ਤੇ ਉਨ੍ਹਾਂ ਦੀ ਟੀਮ 905-799-9999 ਨੰਬਰ ਆ ਤੇ ਦਸਾਂਝ ਸਾਹਿਬ ਤੁਹਾਡੇ ਆਪਣੇ ਸ਼ੋਅ ਰੌਣਕ ਪੰਜਾਬ ਦੇ ਵਿਚ ਵੈਲਕਮ ਜੀ ਆਨ ਜੀ
ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਤੁਹਾਡੀ ਨਾਗਰਾ ਜੀ ਤੇ ਰੌਣਕ ਪੰਜਾਬ ਦੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਦਾ ਸਵਾਗਤ ਹੈ ਸੁਸ਼ੀਲ ਦਸਾਂਝ ਵੱਲੋਂ ਤੇ ਆਪਾਂ ਗੱਲਾਂ ਬਾਤਾਂ ਕਰਾਂਗੇ ਤੁਸੀਂ ਵੀ ਕਾਲ ਕਰ ਸਕਦੇ ਹੋ ਆਪਣੀ ਰਾਏ ਦੇ ਸਕਦੇ ਹੋ ਕੋਈ ਵਿਚਾਰ ਦੇ ਸਕਦੇ ਹੋ ਕੋਈ ਸਵਾਲ ਕਰ ਸਕਦੇ ਹੋ
ਜੀ
ਤੇ ਪਹਿਲਾਂ ਆਪਾਂ ਦੇਖ ਲੈਂਦੇ ਹਾਂ ਅੱਜ ਦੀਆਂ ਤਾਜ਼ਾ ਤਰੀਨ ਸੁਰਖੀਆਂ ਲੁਧਿਆਣਾ ਦੀ ਫੈਕਟਰੀ ਵਿਚ ਗੈਸ ਲੀਕ ਪਿਓ ਪੁੱਤਰ ਸਣੇ ਤਿੰਨ ਜਣਿਆਂ ਦੀ ਜਾਨ ਗਈ ਕਈ ਬੇਹੋਸ਼ ਗੰਭੀਰ ਹਾਲਤ ਵਿਚ ਹਸਪਤਾਲਾਂ ਵਿਚ ਦਾਖਲ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਤੇ ਗ੍ਰਿਫ਼ਤਾਰੀ ਦੀ ਤਲਵਾਰ ਲਟਕੀ ਗ੍ਰਿਫ਼ਤਾਰ ਕਰਨ ਲਈ ਪੁਲਿਸ ਨੇ 12 ਟੀਮਾਂ ਬਣਾਈਆਂ 31 ਮਈ ਨੂੰ ਮਜੀਠਾ ਥਾਣੇ ਚ ਇਕ ਨੌਜਵਾਨ ਨੂੰ ਜਬਰੀ ਛਡਾਉਣ ਦੀ ਕੋਸ਼ਿਸ਼ ਦਾ ਦੋਸ਼ ਮਜੀਠੀਆ ਦੇ ਘਰ ਪੁਲਿਸ ਛਾਪੇ ਵਾਸਤੇ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਹ ਸਿਆਸੀ ਬਦਲਾਖੋਰੀ ਹੈ ਰਵਨੀਤ ਬਿੱਟੂ ਨੂੰ ਤਲਬ ਜਾਤੀ ਸੂਚਕ ਸ਼ਬਦ ਬੋਲਣ ਤੇ ਕਾਰਵਾਈ 4 ਜੂਨ ਨੂੰ ਹੋਵੇਗੀ ਪੇਸ਼ੀ। ਪੰਜਾਬ ਦੇ ਹਿਮਾਚਲ ਦੀ ਸਰਹੱਦ ਤੇ ਐਂਟਰੀ ਚੈੱਕਾਂ ਦੇ ਖਿਲਾਫ਼ ਮੁਜ਼ਾਹਰੇ 55 ਪੁਆਇੰਟਾਂ ਤੇ ਧਰਨੇ ਲਾਏ ਗਏ। ਅੰਮ੍ਰਿਤਸਰ ਵਿਚ ਦੇ ਦਿਹਾੜੇ ਸਰਕਾਰੀ ਅਧਿਆਪਕ ਦਾ ਕਤਲ ਅੰਮ੍ਰਿਤਸਰ ਤੋਂ ਇੱਕ ਹੈ ਕਿ ਅੰਮ੍ਰਿਤਸਰ ਦੇ ਵਿਚ ਨੌਜਵਾਨ ਦੇ ਕਤਲ ਤੋਂ ਬਾਅਦ ਉਸਦੀ ਲਾਸ਼ ਐਕਟਿਵਾ ਤੇ ਲਿਜਾਏ ਜਾਣ ਦਾ ਵੀਡੀਓ ਸਾਹਮਣੇ ਆਇਆ। ਹਲਵਾਰਾ ਏਅਰਪੋਰਟ ਦੀ ਟਰਮੀਨਲ ਬਿਲਡਿੰਗ ਦੀ ਛੱਤ ਟੁੱਟੀ, 4 ਮਹੀਨੇ ਪਹਿਲਾਂ ਕੀਤਾ ਸੀ ਪ੍ਰਧਾਨ ਮੰਤਰੀ ਮੋਦੀ ਨੇ ਉਦਘਾਟਨ ਅਤੇ ਪੰਜਾਬੀ ਗਾਇਕ ਵਰਿੰਦਰ ਵਾਰ ਦੀ ਐਲਬਮ 9-11 ਵਿਵਾਦਾਂ ਵਿਚ ਗੀਤ ਵਿਚ ਮਾਡਲ ਅਕਸ਼ਿਤਾ ਨੂੰ ਟੇਬਲ ਬਣਾਇਆ ਗਿਆ, ਮਾਡਲ ਨੇ ਲਾਏ ਗੰਭੀਰ ਇਲਜ਼ਾਮ।
ਜੀ ਸਰੋਤਿਓ, ਹੁਣ ਆਪਾਂ ਜਿੱਥੇ ਸੁਰਖੀਆਂ ਸਾਂਝ ਪਾਈ ਆ ਦਸੰਤ ਸਾਹਿਬ ਹੁਣਾਂ ਨੇ ਤੇ ਤੁਹਾਨੂੰ ਵੀ ਮੌਕਾ ਦਿੰਦੇ ਆ ਭਾਈ, ਤੁਸੀਂ ਵੀ ਕਾਲ ਜ਼ਰੂਰ ਕਰਿਆ ਕਰੋ। ਵਧੀਆ ਲੱਗਦਾ ਜਦੋਂ ਤੁਸੀਂ ਸਵਾਲ ਕਰਦੇ ਹੋ ਸਾਡੀ ਟੀਮ ਨੂੰ। 416-930-1111 ਆਪਣਾ ਨੰਬਰ ਆ, 416-930-1111। ਦਸੰਤ ਸਾਹਿਬ, ਜਿਹੜੀ ਪਹਿਲੀ ਖ਼ਬਰ ਸੁਰਖੀ ਦੇ ਵਿਚ ਵੀ ਤੁਸੀਂ ਜ਼ਿਕਰ ਕੀਤਾ, ਇਸੇ ਤਰ੍ਹਾਂ ਦੀਆਂ ਆਮ ਹੀ ਖ਼ਬਰਾਂ ਮੈਨੂੰ ਨਹੀਂ ਲੱਗਦਾ ਕੋਈ ਦਿਨ ਹੋਊਗਾ ਜਦੋਂ ਨਹੀਂ ਆਉਂਦੀਆਂ। ਪਿਛਲੇ ਦਿਨਾਂ ਦੇ ਵਿਚ ਵੀ ਆਪਾਂ ਜਿੱਥੋਂ ਤੱਕ ਮੈਨੂੰ ਖਿਆਲ ਆ ਸ਼ਾਇਦ ਅੰਮ੍ਰਿਤਸਰ ਦੀ ਗੱਲ ਹੈ, ਜਿਹੜੀ ਕੋਈ ਪਟਾਕਾ ਫੈਕਟਰੀ ਦੇ ਵਿਚ ਉਹ ਵੀ ਕਿਸੇ ਆਪ ਦੇ ਲੀਡਰ ਦੀ ਸੀ ਜਦੋਂ ਉੱਥੇ ਅੱਗ ਲੱਗ ਗਈ ਸੀਗੀ, ਤੇ ਹੁਣ ਲੁਧਿਆਣਾ ਦੀ ਫੈਕਟਰੀ ਚ ਗੈਸ ਲੀਕ ਹੋਣ ਕਰਕੇ ਪਿਓ ਪੁੱਤਰ ਸਮੇਤ 3 ਦੀ ਮੌਤ।
ਬਿਲਕੁਲ ਤੁਸੀਂ ਦੁਰਸਤ ਕਹਿ ਰਹੇ ਹੋ ਕਿ ਇਸ ਤਰ੍ਹਾਂ ਦੀਆਂ ਖ਼ਬਰਾਂ ਜਿਹੜੀਆਂ ਰੋਜ਼ਾਨਾ ਸਾਡੇ ਸਾਹਮਣੇ ਆਉਂਦੀਆਂ। ਅੰਮ੍ਰਿਤਸਰ ਤੋਂ ਇਕ ਪਟਾਕਾ ਫੈਕਟਰੀ ਚ ਅੱਗ ਦੀ ਖ਼ਬਰ ਸੀ। ਦੇਸ਼ ਭਰ ਦੇ ਵਿਚ ਵੀ ਏਦਾਂ ਦੀਆਂ ਘਟਨਾਵਾਂ ਅਕਸਰ ਹੁੰਦੀਆਂ, ਕਦੀ ਕਿਤੇ ਪੁਲ ਟੁੱਟਦਾ, ਕਦੀ ਕਿਤੇ ਭਗਦੜ ਮੱਚਦੀ ਹੈ, ਕਿਸੇ ਫੈਕਟਰੀ ਦੇ ਵਿਚ ਅੱਗ ਲੱਗਦੀ ਹੈ, ਤੇ ਹੁਣ ਫੈਕਟਰੀ ਦੇ ਵਿਚ ਗੈਸ ਲੀਕ ਦੀ ਖ਼ਬਰ ਹੈ। ਸਾਡੇ ਸਾਹਮਣੇ ਇਕ ਬਹੁਤ ਵੱਡਾ ਕਾਂਡ ਜਿਹੜਾ ਹੈ, ਤੁਹਾਨੂੰ ਯਾਦ ਹੋਵੇਗਾ ਭੋਪਾਲ ਗੈਸ ਕਾਂਡ ਜਿਹੜਾ ਸੀਗਾ, ਜਿੱਥੇ ਸਾਰਾ ਆਲਾ ਦੁਆਲਾ ਹੀ ਸਾਰਾ ਸ਼ਹਿਰ ਇੱਕ ਕਿਸਮ ਦਾ ਜਿਹੜਾ ਆ ਉਹਦੀ ਲਪੇਟ ਵਿਚ ਆ ਗਿਆ ਸੀ। ਹਾਲੇ ਤੱਕ ਵੀ ਉਹਦੇ ਤੇ ਕਿਸੇ ਕਿਸਮ ਦਾ ਇਨਸਾਫ਼ ਨਹੀਂ ਮਿਲਿਆ
ਜੀ।
ਤੇ ਅਸੀਂ ਦੇਖਦੇ ਹਾਂ ਕਿ ਇੱਕ ਘਟਨਾ ਵਾਪਰ ਜਾਂਦੀ ਹੈ ਤੇ ਉਸ ਘਟਨਾ ਦੀ ਚਰਚਾ ਹੁੰਦੀ ਹੈ 2-4 ਦਿਨ, ਜਿੱਦਾਂ ਹੁਣ ਤੁਸੀਂ ਪਟਾਕਾ ਫੈਕਟਰੀ ਦੀ ਗੱਲ ਕੀਤੀ, ਉਸ ਤੋਂ ਬਾਅਦ ਫਾਲੋ ਅਪ ਕੋਈ ਨਹੀਂ ਹੈ ਵੀ ਉਸ ਤੋਂ ਬਾਅਦ ਕਾਰਵਾਈ ਕੀ ਹੋਈ ਹੈ। ਅਸੀਂ ਉਸ ਘਟਨਾ ਤੋਂ ਬਾਅਦ ਥੋੜਾ ਸੰਵਾਦ ਚਾਹੁੰਦੇ ਹਾਂ, ਗੱਲਾਂ ਬਾਤਾਂ ਹੁੰਦੀਆਂ, ਸਿਆਸਤ ਹੁੰਦੀ ਹੈ, ਟਿੱਪਣੀਆਂ ਹੁੰਦੀਆਂ, ਅਖਬਾਰਾਂ ਖ਼ਬਰਾਂ ਆਉਂਦੀਆਂ, ਇੱਕ ਦੂਜੇ ਤੇ ਇਲਜ਼ਾਮਬਾਜ਼ੀ ਹੁੰਦੀ ਹੈ, ਪਰ ਫਿਰ ਪੰਚਾਂ ਦਾ ਇਤਿਹਾਸ ਤਰ ਮੱਥੇ ਤੇ ਪਰਨਾਲਾ ਉੱਥੇ ਦਾ ਉੱਥੇ ਵਾਲੀ ਗੱਲ ਹੋ ਜਾਂਦੀ ਹੈ, ਅਗਲੀ ਘਟਨਾ ਦੀ ਉਡੀਕ ਹੋਣ ਲੱਗ ਪੈਂਦੀ ਹੈ। ਹੁਣ ਲੁਧਿਆਣੇ ਦੀ ਫੈਕਟਰੀ ਚ ਅੱਗ ਲੱਗੀ, ਨਟ ਬੋਲ ਦੀ ਫੈਕਟਰੀ ਸੀ, ਜ਼ਹਿਰੀਲੀ ਗੈਸ ਜਿਹੜੀ ਹੈ ਉੱਥੇ ਲੀਕ ਹੋਈ ਹੈ। ਹਾਲੇ ਹੋਰ ਕਿੰਨੀਆਂ ਮੌਤਾਂ ਹੋ ਜਾਣੀਆਂ ਕੁਝ ਨਹੀਂ ਪਤਾ, ਇੱਕ ਪੂਰੇ ਦਾ ਪੂਰਾ ਪਰਿਵਾਰ ਜਿਹੜਾ ਇਹਦੇ ਨਾਲ ਤੁਸੀਂ ਕਹਿ ਲਓ ਵੀ ਬਰਬਾਦ ਹੋ ਗਿਆ, ਪਿਓ ਪੁੱਤਰ ਸਣੇ 3 ਜਣਿਆਂ ਦੀ ਮੌਤ ਦੀ ਖ਼ਬਰ ਹੈ। ਜਿਹੜਾ ਹੁਣ ਪਿਓ ਪੁੱਤਰ ਮਰਤੇ ਉਹ ਦੋਨੋਂ ਆਰਥਿਕਤਾ ਦੀ ਰੀੜ ਹੋਣਗੇ ਉਸ ਟੱਬਰ ਦੀ, ਤੇ ਉਹ ਟੱਬਰ ਦਾ ਹੁਣ ਕੀ ਬਣੇਗਾ, ਕਿਸੇ ਕੋਲ ਕੋਈ ਜਵਾਬ ਨਹੀਂ। ਇਸ ਤਰ੍ਹਾਂ ਦੀਆਂ ਘਟਨਾਵਾਂ ਘੱਟੋ ਘੱਟ ਇਹ ਹੈ ਵੀ ਇੰਡਸਟਰੀ ਜਿਹੜੀ ਹੈ ਸਾਡੀ, ਉਹਦੇ ਚ ਸੁਰੱਖਿਆ ਦੇ ਤੁਹਾਡੇ ਕੀ ਪ੍ਰਬੰਧ ਹੈ, ਉਹਦੇ ਤੇ ਬੜੇ ਸੀਰੀਅਸ ਕਿਸਮ ਦੇ ਕੁਐਸਚਨ ਹੈ, ਪਰ ਉਹਦੇ ਤੇ ਕੁਐਸਚਨ ਨਹੀਂ ਹੈ, ਜਵਾਬ ਕੋਈ
ਜੀ,
ਕਿਉਂਕਿ ਇਹ ਹਾਦਸਾ ਨਹੀਂ ਹੋਇਆ, ਸਗੋਂ ਕੰਮ ਕਾਜ ਆ ਗਿਆ ਥਾਵਾਂ ਦੀ, ਜਿਹੜੀ ਸੁਰੱਖਿਆ ਹੈ ਉੱਥੇ ਕੰਮ ਕਰਨ ਵਾਲੇ ਜਿਹੜੇ ਲੋਕ ਹੈ ਉਹਨਾਂ ਦੀ ਜੀਵਨ ਦੀ ਸੁਰੱਖਿਆ ਨਾਲ ਜੁੜਿਆ ਮੁੱਦਾ। ਸੁਰੱਖਿਆ ਦੇ ਮਾਪਦੰਡ ਕੀ ਹੋਣੇ ਚਾਹੀਦੇ ਹੈ, ਇਹ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ, ਪਰ ਉੱਥੇ ਇਹ ਪਹਿਲੀ ਤਰਜੀਹ ਨਹੀਂ, ਆਖਰੀ ਤਰਜੀਹ ਵੀ ਹੈ ਨੀ। ਜ਼ਹਿਰੀਲੀਆਂ ਗੈਸਾਂ, ਖਤਰਨਾਕ ਰਸਾਇਣਾਂ ਨਾਲ ਕੰਮ ਕਰਨ ਵਾਲੀਆਂ ਫੈਕਟਰੀਆਂ ਚ ਜਿਹੜੇ ਲੋਕ ਕੰਮ ਕਰਦੇ ਆ, ਇਹ ਜ਼ਰੂਰੀ ਹੈ ਕਿ ਉੱਥੇ ਰੈਗੂਲਰ ਜਾਂਚ ਹੋਵੇ, ਉੱਥੇ ਸੁਰੱਖਿਆ ਦੇ ਪ੍ਰਬੰਧ ਲਾਜ਼ਮੀ ਹੋਣ, ਪਰ ਉੱਥੇ ਇਸ ਤਰ੍ਹਾਂ ਦਾ ਕਿਸੇ ਕਿਸਮ ਦਾ ਕੋਈ ਵੀ ਪ੍ਰਬੰਧ ਨਹੀਂ। ਹੁਣ ਕਈ ਮਜ਼ਦੂਰ ਇਹਦੇ ਚ ਬੇਹੋਸ਼ ਚ ਹੈ, ਵੱਖ ਵੱਖ ਹਸਪਤਾਲਾਂ ਚ ਦਾਖਲ ਹੈ, ਉਨ੍ਹਾਂ ਦੀ ਹਾਲਤ ਸੀਰੀਅਸ ਹੈ। ਇਹ ਵੀ ਪਤਾ ਲੱਗਦਾ ਕਿ ਐਮਰਜੈਂਸੀ ਜਦੋਂ ਹਾਲਾਤ ਹੋ ਜਾਂਦੇ ਆ ਕਿਤੇ ਵੀ ਏਦਾਂ ਦੇ ਮਾਮਲਿਆਂ ਚ, ਉਨ੍ਹਾਂ ਨਾਲ ਸਿੱਧਣ ਵਾਸਤੇ ਇਸ ਤਰ੍ਹਾਂ ਦੀਆਂ ਫੈਕਟਰੀਆਂ ਚ ਇਮੀਜੀਏਟ ਕੋਈ ਬਚਾਅ ਦੇ ਪ੍ਰਬੰਧ ਨਹੀਂ ਹੈ, ਤੇ ਨਾ ਹੀ ਕਿਸੇ ਕਿਸਮ ਦੀ ਸਿਖਲਾਈ ਹੈ ਵੀ ਜੇ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਤਾਂ ਇਮੀਜੀਏਟ ਉਹਦੇ ਤੇ ਕਿੱਦਾਂ ਦੀ ਰਾਹਤ ਮਿਲ ਸਕਦੀ ਹੈ ਤੇ ਉਹਦਾ ਬਚਾਅ ਕਾਰਜ ਕਿੱਦਾਂ ਹੋ ਸਕਦੇ ਆ। ਇਹ ਠੀਕ ਹੈ ਕਿ ਉਦਯੋਗਿਕ ਜਿਹੜਾ ਵਿਕਾਸ ਹੈ ਜਾਂ ਕਿਸੇ ਵੀ ਖੇਤਰ ਦੀ ਆਰਥਿਕ ਤਰੱਕੀ ਲਈ ਇਹ ਜ਼ਰੂਰੀ ਹੈ, ਪਰ ਡਿਵੈਲਪਮੈਂਟ ਦੇ ਨਾਲ ਨਾਲ ਮਨੁੱਖੀ ਸੁਰੱਖਿਆ ਤੇ ਮਜ਼ਦੂਰਾਂ ਦੀ ਜਾਨ ਦੀ ਕੀਮਤ ਨੂੰ ਵੀ ਬਰਾਬਰ ਜਿਹੜਾ ਆ ਉਹ ਮਹੱਤਵ ਦੇਣਾ ਪਏ। ਜਿਦਾਂ ਮੈਂ ਪਹਿਲਾਂ ਵੀ ਗੱਲ ਕੀਤੀ, ਹਾਦਸੇ ਹੋ ਜਾਂਦੇ ਆ, ਹਾਦਸਿਆਂ ਤੋਂ ਬਾਅਦ ਕਾਰਵਾਈ ਦੀ ਜਾਂਚ ਨਹੀਂ, ਸਗੋਂ ਫਿਊਚਰ ਚ ਏਦਾਂ ਦੀਆਂ ਘਟਨਾਵਾਂ ਨਾ ਹੋਣ ਉਹਦੇ ਲਈ ਵੀ ਸਖ਼ਤ ਕਦਮ ਚੁੱਕਣ ਦੀ ਜ਼ਰੂਰਤ ਹੁੰਦੀ ਹੈ। ਜ਼ਿੰਮੇਵਾਰੀਆਂ ਤੈਅ ਹੋਣੀਆਂ ਚਾਹੀਦੀਆਂ, ਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਇਸ ਫੈਕਟਰੀ ਦੇ ਮਾਲਕ ਨੂੰ ਕਿਤੇ ਖੜਾ ਕਰਨਾ ਚਾਹੀਦਾ। ਅਸਲ ਚ ਇਹ ਘਟਨਾ ਜਿਹੜੀ ਹੈ ਇਹ ਇਸ ਗੱਲ ਦਾ ਸਾਨੂੰ ਚੇਤਾ ਕਰਾਉਂਦੀ ਹੈ ਵੀ ਕਿਸੇ ਵੀ ਇੰਡਸਟਰੀ ਦੀ ਅਸਲ ਤਾਕਤ ਉਹਦੀਆਂ ਮਸ਼ੀਨਾਂ ਨਹੀਂ ਹੁੰਦੀਆਂ, ਉੱਥੇ ਕੰਮ ਕਰਨ ਵਾਲੇ ਲੋਕ ਹੁੰਦੇ ਆ, ਮਜ਼ਦੂਰ ਹੁੰਦੇ ਆ, ਤੇ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਸਿਰਫ ਕਾਨੂੰਨੀ ਤੌਰ ਤੇ ਨਹੀਂ ਨੈਤਿਕ ਤੌਰ ਤੇ ਵੀ ਸਾਡੀ ਜ਼ਿੰਮੇਵਾਰੀ।
ਦਸਾਂਝ ਸਾਹਿਬ, ਜੇ ਆਪਾਂ ਗੱਲ ਕਰੀਏ ਤੇ ਖਾਸ ਤੌਰ ਤੇ ਆਪਣਾ ਭਗਵੰਤ ਮਾਨ ਸਰਕਾਰ ਦੀ, ਜਦੋਂ ਇਹ ਪਾਰਟੀ ਸੱਤਾ ਚ ਅੱਗੇ ਵੀ ਪਤਾ ਨਹੀਂ ਕਿੰਨੇ ਕੁ ਵਾਰੀ ਇਹ ਸ਼ਬਦ ਰਿਪੀਟ ਕੀਤੇ ਆ, ਉਦੋਂ ਇਨ੍ਹਾਂ ਦਾ ਇਹ ਕਹਿਣਾ ਸੀ ਵੀ ਸਾਡਾ ਅਸੀਂ ਪਹਿਲੇ ਲੀਡਰਾਂ ਵਾਂਗੂ ਰਾਜਨੀਤੀ ਨਹੀਂ ਕਰਨੀ, ਵੀ ਆਹ ਸਾਈਡ ਤੋਂ ਸਾਨੂੰ ਵੋਟਾਂ ਨਹੀਂ ਪਈਆਂ, ਅਸੀਂ ਹਰੇਕ ਦਾ ਕੰਮ ਕਰਨਾ ਇਨਸਾਨੀਅਤ ਦੇ ਨਾਤੇ। ਹੁਣ ਜਦੋਂ ਇਸੇ ਤਰ੍ਹਾਂ ਦੀ ਗੱਲ ਹੋ ਜਾਂਦੀ, ਚਾਹੇ ਲੁਧਿਆਣਾ ਫੈਕਟਰੀ ਦੀ ਗੱਲ ਕਰ ਲਓ ਚਾਹੇ ਕਿਤੇ ਹੋਰ ਦੀ, ਇਨ੍ਹਾਂ ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਣੀ। ਤੇ ਜੇ ਕੋਈ ਉਦਾਂ ਕਿਸੇ ਦੂਸਰੀ ਧਿਰ ਦਾ, ਜਿਵੇਂ ਪਿੱਛੇ ਜਿਹਾ ਇੱਕੋ ਟਰਾਲੀਆਂ ਦਾ ਮੁੱਦਾ ਬੜਾ ਭਖਿਆ ਸੀਗਾ, ਉਦਾਂ ਵਾਲੇ ਜਿਹੜਾ ਉਹ ਕੋਈ ਵੀ ਆ ਜਿਹੜਾ ਆਪਣਾ ਮੈਂ ਕਹਾਂਗਾ ਬਿਜ਼ਨਸਮੈਨ, ਉਹਨੂੰ ਤੰਗ ਕਰਨਾ।
ਜੀ ਬਿਲਕੁਲ, ਤੁਸੀਂ ਠੀਕ ਕਹਿ ਰਹੇ ਹੋ ਕਿ ਅਸਲ ਚ ਸਿਆਸੀ ਬਦਲਾਕੁਰੀ ਜਿਹੜੀ ਹੈ ਨਾ ਜੀ,
ਜੀ
ਹੁਣ ਆਮ ਜੀ ਗੱਲ ਹੋ ਗਈ ਹੈ। ਹੁਣ ਆ ਜਿਹੜੀ ਖ਼ਬਰ ਅਗਲੀ ਵੀ ਕਰ ਰਹੇ ਆ, ਜਿਹਦੀ ਜਿਹੜਾ ਇਸ਼ਾਰਾ ਵੀ ਤੁਸੀਂ ਕੀਤਾ, ਜਿਹੜਾ ਮਜੀਠੀਏ ਤੋਂ ਖ਼ਬਰ ਆ ਰਹੀ ਹੈ
ਜੀ,
ਮਤਲਬ ਬਿਕਰਮ ਸਿੰਘ ਮਜੀਠੀਆ ਨੂੰ ਇਸ ਵੇਲੇ ਜਿਹੜਾ ਉਹਦੀ ਗ੍ਰਿਫ਼ਤਾਰੀ ਵਾਸਤੇ 12 ਟੀਮਾਂ ਬਣਾ ਦਿੱਤੀਆਂ ਗਈਆਂ, ਮਸਲਾ ਇੱਥੋਂ ਵੀ ਸਿਆਸੀ ਬਦਲਾਕੁਰੀ ਦਾ ਹੀ ਹੈ। ਮਤਲਬ ਮਜੀਠਾ ਇਲਾਕਾ ਠੀਕ ਹੈ, ਪੰਜਾਬ ਭਰ ਦੇ ਵਿਚ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ, ਪਰ ਉਹ ਐਡੀ ਵੱਡੀ ਜਿੱਤ ਵੀ ਨਹੀਂ ਹੈ ਵੀ ਜਿਹਨੂੰ ਇਸ ਤਰੀਕੇ ਨਾਲ ਲੈ ਲਿਆ 2027 ਦੀਆਂ ਚੋਣਾਂ ਚ ਵੀ ਇਹ ਕੁਝ ਰਿਪੀਟ ਹੋਣਾ। ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ 2022 ਦੇ ਵਿਚ 2022 ਦੀਆਂ ਚੋਣਾਂ ਤੋਂ ਐਨ ਇੰਨੇ ਕੁ ਮਹੀਨੇ ਰਹਿੰਦੇ ਸੀ ਜਦੋਂ ਲੋਕਲ ਬਾਡੀਜ਼ ਦੀਆਂ ਚੋਣਾਂ ਹੋਈਆਂ ਸੀ ਤੇ ਕਾਂਗਰਸ ਪਾਰਟੀ ਨੇ ਇਸ ਤੋਂ ਵੀ ਵੱਡੀ ਜਿੱਤ ਹਾਸਲ ਕੀਤੀ ਸੀ। ਸੋ ਇਹ ਗਰੰਟੀ ਨਹੀਂ ਲੈ ਲੈਣੀ ਚਾਹੀਦੀ ਸੀ 22 ਦੇ ਵਿਚ, ਮਤਲਬ 7-8 ਮਹੀਨੇ ਬਾਅਦ ਜਦੋਂ ਪਹਿਲਾਂ ਲੋਕਲ ਬਾਡੀ ਇਲੈਕਸ਼ਨ ਚ ਕਾਂਗਰਸ ਨੇ ਚੋਣ ਜਿੱਤੀ ਤੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਸੀ ਤੇ ਉਦੋਂ ਇਹ ਸਮਝਿਆ ਗਿਆ ਵੀ ਪਤਾ ਨੀ ਵਿਧਾਨ ਸਭਾ ਦੇ ਵਿਚ ਵੀ ਉਨ੍ਹਾਂ ਨੇ ਜਿੱਤ ਜਾਣਾ, ਪਰ ਨਤੀਜਾ ਉਲਟ ਆਇਆ। ਲੋਕਾਂ ਨੇ ਉਹ 7 ਮਹੀਨਿਆਂ ਬਾਅਦ ਹੀ ਚਰਨਜੀਤ ਸਿੰਘ ਚੰਨੀ ਤੇ ਕਾਂਗਰਸ ਨੂੰ ਜਿਹੜਾ ਆ ਸੜੇ, ਮਤਲਬ ਉਨ੍ਹਾਂ ਦੀ ਟੋਟਲ ਲੀਡਰਸ਼ਿਪ ਦੇ ਵੱਡੇ ਵੱਡੇ ਲੀਡਰਾਂ ਨੇ ਲਪੇਟ ਕੇ ਰੱਖ ਦਿੱਤਾ। ਇਹ ਲੋਕਾਂ ਪਤਾ ਨੀ ਜਿਹੜੀ ਆ ਉਦੋਂ ਕੁਝ ਨੀ ਬਦਲਦਾ, ਜਿਹੜੇ ਹਕੂਮਤ ਬੈਠੇ ਲੋਕ ਹੁੰਦੇ ਆ ਨਾ ਉਹਨਾਂ ਨੂੰ ਲੱਗਦਾ ਵੀ ਪਤਾ ਨੀ ਇਥੇ ਪੱਕੇ ਤੌਰ ਤੇ ਆ ਗਏ, ਪੱਕਾ ਇੱਥੇ ਕੁਝ ਵੀ ਨਹੀਂ ਹੈ। ਇੱਥੇ ਤਾਂ ਮਤਲਬ ਹਿਟਲਰ ਵਰਗੇ ਮੁਸਲਮਾਨੀ ਵਰਗੇ ਲੋਕ ਜਿਹੜੇ ਆ ਜਿਨ੍ਹਾਂ ਨੇ ਦੁਨੀਆਂ ਜਿੱਤਣ ਦੇ ਇਰਾਦੇ ਕੀਤੇ ਹੋਏ ਸੀ, ਅੱਜ ਉਹ ਕਿੱਥੇ ਨੇ? ਇਹ ਯਾਦ ਰੱਖਣਾ ਚਾਹੀਦਾ ਜਿਹੜੇ ਲੋਕ ਕੁਰਸੀਆਂ ਤੇ ਬੈਠੇ ਆ। ਪਰ ਮਾਮਲਾ ਇਹ ਹੋ ਜਾਂਦਾ ਹੈ ਕਿ ਕੁਰਸੀ ਐਸੀ ਚੀਜ਼ ਹੈ ਵੀ ਕੁਰਸੀ ਤੇ ਬੈਠਣ ਲੱਗਿਆ ਬੰਦਾ ਸੋਚਦਾ ਕਿ ਮੈਂ ਕੁਰਸੀ ਨੂੰ ਬਦਲ ਦੇਣਾ, ਪਰ ਹੁੰਦਾ ਉਲਟਾ, ਕੁਰਸੀ ਬੰਦੇ ਨੂੰ ਬਦਲ ਦਿੰਦੀ ਹੈ। ਤੇ ਇਹੀ ਕੁਝ ਆਮ ਆਦਮੀ ਪਾਰਟੀ ਦਾ ਹੋ ਰਿਹਾ। ਘਟਨਾ ਤੇ ਆਪਾਂ ਜਦੋਂ ਗੱਲ ਕਰ ਰਹੇ ਹਾਂ, ਇਹ ਹੁਣ ਮਾਮਲਾ ਕਿਉਂਕਿ ਆਮ ਆਦਮੀ ਪਾਰਟੀ ਨੇ ਬਾਕੀ ਪੰਜਾਬ ਜਿੱਤ ਹਾਸਲ ਕਰ ਲਈ, ਪਰ ਮਜੀਠੇ ਦੇ ਵਿਚ ਥੋੜਾ ਉਨ੍ਹਾਂ ਨੂੰ ਵੱਡਾ ਧੱਕਾ ਲੱਗਾ ਤੇ ਉਥੇ ਜੋਨਪ੍ਰੀਤ ਨਾਲ ਨੌਜਵਾਨ ਜਿਹੜਾ ਅਕਾਲੀ ਦਲ ਦਾ ਉਹ ਏਜੰਟ ਸੀ, ਬਾਅਦ ਚ ਉਹਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਤੋਂ ਬਾਅਦ ਇਹ ਸਾਰੀ ਮਾਮਲਾ ਸਾਹਮਣੇ ਆਇਆ, ਉਥੇ ਧਰਨਾ ਲੱਗਾ ਹੋਇਆ ਸੀ, ਕਿਰਤੀ ਕਿਸਾਨ ਯੂਨੀਅਨ ਜਿਹੜੀ ਕਿਸਾਨਾਂ ਦੀ ਜਥੇਬੰਦੀ ਹੈ ਤੇ ਉਥੇ ਬਿਕਰਮ ਸਿੰਘ ਮਜੀਠੀਆ ਵੀ ਸੀ, ਤੇ ਦੋਸ਼ ਇਹ ਹੈ ਵੀ ਇਹ ਥਾਣੇ ਦੇ ਅੰਦਰ ਗਏ ਤੇ ਉਨ੍ਹਾਂ ਨੇ ਜਰੋਮਨਪ੍ਰੀਤ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ। ਔਰ ਇਦਾਂ ਦੇ ਮਾਮਲੇ ਦੇ ਵਿਚ ਕੀ ਸੱਚ ਹੈ ਕੀ ਨਹੀਂ ਪੰਜਾਬ ਚ ਪਤਾ ਲੱਗੇਗਾ, ਪਰ ਵੱਡਾ ਸਵਾਲ ਹੈ ਵੀ ਕੌਮੀ ਕਾਰਵਾਈ ਤੇ ਸਿਆਸੀ ਮਕਸਦ ਜਿਹੜੇ ਉਨ੍ਹਾਂ ਦੇ ਵਿਚਾਰੇ ਲਕੀਰ ਹੋਣੀ ਚਾਹੀਦੀ ਹੈ। ਜੇ ਕਿਸੇ ਥਾਣੇ ਚ ਦਖਲਦਾਰੀ ਜਾਂ ਕਿਸੇ ਬੰਦੇ ਨੂੰ ਜਬਰੀ ਛੋੜ ਦੇ ਦੋਸ਼ ਹੈ ਤੇ ਉਹਦੀ ਨਿਰਪੱਖ ਤੇ ਪਾਰਦਰਸ਼ ਜਾਂਚ ਹੋਵੇ। ਕਾਨੂੰਨ ਤਾਂ ਸਾਰਿਆਂ ਲਈ ਇੱਕੋ ਜਿਹਾ ਹੋਣਾ ਚਾਹੀਦਾ ਨਾ, ਭਾਵੇਂ ਉਹ ਆਮ ਨਾਗਰਿਕ ਹੋਵੇ ਜਾਂ ਵੱਡਾ ਸਿਆਸੀ ਲੀਡਰ ਹੋਵੇ। ਦੂਜਾ ਇਹ ਵੀ ਵਿਰੋਧੀ ਧਿਰ ਦੋਸ਼ੀ ਨਜ਼ਰ ਅੰਦਾਜ਼ ਨਹੀਂ ਤੁਸੀਂ ਕਰ ਸਕਦੇ ਵੀ ਜਾਂਚ ਏਜੰਸੀਆਂ ਤੇ ਪੁਲਿਸ ਦੀ ਜਿਹੜੀ ਵਰਤੋਂ ਆ ਉਹ ਸਿਆਸੀ ਵਿਰੋਧੀਆਂ ਨੂੰ ਘਿਰਨ ਲਈ ਕੀਤੀ
ਜਾਂਦੀ।
ਡੈਮੋਕਰੇਸੀ ਚ ਸਰਕਾਰਾਂ ਨੂੰ ਇਹ ਯਕੀਨੀ ਬਣਾਉਣਾ ਹੁੰਦਾ ਵੀ ਕਾਰਵਾਈ ਨਿਰਪੱਖ ਹੋਵੇ। ਦੂਜੀ ਗੱਲ, ਪੰਜਾਬ ਦੀ ਪੋਲੀਟਿਕਸ ਜਿਹੜੀ ਆ ਲੰਮੇ ਸਮੇਂ ਤੋਂ ਇਲਜ਼ਾਮਾਂ ਚ ਤੇ ਜਵਾਬੀ ਇਲਜ਼ਾਮਾਂ ਦੇ ਦੌਰ ਚ ਫਸੀ ਹੋਈ ਹੈ। ਇਸ ਕਰਕੇ ਲੋਕਾਂ ਦੇ ਜਿਹੜੇ ਅਸਲ ਮੁੱਦੇ ਹੈ, ਚਾਹੇ ਉਹ ਇੰਪਲਾਇਮੈਂਟ ਦਾ ਹੋਵੇ, ਐਜੂਕੇਸ਼ਨ ਦਾ ਹੋਵੇ, ਹੈਲਥ ਦਾ ਹੋਵੇ, ਤੇ ਇਸ ਦੇ ਨਾਲ ਨਾਲ ਡਰੱਗ ਵਰਗੇ ਇਸ਼ੂ ਜਿਹੜੇ ਆ ਉਹ ਪਿੱਛੇ ਰਹਿ ਗਏ। ਤੇ ਅਗਲੀ ਗੱਲ ਇਹ ਹੈ ਵੀ ਕਿਸੇ ਵੀ ਮਾਮਲੇ ਚ ਆਖਰੀ ਫੈਸਲਾ ਤਾਂ ਅਦਾਲਤਾਂ ਤੇ ਕਾਨੂੰਨੀ ਪ੍ਰਕਿਰਿਆ ਨੇ ਕਰਨਾ ਹੁੰਦਾ ਨਾ, ਇਸ ਕਰਕੇ ਸਿਆਸੀ ਬਿਆਨਬਾਜ਼ੀ ਦੀ ਬਜਾਏ ਤੱਥਾਂ ਤੇ ਸਬੂਤਾਂ ਨੂੰ ਤਰਜੀਹ ਮਿਲਣੀ ਚਾਹੀਦੀ ਹੈ
ਜੀ। ਤੇ ਨਾਲ ਹੀ ਜਿਹੜਾ ਬੀਬਾ ਬਾਦਲ ਦਾ ਵੀ ਬਿਆਨ ਆਇਆ ਉਨ੍ਹਾਂ ਦਾ ਵੀ ਇਹੋ ਕਹਿਣਾ, ਹਰਸਿਮਰਤ ਬਾਦਲ ਦੀ ਗੱਲ ਕਰਾਂ, ਕਹਿੰਦੇ ਕਿ ਮਜੀਠੀਆ ਦੇ ਘਰ ਪੁਲਿਸ ਛਾਪੇਮਾਰੀ ਤੇ ਸਿਆਸੀ ਬਦਲਾਖੋਰੀ ਦੀ ਮੁਹਿੰਮ ਆ। ਉਹ ਕਹਿੰਦੇ ਵੀ ਇਹ ਜਿਹੜਾ ਪਹਿਲਾਂ ਵੀ ਇਨ੍ਹਾਂ ਨੇ ਕੀਤਾ ਹੁਣ ਵੀ ਉਹ ਕਰ ਰਿਹਾ।
ਦੇਖੋ ਇਹ ਤਾਂ ਲਾਜ਼ਮੀ ਹੈ ਕਿ ਇਕੱਲਾ ਬੀਬੀ ਹਰਸਿਮਰਤ ਕੌਰ ਬਾਦਲ ਨਹੀਂ, ਸੁਖਬੀਰ ਸਿੰਘ ਬਾਦਲ ਹੋਰਾਂ ਦਾ ਵੀ ਬਿਆਨ ਹੁਣ ਮੈਂ ਸਾਹਮਣੇ ਦੇਖ ਰਿਹਾ। ਮਤਲਬ ਇਹ ਗੱਲ ਠੀਕ ਹੈ ਕਿਉਂਕਿ ਕਾਰਵਾਈ ਹੋਈ ਹੈ ਤੇ ਉਸ ਤੋਂ ਬਾਅਦ ਪੁਲਿਸ ਦੀਆਂ ਟੀਮਾਂ ਬਣਾ ਦਿੱਤੀਆਂ ਗਈਆਂ। ਬਿਕਰਮ ਸਿੰਘ ਮਜੀਠੀਆ ਦੇ ਘਰ ਵੀ ਛਾਪਾ ਮਾਰਿਆ ਗਿਆ, ਉਥੇ ਪੁਣਛਾਣ ਕੀਤੀ ਗਈ, ਬਿਕਰਮ ਸਿੰਘ ਮਜੀਠੀਆ ਉਥੇ ਹਾਜ਼ਰ ਨਹੀਂ ਸੀ। ਤੇ ਇਹਦੇ ਤੇ ਲਾਜ਼ਮੀ ਹੈ ਚਾਹੇ ਸੁਖਬੀਰ ਸਿੰਘ ਬਾਦਲ ਹੋਰੀ ਹੋਣ ਚਾਹੇ ਬੀਬਾ ਹਰਸਿਮਰਤ ਕੌਰ ਬਾਦਲ, ਉਨ੍ਹਾਂ ਨੇ ਇਹ ਕਹਿਣਾ ਸੀ ਕਿ ਇਹ ਕਿਸਮ ਦੀ ਸਿਆਸੀ ਬਦਲਾਖੋਰੀ ਹੈ। ਅਸੀਂ ਇੱਥੇ ਇਹ ਕਹਿੰਦੇ ਹਾਂ ਕਿ ਪੁਲਿਸ ਤੇ ਜਾਂਚ ਏਜੰਸੀਆਂ ਦੀ ਭਰੋਸੇਯੋਗਤਾ ਜਿਹੜੀ ਹੈ ਉਹ ਕਿਸੇ ਵੀ ਜਮਹੂਰੀ ਸਮਾਜ ਦੀ ਬੁਨਿਆਦ ਹੁੰਦੀ ਹੈ। ਜੇ ਲੋਕਾਂ ਨੂੰ ਲੱਗੇ ਵੀ ਇਹ ਜਿਹੜੀਆਂ ਸੰਸਥਾਵਾਂ ਨੇ ਜਿਹੜੀਆਂ ਸਰਕਾਰ ਦੇ ਅੰਡਰ ਕੰਮ ਕਰਦੀਆਂ ਇਹ ਕਿਸੇ ਪੋਲੀਟੀਕਲ ਪ੍ਰਭਾਵ ਹੇਠ ਕੰਮ ਕਰ ਰਹੀਆਂ ਤਾਂ ਜਿਹੜਾ ਲੋਕਾਂ ਦਾ ਭਰੋਸਾ ਕਮਜ਼ੋਰ ਹੁੰਦਾ, ਕਿਉਂਕਿ ਇਹ ਮਾਮਲਾ ਸਿਰਫ ਸਿਆਸੀ ਆਗੂ ਜਾਂ ਇੱਕ ਪਾਰਟੀ ਦਾ ਨਹੀਂ ਹੈ, ਪੰਜਾਬ ਦੀਆਂ ਟੋਟਲ ਸੰਸਥਾਵਾਂ ਦੀ ਜਿਹੜੀ ਨਿਰਪੱਖਤਾ ਤੇ ਕਾਨੂੰਨ ਦਾ ਰਾਜ ਜਿਹੜਾ ਆ ਜਾਂ ਲੋਕਤੰਤਰੀ ਕਦਰਾਂ ਕੀਮਤਾਂ ਦੀ ਕਸੌਟੀ ਵੀ ਹੈ ਇਹ। ਲੋਕਾਂ ਦੀ ਨਜ਼ਰ ਹੁਣ ਇਸ ਗੱਲ ਤੇ ਹੈ ਵੀ ਸੱਚਾਈ ਤੱਕ ਪਹੁੰਚਣ ਲਈ ਕਾਨੂੰਨੀ ਪ੍ਰਕਿਰਿਆ ਕਿੰਨੀ ਕੁ ਨਿਰਪੱਖ ਤੇ ਪਾਰਦਰਸ਼ੀ ਹੁੰਦੀ ਹੈ। ਬੀਬਾ ਹਰਸਿਮਰਤ ਕੌਰ ਬਾਦਲ ਤੇ ਸੁਖਬੀਰ ਬਾਦਲ ਹੋਰਾਂ ਦੇ ਬਿਆਨ ਹੈ ਜਾਂ ਬਾਕੀ ਵਿਰੋਧੀ ਧਿਰ ਜੋ ਕਹਿ ਰਹੀ ਹੈ ਉਹਦੇ ਤੇ ਮੈਨੂੰ ਲੱਗਦਾ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਸੰਸਥਾਵਾਂ ਆ ਉਹ ਫਿਰ ਲਾਜ਼ਮੀ ਹੈ ਜਦੋਂ ਕੋਈ ਕਾਰਵਾਈ ਕਰਨਗੀਆਂ ਉਹ ਤੱਥਾਂ ਦਾ ਤੇ ਬਾਕੀ ਚੀਜ਼ਾਂ ਦਾ ਧਿਆਨ ਜ਼ਰੂਰ ਰੱਖਣਗੀਆਂ, ਨਹੀਂ ਤਾਂ ਇਹ ਦੋਸ਼ ਜਿਹੜੇ ਹਕੀਕਤ ਵਿਚ ਬਦਲ ਜਾਣ
ਜੀ। 416-930-1111 ਆਪਣਾ ਨੰਬਰ ਹੈ, 416-930-1111 ਤੇ ਸਾਡੇ ਸਰੋਤੇ ਪਾਰਟੀਸਪੇਟ ਕਰ ਸਕਦੇ ਆ। ਚਾਹੇ ਤੁਸੀਂ WTR 770 AM ਦੇ ਜ਼ਰੀਏ ਪ੍ਰੋਗਰਾਮ ਸੁਣ ਰਹੇ ਹੋ ਜਾਂ ਫਿਰ ਟੈਲੀਵਿਜ਼ਨ ਦੇ ਜ਼ਰੀਏ ਤੁਸੀਂ ਵਾਚ ਕਰ ਰਹੇ ਹੋ, ਸੋਸ਼ਲ ਅਕਾਊਂਟ ਸਾਡੇ ਸੋਢੀ ਨਾਗਰਾ ਮੇਰੀ ਪਰਸਨਲ ID ਨਾਲ ਟਿਕਟੋਕ ਤੇ ਵੀ ਲਾਈਵ ਆ, 416-930-1111 ਆਪਣਾ ਨੰਬਰ ਹੈ। ਤੇ ਇੱਕ ਛੋਟੀ ਜਿਹੀ ਆਪਾਂ ਰਿਕਾਰਡਡ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ ਤੇ ਉਸ ਤੋਂ ਬਾਅਦ ਦੇ ਵਿੱਚ ਅਗਲੀ ਖਬਰ ਤੇ ਚੱਲਾਂਗੇ ਸਰੋਤਿਓ।
ਪੈਸਾ ਤੇ ਟਰੱਕਾਂ ਵਾਲਿਆਂ ਨੇ ਕਮਾਇਆ, ਓਏ ਅਸੀਂ ਤਾਂ ਕੈਨੇਡਾ ਆ ਕੇ ਬਸ ਟਾਈਮ ਹੀ ਗਵਾਇਆ।
ਹਰਮਨ ਗਰੁੱਪ ਆਫ ਕੰਪਨੀਆਂ ਨਾਲ ਹੱਥ ਮਿਲਾਓ, ਟਰੱਕਿੰਗ ਇੰਡਸਟਰੀ ਵਿੱਚੋਂ ਵਧੀਆ ਡਾਲਰ ਕਮਾਓ।
ਹਰਮਨ ਗਰੁੱਪ ਆਫ ਕੰਪਨੀ ਦੇ ਰਹੇ ਨੇ ਟਰੱਕਿੰਗ ਇੰਡਸਟਰੀ ਵਿੱਚ ਬਿਹਤਰੀਨ ਮੌਕੇ ਤੇ ਵਧੀਆ ਪੈਕੇਜਸ, 12 ਮਹੀਨੇ ਕੰਮ ਤੇ ਆਨ ਟਾਈਮ ਪੇਮੈਂਟ।
ਜੇਕਰ ਤੁਸੀਂ ਹੋ ਕਾਬਿਲ ਤੇ ਇਮਾਨਦਾਰ ਤਾਂ ਹਰਮਨ ਗਰੁੱਪ ਆਫ ਕੰਪਨੀਆਂ ਨੂੰ ਹੈ ਤੁਹਾਡਾ ਬੇਸਬਰੀ ਨਾਲ ਇੰਤਜ਼ਾਰ। ਕਾਲ ਜਸ ਛੋਕਰ 647-628-6948
647-628-6948।
ਕਿੰਨਾ ਪਰੇਸ਼ਾਨ ਸਾਂ ਮੈਂ ਉਹਨੇ ਦਿਨੀ ਜਦੋਂ ਮੁਕੱਦਮਾ ਚੱਲ ਰਿਹਾ ਸੀ।
ਕਾਨੂੰਨੀ ਮਸਲਿਆਂ ਦੀ ਜਦ ਵੀ ਕੋਈ ਸਮੱਸਿਆ ਸਤਾਈ ਤਾਂ ਰਾਏ ਲਾਅ ਆਫਿਸ ਹੀ ਯਾਦ ਆਏ।
ਥੈਂਕਸ ਟੂ ਬਲਬੀਰ ਸਿੰਘ ਰਾਏ।
ਫੈਮਿਲੀ ਲਾਅ, ਕੋਆਪਰੇਟ ਲਾਅ, ਰੀਅਲ ਸਟੇਟ ਲਾਅ, ਇਮੀਗ੍ਰੇਸ਼ਨ ਲਾਅ ਜਾਂ ਕੋਈ ਵੀ ਹੋਰ ਲੀਗਲ ਸਰਵਿਸਿਜ਼ ਲੈਣੀ ਹੋਵੇ ਤਾਂ ਯਾਦ ਰੱਖੋ ਇੱਕ ਹੀ ਨਾਮ, ਰਾਏ ਲਾਅ ਆਫਿਸ।
ਕਾਲ ਕਰੋ ਬਲਬੀਰ ਸਿੰਘ ਰਾਏ ਨੂੰ 905-792-9092
905-791-9292
ਜਾਂ ਫਿਰ ਪਹੁੰਚੋ 2565 ਸਟੀਲ ਐਵੇਨਿਊ ਬ੍ਰੈਂਪਟਨ, ਟੋਰ ਬ੍ਰਮੈਂਡ ਸਟੀਲਜ਼,
ਰਾਏ ਲਾਅ ਆਫਿਸ।
ਮਿਸਿਸਾਗਾ ਵਿੱਚ ਸਵਾਦ ਦਾ ਅਸਲੀ ਪਤਾ, ਅਮਨ ਸਵੀਟਸ ਐਂਡ ਰੈਸਟੋਰੈਂਟ। ਤਾਜ਼ਾ ਮਿਠਾਈਆਂ ਆ ਤੇ ਸਵਾਦਿਸ਼ਟ ਪੰਜਾਬੀ ਖਾਣੇ ਲਈ ਅੱਜ ਹੀ ਆਓ।
ਦੋਸਤਾਂ ਤੇ ਪਰਿਵਾਰ ਨਾਲ ਹਰ ਖੁਸ਼ੀ ਬਣਾਓ ਹੋਰ ਵੀ ਖਾਸ। ਅਮਨ ਸਵੀਟਸ, ਪੰਜਾਬੀ ਸਵਾਦ ਦੀ ਅਸਲੀ ਪਹਿਚਾਣ। ਹਰ ਮੌਕੇ ਲਈ ਖਾਸ ਮਿਠਾਈਆਂ ਤੇ ਲਾਜਵਾਬ ਖਾਣੇ ਦੀ ਵੱਡੀ ਰੇਂਜ। ਇੱਕ ਵਾਰੀ ਜ਼ਰੂਰ ਆਓ, ਸਵਾਦ ਤੁਹਾਨੂੰ ਮੁੜ ਮੁੜ ਲਿਆਵੇਗਾ।
1332 ਖਾਲਸਾ ਡਰਾਈਵ, ਯੂਨਿਟ 15, ਮਿਸਿਸਾਗਾ। ਕਾਲ ਕਰੋ 905-866-4545।
ਵਧੀਆ ਕੁਆਲਿਟੀ ਤੇ ਹਾਈ ਐਂਡ ਡਿਜ਼ਾਈਨ ਦੇ ਜੇ ਤੁਸੀਂ ਕੈਬਿਨੇਟ ਬਣਵਾਉਣਾ ਚਾਹੁੰਦੇ ਹੋ ਰੈਸਟੋਰੈਂਟ ਲਈ, ਕਨਵੈਨਸ਼ਨ ਸੈਂਟਰ, ਫਾਸਟ ਫੂਡ, ਮੈਡੀਕਲ ਆਫਿਸ, ਪ੍ਰੋਫੈਸ਼ਨਲ ਆਫਿਸ, ਰਿਟੇਲ ਸਟੋਰ, ਰੈਜ਼ੀਡੈਂਸ਼ੀਅਲ ਸਟੋਰ, ਉਹ ਚਾਹੇ ਨਵਾਂ ਹੋਵੇ ਜਾਂ ਤੁਸੀਂ ਰੈਨੋਵੇਟ ਕਰਨਾ ਹੋਵੇ, ਤੁਸੀਂ ਕੰਟੈਕਟ ਕਰ ਸਕਦੇ ਹੋ ਐਵਰੇਜ ਕਸਟਮ ਮਿਲ ਵਰਕ ਅਮਰਜੀਤ ਸ਼ੰਕਰ ਜੀ ਨੂੰ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 416-824-4986, 416-824-4986। ਐਡਰੈਸ ਇਹਨਾਂ ਦਾ ਨੋਟ ਕਰ ਲੋ, 6845 ਡੇਵਨ ਡਰਾਈਵ, ਮਿਸਿਸਾਗਾ, 6845 ਡੇਵਨ ਡਰਾਈਵ,
ਮਿਸੀ ਸਾਗਾ।
ਓ ਬੀਜੀ ਘਰ ਕਿੱਦਾਂ ਦਾ ਲੱਗਾ ਫਿਰ?
ਬਹੁਤ ਸੋਹਣਾ ਪੁੱਤ, ਬਹੁਤ ਸੋਹਣਾ। ਹੁਣ ਤੇਰੇ ਛੋਟੇ ਵੀਰ ਨੂੰ ਵੀ ਰੱਬ ਇਹੋ ਜਿਹਾ ਹੀ ਮਕਾਨ ਦੇ ਦੇਵੇ।
ਲੈ ਬੀਜੀ ਆ ਕਿਹੜੀ ਗੱਲ ਕਰਤੀ, ਮੈਂ ਅੱਜ ਹੀ ਆਪਣੇ ਛੋਟੇ ਵੀਰ ਨੂੰ ਲਖਵੀਰ ਗਿੱਲ ਜੀ ਹੋਣਾ ਕੋਲ ਲੈ ਕੇ ਜਾਣਾ, ਜਿਨ੍ਹਾਂ ਨੇ ਮੇਰੀ ਵੀ ਮੇਰਾ ਘਰ ਦਵਾਉਣ ਚ ਮਦਦ ਕੀਤੀ ਹੈ।
ਜੇਕਰ ਤੁਸੀਂ ਵੀ ਕੋਈ ਪ੍ਰਾਪਰਟੀ ਖਰੀਦਣਾ, ਵੇਚਣਾ ਜਾਂ ਫਿਰ ਲੀਜ਼ ਤੇ ਲੈਣਾ ਚਾਹੁੰਦੇ ਹੋ, ਜਾਂ ਫਿਰ ਰੀਅਲ ਇਸਟੇਟ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ, ਜਾਂ ਫਿਰ ਆਪਣਾ ਘਰ ਰੈਂਟ ਤੇ ਦੇਣਾ ਚਾਹੁੰਦੇ ਹੋ, ਤਾਂ ਇੱਕੋ ਇਨਾਮ ਯਾਦ ਰੱਖੋ, ਸੈਂਚਰੀ 21 ਗ੍ਰੀਨ ਰਿਐਲਿਟੀ ਦੀ ਲਖਵੀਰ ਗਿੱਲ ਜੀ ਨੂੰ, ਜਿਨ੍ਹਾਂ ਕੋਲ ਹੈ ਵਧੀਆ ਐਕਸਪੀਰੀਅੰਸ ਅਤੇ ਐਕਸਪਰਟ ਵਿਜ਼ਨ। ਫਾਰ ਮੋਰ ਇਨਫੋਰਮੇਸ਼ਨ ਯੂ ਕੈਨ ਕਾਲ 416-716-4417 416-716-4417।
ਸ਼ੀਤਲ, ਜਿਹੜਾ ਰੀਆ ਨੇ ਰੈਸਟੋਰੈਂਟ ਵਾਲਾ ਪ੍ਰੋਜੈਕਟ ਦੱਸਿਆ ਨਾ, ਮੈਨੂੰ ਬਹੁਤ ਵਧੀਆ ਲੱਗਾ। ਮੈਂ ਸੋਚ ਰਿਹਾ ਕਿ ਮੈਂ ਵੀ ਪੈਸੇ ਇਨਵੈਸਟ ਕਰ ਦਿਆਂ ਉਹਦੇ ਚ।
ਤੁਹਾਡੀ ਗੱਲ ਤਾਂ ਸਾਰੀ ਠੀਕ ਹੈ, ਪਰ ਇਨਵੈਸਟ ਕਰਨ ਦੇ ਲਈ ਪੈਸੇ ਕਿੱਥੋਂ ਆਣਗੇ ਸਾਡੇ ਕੋਲ?
ਯਾਰ, ਪ੍ਰਾਪਰਟੀ ਤਾਂ ਆਪਣੇ ਕੋਲ ਹੈ ਹੀ ਹੈ, ਮੈਂ ਸੋਚ ਰਿਹਾ ਮੋਰਗੇਜ ਲੈ ਲੈਂਦੇ ਆ। ਮੈਂ ਗੁਰਪ੍ਰੀਤ ਸਮਰਾ ਜੀ ਦਾ ਆਪਣੀ ਕਮਿਊਨਿਟੀ 'ਚ ਬੜਾ ਨਾਂ ਸੁਣਿਆ, ਜੋ ਕਹਿੰਦੇ ਨੇ ਮੋਰਗੇਜ ਦੇ ਨੰਬਰ 1 ਐਡਵਾਈਜ਼ਰ ਨੇ, ਉਹਨਾਂ ਨਾਲ ਸਾਰੀ ਗੱਲ ਕਰ ਲਈ ਹੈ ਮੈਂ।
ਜੇਕਰ ਤੁਸੀਂ ਵੀ ਮੋਰਗੇਜ ਦੀਆਂ ਸਰਵਿਸਿਜ਼ ਲਈ ਇੱਕ ਭਰੋਸੇਮੰਦ, ਓਨੈਸਟ, ਐਕਸਪੀਰੀਅੰਸਡ ਮੋਰਗੇਜ ਬ੍ਰੋਕਰ ਦੀ ਭਾਲ ਵਿੱਚ ਹੋ, ਤਾਂ ਅੱਜ ਹੀ ਮਿਲੋ ਮੋਰਗੇਜ ਅਲਾਈਅੰਸ ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ ਨੂੰ। ਜੇਕਰ ਤੁਸੀਂ ਵੀ ਇਸ ਇੰਡਸਟਰੀ ਨੂੰ ਜੁਆਇਨ ਕਰਨਾ ਚਾਹੁੰਦੇ ਹੋ ਐਜ਼ ਮੋਰਗੇਜ ਏਜੰਟ, ਤਾਂ ਹੁਣੇ ਸੰਪਰਕ ਕਰੋ ਗੁਰਪ੍ਰੀਤ ਸਮਰਾ ਜੀ ਨੂੰ। 2155 B Steels Avenue, ਯੂਨਿਟ 32, ਬ੍ਰੈਂਪਟਨ। ਕਾਲ 905-799-9999
9059999999 ਬ੍ਰੋਕਰੇਜ ਲਾਇਸੈਂਸ ਨੰਬਰ 12913
416-930-1111 ਆਪਣਾ ਨੰਬਰ ਹੈ, 416-930-1111 ਤੇ ਤੁਹਾਡੀ ਜਿਹੜੀ ਕਾਲ ਆ ਸਕਦੀ ਹੈ। ਦੋ ਲਾਈਨਾਂ ਹੋਲਡ ਤੇ ਆ, ਆਪਾਂ ਆਨ ਏਅਰ ਜਿਹੜਾ ਜੀ ਉਹ ਕਰਦੇ ਆ। ਜੀ ਤੁਸੀਂ ਅੰਦਰ ਹੋ? ਹੈਲੋ ਵੀਰ ਜੀ, ਤੁਸੀਂ ਅੰਦਰ ਹੋ? ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਵੀਰ ਜੀ, ਥੋੜਾ ਜਿਹਾ ਉੱਚੀ ਬੋਲਿਓ। ਹਾਂਜੀ ਹਾਂਜੀ, ਥੋੜੀ ਘੱਟ ਆ ਰਹੀ ਤੁਹਾਡੀ। ਚਲੋ ਕੋਈ ਗੱਲ ਨੀ, ਹੁਣ ਠੀਕ ਹੈ। ਹਾਂਜੀ ਹਾਂਜੀ ਹਾਂਜੀ, ਜੀ ਸੁਣਿਓ ਜੀ, ਦਸਾਂ ਸਾਹਿਬ ਜੀ ਦਸਾਂ,
ਮੈਨੂੰ ਪੂਰੀ ਗੱਲ ਤਾਂ ਨਹੀਂ ਸੁਣੀ, ਪਰ ਮੈਨੂੰ ਲੱਗਾ ਰਵਨੀਤ ਬਿੱਟੂ ਬਾਰੇ ਸ਼ਾਇਦ ਉਹ ਗੱਲ ਕਰ ਰਹੇ।
ਹਾਂਜੀ, ਉਹ ਕਹਿੰਦੇ ਵੀ
ਬਿੱਟੂ ਬਾਰੇ ਇੱਕ,
ਹਾਂਜੀ ਹਾਂਜੀ, ਗੋਹਡ ਉਹਨਾਂ ਨੇ ਇਹ ਦੱਸਿਆ ਵੀ ਕਹਿੰਦੇ ਜਿਵੇਂ ਪੁਲਿਸ ਵਾਲੇ ਨੂੰ ਲੈ ਕੇ, ਫਿਰ ਹੁਣ ਜਾਤਕ ਸੂਚਕ ਸ਼ਬਦਾਂ ਬੋਲਣ ਦੀ ਗੱਲ ਕਰੀਏ, ਵੀ ਇਹੋ ਜਿਹਿਆਂ ਨੂੰ ਜਿਹੜੀਆਂ ਪਾਰਟੀਆਂ ਇਹਨਾਂ ਦੀਆਂ ਆ, ਉੱਪਰਲੇ ਜਿਹੜੇ ਹਾਈ ਕਮਾਂਡ ਆ, ਉਹ ਕਾਹਤੋਂ ਨੀ ਇਹਨਾਂ ਨੂੰ ਪਰਾਂ ਕਰਦੇ? ਲੋਕਾਂ ਨੇ ਤੇ ਪਰੇ ਕਰ ਹੀ ਦੇਣਾ ਹੁਣ ਫਿਰ।
ਬਿਲਕੁਲ, ਉਹਨਾਂ ਦਾ ਜਿਹੜਾ ਗੱਲ ਬੜੀ ਜਾਇਜ਼ ਹੈ, ਵੀ ਇੱਕ ਕਿਸਮ ਦਾ ਸਵਾਲ ਹੈ ਸਿਆਸੀ ਪਾਰਟੀਆਂ ਦੇ ਉੱਤੇ, ਵੀ ਇਸ ਤਰ੍ਹਾਂ ਦੇ ਲੋਕ ਜਿਹੜੇ ਆ ਉਹਨਾਂ ਨੇ ਮਤਲਬ ਇੱਕ ਕਿਸਮ ਦਾ ਮੋਢਿਆਂ ਤੇ ਚੱਕੇ ਹੋਏ ਆ, ਤੇ ਉਹ ਫਿਰ ਉਹ ਸਾਰਾ ਕੁਝ ਉਸੇ ਢੰਗ ਨਾਲ ਕਰਦੇ ਆ। ਤੇ ਰਵਨੀਤ ਬਿੱਟੂ ਬਾਰੇ ਤਾਂ ਜਦੋਂ ਕਾਂਗਰਸ ਪਾਰਟੀ ਚ ਸੀ ਉਦੋਂ ਵੀ ਉਹਨਾਂ ਦਾ ਵਿਹਾਰ ਏਦਾਂ ਦਾ ਸੀ। ਅੱਜ ਇੱਕ ਖ਼ਬਰ ਨਹੀਂ ਹੈ ਰਵਨੀਤ ਬਿੱਟੂ ਬਾਰੇ, ਇੱਕ ਹੋਰ ਖ਼ਬਰ ਵੀ ਹੈ ਜਿਹੜੀ ਅਸੀਂ ਸੁਰਖੀਆਂ ਚ ਭਾਵੇਂ ਤੁਹਾਡੇ ਨਾਲ ਸਾਂਝੀ ਨਹੀਂ ਕੀਤੀ। ਰਵਨੀਤ ਬਿੱਟੂ ਨੂੰ 8 ਜੂਨ ਨੂੰ ਅਦਾਲਤ ਨੇ ਵੀ ਕਿਹਾ ਵੀ ਇੱਥੇ ਤਲਬ ਕੀਤਾ, ਜਿਹੜੀ ਲੁਧਿਆਣੇ ਦੀ ਅਦਾਲਤ ਹੈ, ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਪਵਲੀਨ ਸਿੰਘ ਦੀ ਅਦਾਲਤ ਨੇ ਕਿਹਾ ਰਵਨੀਤ ਬਿੱਟੂ ਨੂੰ 8 ਜੂਨ ਨੂੰ ਆ ਕੇ ਅਦਾਲਤ ਵਿਚ ਪੇਸ਼ ਹੋ। ਕਿਉਂ? ਕਿਉਂਕਿ ਉਹ ਅਦਾਲਤ ਵਿਚ ਇੱਕ ਕੇਸ ਦੇ ਮਾਮਲੇ ਦੇ ਵਿਚ ਬਿਨਾਂ ਸੂਚਨਾ ਦਿੱਤਿਆਂ ਗੈਰ ਹਾਜ਼ਰ ਰਹਿੰਦੇ ਆ। ਮਾਮਲਾ ਕੀ ਹੈ? ਜਦੋਂ ਇਹ ਕਾਂਗਰਸ ਪਾਰਟੀ ਚ ਸੀ 2024 ਦੀ ਗੱਲ ਹੈ, ਉਦੋਂ ਮੰਤਰੀ ਹੁੰਦੇ ਸੀ ਸਾਬਕਾ ਮੰਤਰੀ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ, ਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ, ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਹੁੰਦੇ ਸੀ ਸੰਜੇ ਤਲਵਾਰ
ਜੀ।
ਇਹ 40 ਜਣੇ ਸਣੇ। ਰਵਨੀਤ ਬਿੱਟੂ ਉਥੋਂ ਜਿਹੜਾ ਨਗਰ ਨਿਗਮ ਦਾ ਦਫ਼ਤਰ ਹੈ ਉਥੇ ਧਰਕਾ ਕੀਤਾ ਜਾ ਕੇ ਇਹਨਾਂ ਨੇ ਗੇਟ ਬੰਦ ਕੀਤਾ, ਸਰਕਾਰੀ ਮੁਲਾਜ਼ਮ ਨੂੰ ਡਿਊਟੀ ਕਰਨ ਤੋਂ ਰੋਕਿਆ। ਉਹਦੇ ਚ ਨੋਮੀਨੇਟ ਨੇ, ਉਹਦੇ ਚ ਕੇਸ ਹੈ, ਪਰ ਅਦਾਲਤ ਵਿਚ ਹਾਜ਼ਰ ਨਹੀਂ ਹੁੰਦੇ, ਤੇ ਅਦਾਲਤ ਨੇ ਕਿਹਾ ਬਈ 8 ਜੂਨ ਨੂੰ ਆਓ, 8 ਜੂਨ ਨੂੰ ਤਲਬ ਕੀਤਾ। ਤੇ ਇਧਰ ਐਸਸੀ ਕਮਿਸ਼ਨ ਜਿਹੜਾ ਹੈਗਾ ਉਹਨੇ 4 ਜੂਨ ਨੂੰ ਕਿਹਾ ਕਿ ਪੇਸ਼ ਹੋਵੋ। ਉਹਦੇ ਚ ਜਿਹੜਾ ਜਾਤੀ ਸੂਚਕ ਸ਼ਬਦਾਂ ਦਾ ਮਾਮਲਾ, ਉਹੀ ਗੱਲ ਹੈ ਜਿਹੜੀ ਹੁਣੇ ਗੱਲ ਕਰ ਰਹੇ ਸੀ ਸੱਜਣ, ਜਿਹੜਾ ਪੁਲਿਸ ਵਾਲਿਆਂ ਦੇ ਨਾਲ ਧੂਰੀ ਤੇ ਸੰਗਰੂਰ ਦੇ ਵਿਚ ਜਿਸ ਤਰ੍ਹਾਂ ਦਾ ਮਿਸਬਿਹੇਵ ਇਹਨਾਂ ਨੇ ਕੀਤਾ, ਜਿਸ ਢੰਗ ਦੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ, ਉਸ ਮਾਮਲੇ ਦੇ ਵਿਚ ਐਸਐਸਪੀ ਤੋਂ ਰਿਪੋਰਟ ਮੰਗੀ ਸੀ ਐਸਸੀ ਕਮਿਸ਼ਨ ਨੇ, ਰਿਪੋਰਟ ਉਹਨਾਂ ਨੇ ਦਿੱਤੀ ਹੈ, ਰਿਪੋਰਟ ਸਾਡੇ ਸਾਹਮਣੇ ਨਹੀਂ ਹੈ ਰਿਪੋਰਟ ਚ ਕੀ ਆ ਕੀ ਨਹੀਂ, ਪਰ ਐਸਸੀ ਕਮਿਸ਼ਨ ਨੇ ਕਿਹਾ ਕਿ ਰਿਪੋਰਟ ਤੋਂ ਅਸੀਂ ਸੈਟਿਸਫਾਈਡ ਨਹੀਂ, ਖੁਦ ਰਵਨੀਤ ਬਿੱਟੂ ਆ ਕੇ ਪੇਸ਼ ਹੋਵੇ, ਕਿਉਂਕਿ ਇਹ ਸਿੱਧਾ ਤੌਰ ਦੇ ਉੱਤੇ ਕਿਸੇ ਵੀ ਸਿਆਸੀ ਲੀਡਰ ਵੱਲੋਂ ਜਨਤਕ ਜੀਵਨ ਦੇ ਵਿਚ
ਜੀ
ਭਾਸ਼ਾ ਕਿੱਦਾਂ ਦੀ ਹੋਣੀ ਚਾਹੀਦੀ ਹੈ, ਤੁਹਾਡੀ ਬੋਲਬਾਣੀ ਕਿੱਦਾਂ ਦੀ ਹੈ, ਤੁਹਾਡਾ ਸੋਸ਼ਲੀ ਕਿਸਮ ਦਾ ਜਿਹੜਾ ਸੰਵੇਦਨਸ਼ੀਲਤਾ ਦਾ ਇਸ਼ੂ ਹੈ। ਲੋਕਤੰਤਰ ਜਿਹੜਾ ਆ, ਡੈਮੋਕ੍ਰੇਸੀ ਏਦਾਂ ਨੀ ਹੁੰਦੀ ਵੀ ਜੋ ਮਰਜ਼ੀ ਮੂੰਹ ਚ ਆਇਆ ਬੋਲੀ ਜਾਓ, ਜਿੰਨਾ ਮਰਜ਼ੀ ਧੱਕਾ ਕਰੀ ਜਾਓ, ਕਿਸੇ ਨੂੰ ਧੱਕੇ ਮਾਰੀ ਜਾਓ, ਯਾਨੀ ਮਤਲਬ ਪੁਲਿਸ ਦੀ ਵਰਦੀ ਦੇ ਵਿਚ ਇਕ ਨੌਜਵਾਨ ਹੈ ਤੇ ਉਹਦੇ ਗਲ ਤੱਕ ਨੂੰ ਹੱਥ ਪਾਇਆ ਗਿਆ, ਉਹਨਾਂ ਨੇ ਉੱਤੇ ਐਕਸ਼ਨ ਲਿਆ ਕਿ ਨਹੀਂ ਲਿਆ, ਪਰ ਐਸਸੀ ਕਮਿਸ਼ਨ ਨੇ ਜਿਹੜੇ ਲਫ਼ਜ਼ ਉੱਥੇ ਵਰਤੇ ਗਏ ਉਹਦੇ ਤੇ ਇੱਕ ਐਕਸ਼ਨ ਲੈਣ ਦੀ ਕੋਸ਼ਿਸ਼ ਕੀਤੀ ਹੈ ਤੇ ਚਾਰਜਸ਼ੀਟ ਨੂੰ ਦੇਖਦੇ ਆ ਪੇਸ਼ ਹੁੰਦੇ ਆ ਜਾਂ ਨਹੀਂ ਹੁੰਦੇ ਆ ਤੇ ਕੀ ਗੱਲ ਹੁੰਦੀ ਹੈ। ਦਰਅਸਲ ਜਨਤਕ ਅਹੁਦਿਆਂ ਤੇ ਬੈਠੇ ਲੋਕ ਜਿਹੜੇ ਆ ਲੀਡਰ ਜਿਹੜੇ ਖਾਸ ਤੌਰ ਤੇ ਉਹਨਾਂ ਦਾ ਕੋਈ ਵੀ ਬੋਲ ਹੋਵੇ ਉਹਦਾ ਪ੍ਰਭਾਵ ਜਿਹੜਾ ਆਮ ਬੰਦੇ ਨੂੰ ਕਈ ਗੁਣਾ ਜ਼ਿਆਦਾ ਹੁੰਦਾ, ਇਸ ਕਰਕੇ ਉਮੀਦ ਇਹ ਕੀਤੀ ਜਾਂਦੀ ਹੈ ਕੋਈ ਏਦਾਂ ਦੀ ਭਾਸ਼ਾ ਵਰਤਣ ਜਿਹੜੀ ਸਮਾਜ ਦੇ ਹਰ ਵਰਗ ਨੂੰ ਤੇ ਉਸ ਵਰਗ ਦੇ ਸਨਮਾਨ ਨੂੰ ਕਾਇਮ ਰੱਖੇ। ਪਰ ਰਵਨੀਤ ਬਿੱਟੂ ਹੋਰੀ ਜਿਸ ਲੈਂਗੁਏਜ ਚ ਗੱਲ ਕਰਦੇ ਆ ਜਿਸ ਭਾਸ਼ਾ ਚ ਬੋਲਦੇ ਆ ਉਹ ਬਿਲਕੁਲ ਵੀ ਪ੍ਰਵਾਨ ਯੋਗ ਨਹੀਂ ਹੈ, ਉਹ ਤਾਂ ਧਮਕੀਆਂ ਤੇ ਉਤਰੇ ਹੋਏ ਆ ਪਹਿਲੇ। ਭਾਰਤ ਵਰਗੇ ਮੁਲਕ ਦੇ ਵਿਚ ਜਿੱਥੇ ਵੰਨ ਸੁਵੰਨਤਾ ਆ, ਹਰ ਜਾਤੀ ਦੇ ਲੋਕ ਹੈ, ਹਰ ਧਰਮ ਦੇ ਲੋਕ ਹੈ, ਹਰ ਭਾਈਚਾਰੇ ਦੇ ਲੋਕ ਹੈ, ਉੱਥੇ ਕੋਈ ਵੀ ਸ਼ਬਦ ਵਰਤਣ ਵੇਲੇ ਸਾਵਧਾਨੀ ਦੀ ਜ਼ਰੂਰਤ ਹੁੰਦੀ ਹੈ। ਛੋਟੀ ਜਿਹੀ ਟਿੱਪਣੀ ਵੀ ਸਮਾਜਿਕ ਵਿਵਾਦ ਦਾ ਕਾਰਨ ਬਣ ਸਕਦੀ ਹੈ। ਰਵਨੀਤ ਬਿੱਟੂ ਜਿਹੜੇ ਪਹਿਲਾਂ ਮਾਫ਼ੀ ਮੰਗ ਚੁੱਕੇ ਇਹਦੇ ਤੇ, ਵੈਸੇ ਉਨ੍ਹਾਂ ਨੇ ਜਨਤਕ ਤੌਰ ਤੇ ਮਾਫ਼ੀ ਮੰਗ ਲਈ, ਹੁਣ ਵੱਡਾ ਸਵਾਲ ਇਹ ਹੈ ਵੀ ਜੇ ਤੁਹਾਨੂੰ ਮਾਫ਼ੀ ਮੰਗਣੀ ਪਵੇ ਤਾਂ ਫਿਰ ਉਹ ਕੰਮ ਕਰਦੇ ਕਿਉਂ ਤੁਸੀਂ? ਠੀਕ ਹੈ ਤੁਸੀਂ ਮਾਫ਼ੀ ਮੰਗ ਲਈ, ਬਾਅਦ ਸੰਸਥਾਵਾਂ ਦਾ ਇਹ ਫਰਜ਼ ਵੀ ਤਾਂ ਬਣਦਾ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਨ ਤੇ ਤੱਥਾਂ ਦੇ ਆਧਾਰ ਤੇ ਕੋਈ ਫੈਸਲਾ ਕਰਨ।
ਜੀ ਤੇ ਦਸਾਂਤ ਸਾਹਿਬ, ਅਗਲੀ ਜਿਹੜੀ ਖਬਰ ਆ ਬੜੀ ਦਿਲ ਕੰਬਾਊ ਖਬਰ ਆ, ਅੰਮ੍ਰਿਤਸਰ ਦੇ ਵਿਚ ਦਿਨ ਦਿਹਾੜੇ ਸਰਕਾਰੀ ਅਧਿਆਪਕ ਦਾ ਕਤਲ ਤੇ ਨੌਜਵਾਨ ਜਿਹੜਾ ਅੰਮ੍ਰਿਤਸਰ ਵਿਚ ਜਿਹੜਾ ਜੀ ਕਤਲ ਤੋਂ ਬਾਅਦ ਚ ਉਸਦੀ ਲਾਸ਼ ਜਿਹੜੀ ਐਕਟਿਵਾ ਤੇ ਲਿਜਾਏ ਜਾਣ ਦਾ ਵੀ ਕੋਈ ਵੀਡੀਓ ਸਾਹਮਣੇ ਆ।
ਦੋ ਖਬਰਾਂ ਤਾਂ ਅੰਮ੍ਰਿਤਸਰ ਤੋਂ, ਇਕ ਖਬਰ ਫਿਰੋਜ਼ਪੁਰ ਤੋਂ ਵੀ ਆ, ਉੱਥੇ ਦਿਨ ਦਿਹਾੜੇ ਹੀ ਇਕ ਦੁਕਾਨਦਾਰ ਦੇ ਗੋਲੀ ਮਾਰ ਕੇ ਉਹਦਾ ਮਰਡਰ ਕਰ ਦਿੱਤਾ ਗਿਆ। ਇਸ ਤਰ੍ਹਾਂ ਦੀਆਂ ਖਬਰਾਂ ਹੋਰ ਵੀ ਹੋਣਗੀਆਂ ਪੰਜਾਬ ਚ ਬਹੁਤ ਸਾਰੇ ਥਾਵਾਂ ਤੇ ਵਾਪਰ ਰਹੀਆਂ, ਦੇਸ਼ ਚ ਵਾਪਰ ਰਹੀਆਂ, ਜਿਹੜੀਆਂ ਨਜ਼ਰ ਚ ਵੀ ਨਹੀਂ ਆਉਂਦੀਆਂ। ਜੇ ਕਈ ਵਾਰੀ ਤਾਂ ਏਦਾਂ ਦੀਆਂ ਹਜ਼ਾਰਾਂ ਖਬਰਾਂ ਹੁੰਦੀਆਂ ਜਿਹੜੀਆਂ ਰਿਪੋਰਟ ਵੀ ਨਹੀਂ ਹੁੰਦੀਆਂ ਕਿਤੇ। ਇਸ ਤੋਂ ਪਤਾ ਲੱਗਦਾ ਕਿ ਤੁਹਾਡੀ ਸੋਸਾਇਟੀ ਦੇ ਵਿਚ ਇਸ ਕਿਸਮ ਦਾ ਮਾਹੌਲ ਬਣ ਰਿਹਾ। ਮੈਂ ਅੱਗੇ ਵੀ ਕਈ ਵਾਰੀ ਕਹਿੰਦਾ ਹੁੰਦਾ ਜਿਸ ਤਰ੍ਹਾਂ ਦੇ ਮਾਮਲੇ ਆ ਸਾਡੇ, ਲੰਘਦਾ ਇਹ ਹੈ ਕਿ 10-15 ਸਾਲ ਤੱਕ ਭਾਰਤ ਦੇ ਵਿਚ ਸਿਵਲ ਵਾਰ ਵਰਗੀ ਸਥਿਤੀ ਹੋ ਜਾਣੀ ਹੈ। ਭਾਰਤ ਜਿਹਨੂੰ ਵਿਕਸਿਤ ਮੁਲਕ ਕਿਹਾ ਜਾ ਰਿਹਾ, ਮਤਲਬ ਵਿਕਸਿਤ ਹੋਣ ਵੱਲ ਵੱਧ ਰਿਹਾ ਜਿਹੜਾ ਮੁਲਕ ਹੈ, ਡਿਵੈਲਪਮੈਂਟ ਜਿਹੜੀ ਹੈ ਉਸ ਢੰਗ ਨਾਲ ਕਹਿੰਦੇ ਹੋ ਰਹੀ ਹੈ ਵੀ ਵਿਕਾਸਸ਼ੀਲ ਮੁਲਕ ਹੈ ਅਸੀਂ। ਪਰ ਜਦੋਂ ਸਮਾਜਿਕ ਤੌਰ ਤੇ ਇੱਦਾਂ ਘਟਨਾਵਾਂ ਹੁੰਦੀਆਂ ਤਾਂ ਇਹ ਲੱਗਦਾ ਅਸੀਂ ਵਿਕਾਸ ਨਹੀਂ ਕਰ ਰਹੇ, ਅਸੀਂ ਵਿਨਾਸ਼ ਵੱਲ ਵੱਧ ਰਹੇ ਹਾਂ, ਪਤਨ ਵੱਲ ਵੱਧ ਰਹੇ ਹਾਂ, ਪਿਛੇਖੁਰੀ ਹੋ ਗਏ ਅਸੀਂ। ਅੰਮ੍ਰਿਤਸਰ ਦੇ ਵਿਚ ਸਰਕਾਰੀ ਟੀਚਰ ਆਪਣੀ ਬੇਟੀ ਨੂੰ ਉਹ ਟਿਊਸ਼ਨ ਤੇ ਛੱਡਣ ਤੋਂ ਬਾਅਦ ਵਾਪਸ ਆ ਰਿਹਾ ਸੀ, ਜਦੋਂ ਉਹਦਾ ਜਿਹੜਾ ਕੁਝ ਲੋਕਾਂ ਨੇ ਦਿਨ ਦਿਹਾੜੇ ਕਤਲ ਕੀਤਾ। ਇਸ ਦੇ ਨਾਲ ਹੀ ਖ਼ਬਰ ਇਹ ਆ ਗਈ ਵੀ ਇੱਕ ਨੌਜਵਾਨ ਦਾ ਕਤਲ ਹੋਇਆ, ਕਤਲ ਤੋਂ ਬਾਅਦ ਐਕਟਿਵਾ ਦੇ ਉੱਤੇ ਦੋ ਜਾਣੇ ਉਹ ਲਾਸ਼ ਲੈ ਕੇ ਜਾ ਰਹੇ ਆ ਤੇ ਉਹਦਾ ਵੀਡੀਓ ਸਾਹਮਣੇ ਆ ਗਿਆ। ਇਹ ਬੜਾ ਵੱਡਾ ਸੀਰੀਅਸ ਇਸ਼ੂ ਆ, ਮਤਲਬ ਸੋਸਾਇਟੀ ਤੇ ਕਾਨੂੰਨ ਵਿਵਸਥਾ ਵਾਸਤੇ ਜਦੋਂ ਦਿਨ ਦਿਹਾੜੇ ਕਤਲ ਵਰਗੀਆਂ ਵਾਰਦਾਤਾਂ ਵਾਪਰਦੀਆਂ ਤਾਂ ਲੋਕਾਂ ਦੇ ਮਨਾਂ ਦੇ ਵਿਚ ਡਰ ਦੀ ਭਾਵਨਾ ਤਾਂ ਪੈਦਾ ਹੋਣੀ ਹੈ। ਤੇ ਇਸ ਕਰਕੇ ਮੈਂ ਸਮਝਦਾ ਕਿ ਜੇ ਜਿੱਦਾਂ ਅਧਿਆਪਕ ਦਾ ਕਤਲ ਖਾਸ ਤੌਰ ਤੇ, ਅਧਿਆਪਕ ਸਮਾਜ ਦੀ ਉਹ ਸ਼੍ਰੇਣੀ ਹੁੰਦੀ ਹੈ ਜੋ ਭਵਿੱਖ ਦੀ ਪੀੜ੍ਹੀ ਨੂੰ ਸਿੱਖਿਆ ਦਿੰਦੀ ਹੈ, ਸੰਸਕਾਰ ਦਿੰਦੀ ਹੈ, ਏਦਾਂ ਦੀਆਂ ਘਟਨਾਵਾਂ ਜਿਹੜਾ ਸਮਾਜਿਕ ਮਨੋਵਿਗਿਆਨ ਹੈ ਉੱਤੇ ਵੀ ਅਸਰ ਪਾਉਂਦੀਆਂ। ਤੇ ਕਤਲ ਤੋਂ ਬਾਅਦ ਇੱਕ ਹੋਰ ਕਤਲ ਹੁੰਦਾ ਤੇ ਕਤਲ ਤੋਂ ਬਾਅਦ ਲਾਸ਼ ਨੂੰ ਐਕਟਿਵਾ ਲਿਜਾਉਣ ਦਾ ਵੀਡੀਓ ਆ ਜਾਂਦਾ, ਕਿਉਂਕਿ ਇਹ ਅਪਰਾਧ ਦੀ ਬੇਰਹਿਮੀ ਦਿਖਾਉਂਦਾ ਹੈ। ਕਾਨੂੰਨ ਦਾ ਡਰ ਹੀ ਕੋਈ ਨੀ, ਮਤਲਬ ਕਿਸੇ ਕਿਸੇ ਦਾ ਡਰ ਕਾਨੂੰਨ ਦਾ ਦਿਖਾਈ ਨਹੀਂ ਦੇ ਰਿਹਾ। ਅੱਜ ਦਾ ਜਿਹੜਾ ਯੁੱਗ ਹੈ ਜਦੋਂ ਆਪਾਂ ਗੱਲ ਕਰ ਰਹੇ ਜਿਹਨੂੰ ਡਿਜੀਟਲ ਦਾ ਯੁੱਗ ਕਹਿੰਦੇ ਆ, ਇੱਥੇ ਹਰ ਗੱਲ ਜਿਹੜੀ ਸੈਕਿੰਡ ਵਿਚ ਜਿਹੜਾ ਆ ਉਹ ਵਾਇਰਲ ਹੋ ਜਾਂਦੀ ਹੈ। ਇਹਦੇ ਨਾਲ ਜਾਂਚ ਵਿਚ ਮਦਦ ਵੀ ਮਿਲ ਸਕਦੀ ਹੈ, ਜਿਹੜੀ ਵੀਡੀਓ ਆਈ ਆ ਪੁਲਿਸ ਜਾਂਚ ਕਰੇ ਸਹੀ ਤਰੀਕੇ ਨਾਲ, ਉਹਦੀ ਮਦਦ ਵੀ ਹੋ ਸਕਦੀ ਹੈ ਇਸ ਵੀਡੀਓ ਨਾਲ। ਪਰ ਨਾਲ ਦੀ ਨਾਲ ਸੋਸਾਇਟੀ ਚ ਇੱਕ ਡਰ ਦੀ ਭਾਵਨਾ ਪੈਦਾ ਹੁੰਦੀ ਹੈ, ਅਸੁਰੱਖਿਆ ਦੀ ਭਾਵਨਾ ਪੈਦਾ ਹੁੰਦੀ ਹੈ। ਸੋ ਜਾਣਕਾਰੀਆਂ ਤਾਂ ਸਾਂਝੀਆਂ ਹੋਣੀਆਂ ਚਾਹੀਦੀਆਂ, ਪਰ ਉਹ ਜਾਣਕਾਰੀਆਂ ਕਿਸ ਲੈਵਲ ਤੇ ਹੋਣ ਤਾਂ ਜੋ ਜਿਹੜੀ ਪੁਲਿਸ ਹੈ ਜਾਂ ਏਜੰਸੀਆਂ ਹੈਗੀਆਂ ਉਹਨਾਂ ਨੂੰ ਮਦਦ ਤਾਂ ਮਿਲੇ, ਪਰ ਪੁਲਿਸ ਤੇ ਏਜੰਸੀਆਂ ਤੇ ਕੁਐਸਚਨ ਵੀ ਖੜਾ ਹੋ ਜਾਂਦਾ ਹੈ ਕਿ ਉਹਨਾਂ ਦੇ ਹੁੰਦਿਆਂ ਹੋਇਆ ਇਸ ਤਰ੍ਹਾਂ ਦੀ ਘਟਨਾਵਾਂ ਕਿਵੇਂ ਵਾਪਰ ਜਾਂਦੀ।
ਜੀ ਸਰੋਤੋ, ਕੱਲਾ ਅਸੀਂ ਸੋਸ਼ਲ ਅਕਾਊਂਟਾਂ ਤੇ ਨਹੀਂ ਜਿਹੜਾ ਲਾਈਵ ਹੋਈ ਦਾ, ਚਾਹੇ ਉਹ ਉਡੀਕ ਦੀ ਗੱਲ ਕਰਾਂ ਜਾਂ ਫਿਰ ਰੌਣਕ ਪੰਜਾਬ ਰੇਡੀਓ ਦੀ ਗੱਲ ਕਰੀਏ, ਨਾਲ ਤੁਸੀਂ ਵੱਖੋ ਵੱਖਰੇ ਬੈਂਡ ਜਿਨ੍ਹਾਂ ਤੇ ਸਾਡੇ ਆਨ ਏਅਰ ਪ੍ਰੋਗਰਾਮ ਜਾਂਦੇ ਆ ਜਿਵੇਂ ਇਸ ਚੈਨਲ 770 AM ਤੇ ਤੁਸੀਂ ਆਨ ਕਰ ਲਓ ਗੱਡੀ ਟਰੱਕ ਚ ਤੇ ਤੁਸੀਂ ਲਾਈਵ ਜਿਹੜਾ ਸਾਡਾ 10 to 11 ਪ੍ਰੋਗਰਾਮ ਸੁਣਦੇ ਹੋ ਮੰਡੇ ਟੂ ਫਰਾਈਡੇ ਵੀਕਐਂਡ ਸੈਟਰਡੇ 12 to 2 ਸੰਡੇ ਵੀ 12 to 2 ਸ਼ਾਮ ਨੂੰ ਉਡੀਕ ਸਾਡਾ ਇੱਕ ਡਿਫਰੈਂਟ ਚੈਨਲ ਤੇ ਹੁੰਦਾ ਤੇ ਨਾਲੇ ਸਾਡੇ ਦੋਨੇ ਹੀ ਪ੍ਰੋਗਰਾਮ ਟੈਲੀਵਿਜ਼ਨ ਤੇ ਵੀ ਆਉਂਦੇ ਆ ਲਾਈਵ ਰਿਪੀਟ ਤੇ ਨਹੀਂ ਹੁੰਦੇ ਲਾਈਵ ਆਉਣਗੇ ਤੇ ਨਾਲ ਸਾਡਾ ਫੇਸਬੁੱਕ ਮੇਰਾ ਆਪਣੀ ਆਈਡੀ ਆ ਸੋਢੀ ਨਾਗਰਾ ਉੱਤੇ ਲਾਈਵ ਹੋਈਦਾ ਟਿਕਟੋਕ ਤੇ ਲਾਈਵ ਹੋਈਦਾ ਤੁਹਾਡਾ ਵੀ ਕੋਈ ਬਿਜ਼ਨਸ ਆ ਤੁਸੀਂ ਚਾਹੁੰਦੇ ਹੋ ਐਡ ਤੇ ਵਾਕਿਆ ਸਾਨੂੰ ਜਿਵੇਂ ਅੱਜ 1 June ਆ ਅੱਜ ਤੁਸੀਂ ਗੱਲਬਾਤ ਕਰੋ ਤੇ ਆਪਾਂ ਸ਼ਾਮ ਵਾਲੇ ਪ੍ਰੋਗਰਾਮ ਤੋਂ ਤੁਹਾਡੇ ਬਿਜ਼ਨਸ ਦੀ ਐਡ ਜਿਹੜੀ ਸਟਾਰਟ ਕਰ ਦੇਵਾਂਗੇ 4-5 ਐਡਾਂ ਦੀ ਜ਼ਰੂਰਤ ਵੀ ਆ ਰਲ ਮਿਲ ਕੇ ਆਪਾਂ ਇੱਕ ਦੂਸਰੇ ਦਾ ਜੇ ਤੁਹਾਨੂੰ ਕੋਈ ਵੀ ਪ੍ਰੋਗਰਾਮ ਵਧੀਆ ਲੱਗਦਾ ਮੈਂ ਨਹੀਂ ਕਹਿੰਦਾ ਕਿ ਅਸੀਂ ਬਹੁਤ ਵਧੀਆ ਕਰਦੇ ਹਾਂ ਜੇ ਅਸੀਂ ਵਧੀਆ ਦੇ ਵਿੱਚ ਆਉਂਦੇ ਤੁਹਾਡੀ ਸੋਚ ਮੁਤਾਬਕ ਤੁਹਾਨੂੰ ਵਧੀਆ ਸਾਡੀ ਗੱਲਬਾਤ ਸਾਡੇ ਰਿਪੋਰਟਰਾਂ ਦੀ ਲੱਗਦੀ ਹੈ ਵੱਡੇ ਭਾਜੀ ਦਸਾਂਤ ਸਾਹਿਬ ਉਹਨਾਂ ਦੀ ਗੱਲ ਕਰਾਂ ਤੇ ਫਿਰ ਜ਼ਰੂਰ ਤੁਸੀਂ ਸਾਡੀ ਸਪੋਰਟ ਕਰਿਆ ਕਰੋ 416-303-4444 ਆਫਟਰ ਜਿਹੜਾ ਸ਼ੋਅ ਸਾਡਾ ਨੰਬਰ ਹੈ 416-303-4444 ਤੇ ਦਸਾਂਤ ਸਾਹਿਬ ਅਗਲੀ ਖਬਰ ਤੇ ਜਾਣ ਤੋਂ ਪਹਿਲਾਂ ਜਿਹੜਾ ਜੀ ਇੱਕ ਨੰਬਰ ਮੈਂ ਸ਼ੁਰੂ ਤੋਂ ਤੁਹਾਨੂੰ ਹੋਰ ਦੇ ਦਵਾਂ ਇਹ ਨੰਬਰ ਹੈਗਾ ਐਵੀ ਧਾਲੀਵਾਲ ਬ੍ਰੈਂਪਟਨ ਮੇਅਰ ਵਾਸਤੇ ਬਾਈ ਖੜਾ ਆ ਬਹੁਤ ਜਿੱਥੇ ਇਨ੍ਹਾਂ ਦੀ ਟੀਮ ਐਕਟਿਵ ਆ ਤੇ ਇਨ੍ਹਾਂ ਨੇ ਜਿਹੜਾ ਜੀ ਵਿਲੀਅਮ ਅਤੇ ਏਅਰਪੋਰਟ ਦੇ ਏਰੀਏ ਦੇ ਵਿੱਚ ਆਪਣਾ ਦਫ਼ਤਰ ਵੀ ਖੋਲ੍ਹ ਦਿੱਤਾ 905-872-7000 ਐਵੀ ਧਾਲੀਵਾਲ ਦਾ ਨੰਬਰ ਆ ਬ੍ਰੈਂਪਟਨ ਮੇਅਰ ਵਾਸਤੇ ਜਿਹੜਾ ਜੀ ਚੋਣ ਮੈਦਾਨ ਦੇ ਵਿੱਚ ਆ ਤੁਹਾਨੂੰ ਪਤਾ ਮਿਊਂਸੀਪਲ ਇਲੈਕਸ਼ਨ 26 ਅਕਤੂਬਰ ਨੂੰ ਜਿਹੜੀ ਹੁਣ ਜਾ ਰਹੀ ਆ 26-26 ਦੀ ਗੱਲ ਕਰ ਰਹੇ ਹਾਂ ਆਪਾਂ ਤੇ ਅਗਲੀ ਖਬਰ ਤੇ ਜਾਣ ਤੋਂ ਪਹਿਲਾਂ ਕਟਾਰੀਆ ਟੂਰਸ ਐਂਡ ਟਰੈਵਲ ਦਾ ਨੰਬਰ 905-678-1200 ਤੇ ਟਿਕਟਾਂ ਦੀ ਇਨਕੁਆਇਰੀ ਜਿਹੜੀ ਆ ਤੁਸੀਂ ਕਰ ਸਕਦੇ ਹੋ ਤੇ ਹੁਣ ਜਿੱਥੇ ਟਿਕਟਾਂ ਦੀ ਮੈਂ ਗੱਲ ਕੀਤੀ ਹੈ ਤੇ ਹਲਵਾਰਾ ਏਅਰਪੋਰਟ ਦੀ ਜਿਹੜਾ ਟਰਮੀਨਲ ਬਿਲਡਿੰਗ ਦੀ ਛੱਤ ਟੁੱਟੀ ਤੇ 4 ਮਹੀਨੇ ਪਹਿਲਾਂ ਹੀ ਕੀਤਾ ਸੀ ਪ੍ਰਧਾਨ ਮੰਤਰੀ ਹੁਣਾਂ ਨੇ ਉਦਘਾਟਨ
ਦੇਖੋ ਮੈਨੂੰ ਯਾਦ ਆ ਗਿਆ 1.5 ਸਾਲ ਪਹਿਲਾਂ ਇਸੇ ਤਰ੍ਹਾਂ ਇਹ ਤਾਂ ਚਲੋ ਹਲਵਾਰਾ ਏਅਰਪੋਰਟ ਦੀ ਗੱਲ ਹੈ ਨਾ
ਮਤਲਬ
ਛੋਟਾ ਏਅਰਪੋਰਟ ਹੈ ਇੱਥੇ ਤਾਂ ਉਨਾ ਪ੍ਰੈਸ਼ਰ ਵੀ ਹੈ ਨੀ ਦਬਾਅ ਵੀ ਹੈ ਨੀ ਵੀ ਕਿਸੇ ਕਿਸਮ ਦਾ ਨੁਕਸ ਰਹਿ ਲੈ ਪਰ ਉੱਥੇ ਦਿੱਲੀ ਚ ਜਦੋਂ ਸ੍ਰੀਮਤੀ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਜਿਹੜੀ ਨਵੀਂ ਬਿਲਡਿੰਗ ਦਾ ਉਦਘਾਟਨ ਹੋਇਆ ਸੀ ਤੇ ਉਹ ਛੱਤ ਡਿੱਗ ਗਈ ਸੀ ਤੇ ਹੁਣ ਆ ਹਲਵਾਰਾ ਏਅਰਪੋਰਟ ਤੋਂ ਬਹੁਤ ਸਾਰੇ ਇਸ ਤਰ੍ਹਾਂ ਦੇ ਪ੍ਰੋਜੈਕਟ ਹੈ ਜਿਹੜੇ ਅਸੀਂ ਦੇਖਦੇ ਹਾਂ ਸਰਕਾਰੀ ਪ੍ਰੋਜੈਕਟ ਖਾਸ ਤੌਰ ਦੇ ਉੱਤੇ ਕਿਤੇ ਜਿੱਦਾਂ ਆਪਾਂ ਪਹਿਲਾਂ ਵੀ ਸ਼ੁਰੂ ਚ ਵੀ ਗੱਲ ਕੀਤੀ ਸੀ ਮਤਲਬ ਪੁਲ ਡਿੱਗ ਜਾਂਦੇ ਨੇ ਅੱਜ ਪੁਲ ਬਣ ਰਹੇ ਨੇ ਹੁਣ ਮੈਂ ਤੁਹਾਡੇ ਮੁਲਕਾਂ ਚ ਆਇਆ ਹੋਇਆ ਕੈਨੇਡਾ ਅਮਰੀਕਾ ਚ ਘੁੰਮ ਰਿਹਾ ਤੇ ਮੈਂ ਦੇਖ ਰਿਹਾ ਵੀ ਜਿਹੜੇ ਪੁਲ ਬਣੇ ਆ ਉਹਨਾਂ ਦੀ ਕਿਸ ਕਿਸਮ ਦੀ ਕੁਆਲਿਟੀ ਹੈ ਤੇ ਉਹ ਲੱਗਦਾ ਨਹੀਂ ਹੈ ਕਿ ਉਹਦੇ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਉਸ ਢੰਗ ਦਾ ਹੁੰਦਾ ਪਰ ਸਾਡੇ ਪੁਆਰੇ ਉੱਤੇ ਦੇਖੋਗੇ ਤੁਸੀਂ ਜਿਹੜੇ ਬਣੇ ਆ ਇੰਡੀਆ ਦੇ ਵਿੱਚ ਵੱਡੇ ਜਿਹੜੇ ਪੁਲ ਬਣੇ ਹੋਏ ਆ ਤੇ ਬਹੁਤ ਵੱਡੇ ਪੱਧਰ ਦੇ ਉੱਤੇ ਸਲੈਬ ਜਿਹੜੀਆਂ ਸਾਰੀਆਂ ਹੈਗੀਆਂ ਤੇ ਉਹਦੇ ਬਾਵਜੂਦ ਉਹ ਡਿੱਗ ਜਾਂਦੇ ਆ ਕਾਰਨ ਕੀ ਹੈ ਹਲਵਾਰਾ ਏਅਰਪੋਰਟ ਦੀ ਜਦੋਂ ਆਪਾਂ ਗੱਲ ਕਰ ਰਹੇ ਹਾਂ ਹਾਲੇ 4 ਮਹੀਨੇ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਦਾ ਉਦਘਾਟਨ ਕਰਕੇ ਗਏ ਤੇ ਉਹਦੀ ਛੱਤ ਜਿਹੜੀ ਟੁੱਟ ਜਾਏ ਤਾਂ ਵੱਡੇ ਪੱਧਰ ਤੇ ਇਸ ਗੱਲ ਦਾ ਖਰਚਾ ਪੈਦਾ ਹੋ ਜਾਂਦਾ ਹੈ ਕਿ ਸਰਕਾਰੀ ਪ੍ਰੋਜੈਕਟ ਜਿਹੜੇ ਉਹਦੇ ਚ ਕਿਸ ਕਿਸਮ ਦੀ ਬੇਈਮਾਨੀ ਹੋ ਰਹੀ ਹੋਏਗੀ ਜਿਨ੍ਹਾਂ ਨੇ ਕੰਟਰੈਕਟ ਲਿਆ ਹੋਏਗਾ ਉਹਨਾਂ ਨੇ ਜਿਹੜਾ ਮਟੀਰੀਅਲ ਯੂਜ਼ ਕੀਤਾ ਹੋਏਗਾ ਉਹ ਮਟੀਰੀਅਲ ਜਿਹੜਾ ਆ ਉਹ ਕਿੰਨਾ ਘਟੀਆ ਹੋਏਗਾ ਮੈਨੂੰ ਯਾਦ ਹੈ ਕਿ ਜਦੋਂ ਆਪਾਂ ਪਹਿਲਾਂ ਜਦੋਂ ਅਸੀਂ ਨਿਆਣੇ ਹੁੰਦੇ ਸੀ ਜਦੋਂ ਪਿੰਡਾਂ ਦੇ ਵਿੱਚ ਵੀ ਜਾਂ ਕਿਤੇ ਵੀ ਕੋਈ ਪ੍ਰੋਜੈਕਟ ਚੰਗਾ ਜਾਂ ਘਰ ਵੀ ਬਣਦੇ ਸੀ ਤਾਂ ਜਿਹੜਾ ਸੀਮਿੰਟ ਤੇ ਰੇਤਾ ਜਿਹੜਾ ਹੁੰਦਾ ਨਾ ਇੱਕ ਤਿੰਨ ਦਾ ਹੁੰਦਾ ਸੀ ਮਤਲਬ ਅਸਲੇ ਤਸਲੇ ਕਹਿ ਲਓ ਜਾਂ ਦੌਰੇ ਕਹਿ ਲਓ ਵੀ ਇੱਕ ਸੀਮਿੰਟ ਦਾ ਦੌਰਾ ਤੇ ਤਿੰਨ ਦੌਰੇ ਜਾਂ ਤਿੰਨ ਤਸਲੇ ਜਿਹੜੇ ਹੈ ਉਹ ਰੇਤੇ ਦੇ ਹੁਣ ਅੱਜ ਕੱਲ ਜਿਹੜੇ ਪ੍ਰੋਜੈਕਟ ਜਿਹੜੀਆਂ ਇੱਥੇ ਬਿਲਡਿੰਗਾਂ ਵੀ ਬਣਦੀਆਂ ਘਰ ਵੀ ਬਣਦੇ ਆ ਉਹ ਇੱਕ 3 ਤੋਂ ਉੱਠ ਕੇ 1-10 ਤੱਕ ਹੋ ਗਿਆ ਸੀਮਿੰਟ ਇੱਕ ਤੇ 10 ਤਸਲੇ ਜਿਹੜੇ ਆ ਉਹ ਰੇਤੇ ਦੇ ਤੇ ਫਿਰ ਉਹ ਕਿੰਨੀ ਕੁ ਦੇਰ ਚ ਕਿਹੋਗੀ ਕੋਈ ਚੀਜ਼ ਜਿਹੜੀ ਹੈ ਚਾਹੇ ਤੁਸੀਂ ਕਿੰਨੀ ਵੱਡੀ ਇਮਾਰਤ ਬਣਾਈ ਹੋਵੇ ਜੋ ਮਰਜ਼ੀ ਹੋਵੇ ਇਹੀ ਕੁਝ ਸਰਕਾਰੀ ਪ੍ਰੋਜੈਕਟਾਂ ਚ ਹੁੰਦਾ ਸਰਕਾਰੀ ਪ੍ਰੋਜੈਕਟਾਂ ਦੇ ਵਿੱਚ ਜਿਹੜੀਆਂ ਸੜਕਾਂ ਵੀ ਬਣਦੀਆਂ ਤੁਸੀਂ ਦੇਖੋ ਜੇ ਤੁਸੀਂ ਸਾਡਾ ਏਅਰਪੋਰਟ ਰੋਡ ਦੇਖੋ ਨਾ ਉਹਦਾ ਏਅਰਪੋਰਟ ਰੋਡ ਹੈ ਜਿਹੜਾ ਮੋਹਾਲੀ ਦੇ ਵਿੱਚ ਹੈ ਏਅਰਪੋਰਟ ਰੋਡ ਹੀ ਜਿਹੜਾ ਪਿਛਲੀ ਬਰਸਾਤ ਵਿੱਚ ਧਸ ਗਿਆ ਸੀ ਸੜਕਾਂ ਸਾਰਾ ਫਿਰ ਉਹ ਐਕਸ਼ਨ ਕਿਉਂ ਨਹੀਂ ਹੁੰਦਾ ਜਿਹੜੇ ਉਹ ਕੰਟਰੈਕਟਰ ਹੈ ਠੇਕੇਦਾਰ ਹੈ ਉਹਨਾਂ ਤੇ ਕੋਈ ਐਕਸ਼ਨ ਨਹੀਂ ਹੈ ਮਤਲਬ ਸੜਕ ਅੱਜ ਬਣਦੀ ਹੈ ਤੇ ਪਹਿਲੇ ਮੀਂਹ ਵਿੱਚ ਟੁੱਟ ਜਾਂਦੀ ਹੈ ਇਹੀ ਸਾਰੇ ਸਰਕਾਰੀ ਪ੍ਰੋਜੈਕਟਾਂ ਦਾ ਹਾਲ ਹੈ ਇਹ ਜਿਹੜਾ ਹੁਣ ਹਲਵਾਰਾ ਏਅਰਪੋਰਟ ਦੇ ਉੱਤੇ ਜੋ ਕੁਝ ਹੋਇਆ ਸਰਕਾਰੀ ਪ੍ਰੋਜੈਕਟਾਂ ਦੇ ਵਿੱਚ ਕੁਆਲਿਟੀ ਕਿੱਦਾਂ ਦੀ ਹੋਵੇ ਕੁਆਲਿਟੀ ਤੇ ਅਕਾਊਂਟੇਬਿਲਿਟੀ ਜਵਾਬਦੇਹੀ ਇਹ ਕਿਤੇ ਨਹੀਂ ਦਿਖਾਈ ਦੇ ਰਹੀ ਨਾ ਤਾਂ ਕੁਆਲਿਟੀ ਹੈ ਕਿਤੇ ਨਾ ਅਕਾਊਂਟੇਬਿਲਿਟੀ ਹੈ ਕਿਸੇ ਵੀ ਕੰਮ ਦੇ ਵਿੱਚ ਸਰਕਾਰ ਕੋਈ ਜਵਾਬਦੇਹ ਨਹੀਂ ਹੈ
ਸਰਕਾਰ ਤਾਂ ਬਸ ਆਪਣਾ ਕੰਮ ਕਰਕੇ ਚੱਲ ਜਾਂਦੀ ਹੈ ਤੇ ਉਹ ਕੰਮ ਵੀ ਜਿੰਨਾ ਕੁ ਪ੍ਰੈਸ਼ਰ ਉਹਨਾਂ ਤੇ ਹੁੰਦਾ ਬਣਾਇਆ ਲੋਕਾਂ ਨੇ ਉਹਦੇ ਕਰਕੇ ਹੋ ਜਾਂਦੇ ਆ ਪਰ ਉਹ ਕੰਮ ਜਿਹੜੇ ਕਾਹਦੇ ਹੁੰਦੇ ਆ ਜੇ ਚਾਰ ਮਹੀਨੇ ਬਾਅਦ ਹੀ ਉਹ ਸਾਰਾ ਕੰਮ ਜਾਂ ਘੜਾਮ ਹੋ ਜਾਵੇ ਸੋ ਇਹ ਮਾਮਲਾ ਜਿਹੜਾ ਹੈਗਾ ਹਲਵਾਰਾ ਏਅਰਪੋਰਟ ਦਾ ਇਹ ਬਿਲਡਿੰਗ ਦਾ ਇਸ਼ੂ ਨਹੀਂ ਹੈ ਇਕੱਲੀ ਇਹ ਨਾਲ ਦੀ ਨਾਲ ਜਿਹੜਾ ਲੋਕਾਂ ਦਾ ਪੈਸਾ ਉਹਦਾ ਸਵਾਲ ਵੀ ਹੈ ਲੋਕਾਂ ਦਾ ਭਰੋਸਾ ਉਹਦਾ ਸਵਾਲ ਵੀ ਹੈ ਜਦੋਂ ਵੀ ਕਿਸੇ ਪ੍ਰੋਜੈਕਟ ਦਾ ਉਦਘਾਟਨ ਹੁੰਦਾ ਤੇ ਚਾਰ ਮਹੀਨੇ ਬਾਅਦ ਹੀ ਉਹ ਏਦਾਂ ਦੇ ਨੁਕਸ ਸਾਹਮਣੇ ਉਹਦੀ ਜਿਹੜੀ ਸਾਰੀ ਦੀ ਕੁਆਲਿਟੀ ਆ ਉਹਦੇ ਚ ਸਵਾਲ ਉੱਠਦੇ ਆ ਸੋ ਮੈਂ ਸਮਝਦਾ ਕਿ ਸਰਕਾਰੀ ਪ੍ਰੋਜੈਕਟ ਜਿਹੜੇ ਉਹਦੇ ਚ ਲਾਗਤ ਕਿੱਦਾਂ ਲੱਗਦੀ ਹੈ ਕਿੰਨੀ ਲਾਗਤ ਹੁੰਦੀ ਹੈ ਹਜ਼ਾਰਾਂ ਹਜ਼ਾਰ ਕਰੋੜ ਰੁਪਏ ਖਰਚ ਹੁੰਦੇ ਆ ਉਹ ਸਰਕਾਰ ਦੇ ਨਹੀਂ ਹੁੰਦੇ ਲੋਕਾਂ ਦੇ ਹੁੰਦੇ ਆ ਤੇ ਇੰਨਾ ਸਮਾਂ ਲਿਆ ਜਾਂਦਾ ਤੇ ਲਾਜ਼ਮੀ ਹੈ ਕਿ ਜਿਹੜੀ ਉਸਾਰੀ ਦੇ ਕਾਰਜ ਹੈ ਉਹ ਕਰਨ ਵਾਲੇ ਕਿਹੜੇ ਲੋਕ ਆ ਹੁਣ ਇਹਦੇ ਚ ਕੋਈ ਕਾਰਵਾਈ ਨਹੀਂ ਹੋਣੀ ਦੇਖ ਲਓ ਤੁਸੀਂ ਅੱਜ ਆਪਾਂ ਖਬਰ ਸਾਂਝੀ ਕਰਤੀ ਅੱਜ ਦੀ ਅਖਬਾਰਾਂ ਚ ਖਬਰ ਲੱਗ ਜਾਣੀ ਹੈ ਉਸ ਤੋਂ ਬਾਅਦ ਕਹਾਣੀ ਖਤਮ ਹੈ ਕੰਟਰੈਕਟਰ ਦਾ ਕਿਤੇ ਨਾ ਚੋਣਾ ਵੀ ਕਿਹਨੂੰ ਠੇਕਾ ਦਿੱਤਾ ਕਿੱਦਾਂ ਦਾ ਕੰਮ ਕੀ ਕੀਤਾ ਜਿਹਦੇ ਕਰਕੇ ਇੰਨਾ ਘਟੀਆ ਕੰਮ ਸੀ ਜਿਹੜਾ ਸ਼੍ਰੀ ਨੁਕਸਾਨ ਜਾਨ ਦਾ ਨੁਕਸਾਨ ਵੀ ਹੋ ਸਕਦਾ ਸੀ ਇਹ ਗੱਲ ਦੀ ਛੱਤ ਟੁੱਟੀ ਆ ਕੱਲ ਨੂੰ ਹੋਰ ਵੱਡਾ ਨੁਕਸਾਨ ਹੋ ਜਾਵੇ ਜਾਨੀ ਮਾਲੀ ਨੁਕਸਾਨ ਜਿਹੜਾ ਹੁੰਦਾ ਉਹਦਾ ਕੌਣ ਜ਼ਿੰਮੇਵਾਰ ਹੈ ਇਹਦੀ ਕੋਈ ਜਵਾਬਦੇਹੀ
ਤੁਹਾਡੀ ਗੱਲ ਜੀ ਗੱਲ ਹੈ ਦਸਾਂਤ ਸਾਹਿਬ ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਸੀ ਪਹਿਲੀਆਂ ਇਹਨਾਂ ਦੀਆਂ ਰਿਕਾਰਡਿੰਗਾਂ ਸ਼ਾਇਦ ਤੁਹਾਨੂੰ ਵੀ ਯਾਦ ਤੋਂ ਆਦਮਾ ਉਧਰ ਕਹਿੰਦੇ ਹੁੰਦੇ ਸੀ ਵੀ ਜਦੋਂ ਕਿਤੇ ਕੋਈ ਵੀ ਜਿਹੜੀ ਚੀਜ਼ ਬਣੂਗੀ ਉੱਥੇ ਅਸੀਂ ਸਾਡੇ ਬੰਦੇ ਉਦਘਾਟਨ ਨਹੀਂ ਕਰਨਗੇ ਉੱਥੇ ਜਿਹੜਾ ਪੱਥਰ ਹੋਊਗਾ ਉੱਤੇ ਮਿਸਤਰੀ ਦਾ ਨਾਮ ਲਿਖਿਆ ਹੋਊਗਾ ਹੁਣ ਮੇਰੇ ਹਿਸਾਬ ਨਾਲ ਉਹ ਮਿਸਤਰੀ ਦਾ ਧਾਮ ਨਹੀਂ ਨਾਮ ਲਿਖਦੇ ਫਿਰ ਉਹ ਜਿਵੇਂ ਇੱਕ ਹਰਦੇਵ ਮਾਹੀ ਨੰਗਲ ਦਾ ਵੀ ਗਾਣਾ ਆ ਕਿੱਥੇ ਜਾ ਕੇ ਰੋਈਏ ਰੱਬਾ ਉਹ ਸਾਰੇ ਜਦੋਂ ਰਲ ਮਿਲ ਗਏ ਤੇ ਫਿਰ ਇਸੇ ਤਰ੍ਹਾਂ ਚਾਹੇ ਉਹ 3-1 ਦੀ ਆਪਾਂ ਪਹਿਲਾਂ ਗੱਲ ਕੀਤੀ ਹੈ ਤੁਸੀਂ 10-1 ਦੀ ਹੈ ਤੇ 20-1 ਦਾ ਜਿਹੜਾ ਮਸਾਲਾ ਲਾ ਕੇ ਤੇ ਫਿਰ ਉਹ ਬਿਲਡਿੰਗਾਂ ਨੇ ਕਿੰਨਾ ਕੁ ਚਿਰ ਜਿਹੜਾ ਖੜੇ ਰਹਿਣਾ ਕਿੰਨੀ ਕੁ ਮਨਿਆਦ ਜਿਹੜੀ ਆ ਉਹਨਾਂ ਦੀ ਪੁੱਗਣੀ ਬਸ ਫਿਰ ਅੱਜ ਬਣਾਇਆ ਤੇ ਕੱਲ ਉਹ ਡਿੱਗਣ ਵਾਲਾ ਕੰਮ ਜਿਹੜਾ ਉਹ ਹੋ ਜਾਂਦਾ ਤੇ ਜਾਂਦੇ ਜਾਂਦੇ ਜਿਹੜਾ ਖਾਸ ਤੌਰ ਤੇ ਅਗਲੀ ਖ਼ਬਰ ਗਾਇਕੀ ਨੂੰ ਲੈ ਕੇ ਆ ਪੰਜਾਬੀ ਗਾਇਕ ਵਰਿੰਦਰ ਬਰਾੜ ਦੀ ਐਲਮ ਜਿਹੜੀ ਐਲਬਮ ਬਾਈ ਆ 9-11 ਵਿਵਾਦਾਂ ਵਿਚ ਹੈ ਗੀਤ ਵਿਚ ਮਾਡਲ ਅਕਸ਼ਤਾ ਨੂੰ ਜਿਹੜਾ ਟੇਬਲ ਬਣਾਇਆ ਤੇ ਮਾਡਲ ਨੇ ਲਾਏ ਗੰਭੀਰ ਇਲਜ਼ਾਮ ਜੀ
ਦੇਖੋ ਵੈਸ਼ਨ ਕਿ ਇਹ ਜਿਹੜਾ ਸਾਡਾ ਨਵਾਂ ਸੰਸਾਰ ਹੈ ਸੰਗੀਤ ਸੰਸਾਰ ਜਿਹੜਾ ਮਤਲਬ ਇਹਦੇ ਚ ਜਿਸ ਕਿਸਮ ਦੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਉਹ ਬਹੁਤ ਜ਼ਿਆਦਾ ਮਨ ਨੂੰ ਦੁਖੀ ਵੀ ਕਰਦੀਆਂ ਵੀ ਮਤਲਬ ਬਣ ਕੀ ਰਿਹਾ ਕਿਸੇ ਕਿਸਮ ਦੀ ਨੈਤਿਕਤਾ ਕਿਤੇ ਕੋਈ ਦਿਖਾਈ ਨਹੀਂ ਦੇ ਰਹੀ ਮਤਲਬ ਸਿਰਫ ਮਸ਼ਹੂਰ ਹੋਣ ਵਾਸਤੇ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋ ਹੁਣ ਇਹ ਕੁੜੀ ਨੇ ਲਾਇਆ ਇਲਜ਼ਾਮ ਪਤਾ ਨੀ ਕੇਸ ਕਿਸੀ ਛੋਏਗੀ ਬੱਚੀ ਇਹ ਅਕਸ਼ਿਤਾ ਜਿਹੜੀ ਮਾਡਲ ਹੈ ਉਹ ਗੀਤ ਵਿਵਾਦਾਂ ਚ ਪਹਿਲਾਂ ਹੀ ਹੈ ਉਹ ਕੁੜੀ ਨੂੰ ਇੱਕ ਟੇਬਲ ਬਣਾਇਆ ਟੇਬਲ ਤੇ ਮਤਲਬ ਟੇਬਲ ਵਾਂਗ ਉਹਨੂੰ ਯੂਜ਼ ਕੀਤਾ ਗਿਆ ਤੇ ਜਿਹੜਾ ਮਾਡਲ ਸਿੰਗਰ ਮਾਡਲ ਹੈ ਜਾਂ ਸਿੰਗਰ ਆਪ ਹੋਏਗਾ ਵਰਿੰਦਰ ਤੇ ਉਹ ਉਸ ਟੇਬਲ ਤੇ ਬੈਠ ਕੇ ਖਾ ਪੀ ਰਿਹਾ ਤੇ ਉਸ ਤੋਂ ਬਾਅਦ ਇਹ ਵਿਵਾਦ ਸ਼ੁਰੂ ਹੋ ਗਿਆ ਤੇ ਅੱਜ ਉਹ ਕੁੜੀ ਨੇ ਕਿੰਟੂ ਦੇ ਵਿਚ ਗੱਲ ਕਹੀ ਹੈ ਕਿ ਮੈਨੂੰ ਮਜਬੂਰ ਕੀਤਾ ਗਿਆ ਵੀ ਮੈਂ ਬਿਲਕੁਲ ਤਿਆਰ ਨਹੀਂ ਸੀ ਤੇ ਮੈਨੂੰ ਮਜਬੂਰ ਕੀਤਾ ਗਿਆ ਤੇ ਨਾਲ ਇਹ ਵੀ ਕਿਹਾ ਬਾਅਦ ਵਿਚ ਵੀ ਆਪਾਂ ਤਾਂ ਸ਼ੂਟ ਕਰ ਲੈਂਦੇ ਹਾਂ ਪਰ ਇਹ ਸੌਂਗ ਦੇ ਵਿਚ ਨਹੀਂ ਹੋਊਗਾ ਪਰ ਉਸ ਤੋਂ ਬਾਅਦ ਗੀਤ ਦੇ ਵਿਚ ਆ ਗਿਆ ਵੱਲੋਂ ਕਹਿੰਦੀ ਮੇਰੇ ਨਾਲ ਅਣਉਚਿਤ ਵਿਹਾਰ ਕੀਤਾ ਗਿਆ ਉਹਦੀ ਸਹਿਮਤੀ ਜਿਹੜੀ ਸੀ ਉਹਦੀ ਰਿਸਪੈਕਟ ਨਹੀਂ ਹੋਈ ਸੋ ਏਦਾਂ ਦੇ ਜਿਹੜੇ ਦੋਸ਼ ਹੈ ਉਹਨੂੰ ਬੜੀ ਸੀਰੀਅਸਲੀ ਲੈਣ ਦੀ ਜ਼ਰੂਰਤ ਹੈ ਅੱਜ ਦਾ ਜਿਹੜਾ ਯੁੱਗ ਹੈ ਡਿਜੀਟਲ ਦਾ ਯੁੱਗ ਹੈ ਗੀਤ ਸੰਗੀਤ ਹੈ ਵੀਡੀਓ ਆਏ ਮਨੋਰੰਜਨ ਦੇ ਸਾਧਨ ਨਹੀਂ ਰਹੇ ਸਗੋਂ ਇਹ ਸਮਾਜਿਕ ਧਾਰਨਾਵਾਂ ਤੇ ਵਿਹਾਰਾਂ ਨੂੰ ਵੀ ਪ੍ਰਭਾਵਿਤ ਕਰਦੇ ਇਹਦਾ ਬਹੁਤ ਦੂਰ ਤੱਕ ਅਸਰ ਹੁੰਦਾ ਮਤਲਬ ਦੁਨੀਆਂ ਚ ਸਭ ਤੋਂ ਜ਼ਿਆਦਾ ਪਾਵਰਫੁਲ ਜੇ ਕੋਈ ਏਰੀਆ ਹੈਗਾ ਜਿਹੜਾ ਸਿੱਧੇ ਤੌਰ ਤੇ ਲੋਕਾਂ ਦੀ ਮਾਨਸਿਕਤਾ ਦੇ ਉੱਤੇ ਅਸਰ ਕਰਦਾ ਉਹ ਇਹ ਆ ਜਿਹਨੂੰ ਤੁਸੀਂ ਆਰਟ ਕਹਿ ਸਕਦੇ ਹੋ ਫਿਲਮ ਜਾਂ ਹੁਣ ਨਵੀਆਂ ਫਿਲਮਾਂ ਆ ਰਹੀਆਂ ਬਹੁਤ ਹੀ ਚਰਚਾ ਕਰਦੇ ਰਹਿੰਦੇ ਆ ਧਰਿੰਦਰ ਨਾਂ ਦੀ ਇੱਕ ਫਿਲਮ ਆਈ ਹੈ ਜਿਹਨੇ ਸਾਰੇ ਰਿਕਾਰਡ ਤੋੜ ਦਿੱਤੇ ਆ ਦੋ ਪਾਰਟ ਉਹਦੇ ਆ ਗਏ ਆ ਮਤਲਬ 2000 ਕਰੋੜ ਰੁਪਏ ਤੋਂ ਜ਼ਿਆਦਾ ਕਹਿੰਦੇ ਜੀ ਉਹਨੇ ਕਮਾਈ ਕਰ ਲਈ ਆ ਪਰ ਜਦੋਂ ਤੁਸੀਂ ਬੈਠ ਕੇ ਉਹਨੂੰ ਦੇਖੋਗੇ ਉਹਨੂੰ ਫੈਮਲੀਆਂ ਬੈਠ ਕੇ ਦੇਖ ਨਹੀਂ ਸਕਦੇ
ਜੀ
ਕੀ ਮੈਸੇਜ ਅਸੀਂ ਕਨਵੇ ਕਰਨਾ ਚਾਹੁੰਦੇ ਹਾਂ ਸੋਸਾਇਟੀ ਦੇ ਵਿੱਚ ਗੀਤ ਸੰਗੀਤ ਦਾ ਜਾਂ ਕਲਾ ਦਾ ਸੋਸਾਇਟੀ ਨੂੰ ਬਿਹਤਰ ਬਣਾਉਣ ਦੇ ਵਿੱਚ ਹੱਥ ਹੋਣਾ ਚਾਹੀਦਾ
ਜੀ
ਕਲਾ ਲਈ ਜਾਂ ਕਲਾ ਲੋਕਾਂ ਲਈ
ਜੀ ਇਕੋਲੋਜੀ
ਕਲਾ ਲਈ ਤੋਂ ਵੀ ਅੱਗੇ ਵੱਧ ਗਈ ਹੈ
ਜੀ ਇਕੋਲੋਜੀ ਜੀ ਜੀ ਤੁਸੀਂ ਅੰਦਰ ਹੋ
ਹਾਂਜੀ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਸਤਨਾਮ ਭਾਜੀ ਜੀ ਆਇਆਂ ਨੂੰ ਵੈਲਕਮ
ਮੈਂ ਕਿਹਾ ਜੀ ਮੈਂ ਪੁੱਛਣਾ ਜੀ ਮਾਸਟਰ ਵਾਲੇ ਸਾਹਿਬ ਕਿਵੇਂ ਇੱਕਦਮ ਸਲਾਹ ਲਾਇਆ ਉਹਨਾਂ ਨੇ ਮੈਡੀਕਲ ਕਾਲਜ ਤੋਂ ਜੀ
ਪੁੱਛ ਲੈਣੇ ਦਸਾਂਤ ਸਾਹਿਬ ਨੂੰ ਦਸਾਂਤ ਸਾਹਿਬ ਥੈਂਕ ਯੂ ਸਰ
ਉਹ ਤਾਂ ਇਸ ਤਰ੍ਹਾਂ ਹੈ ਜੀ, ਅਸੀਂ ਤਾਂ ਸਾਰੇ ਜਿਹੜੇ ਸਰਕਾਰੀ ਪ੍ਰੋਜੈਕਟ ਹੈ, ਚਾਹੇ ਉਹ ਸਟੇਟ ਕਰ ਰਹੀ ਹੈ ਚਾਹੇ ਨੈਸ਼ਨਲ ਗਵਰਨਮੈਂਟ ਕਰ ਰਹੀ ਹੈ, ਉਹਦੇ ਤੇ ਕੁਐਸਚਨਿੰਗ ਹੈ। ਮਤਲਬ ਜਦੋਂ ਅਸੀਂ ਇੰਟਰਨੈਸ਼ਨਲ ਏਅਰਪੋਰਟ ਦੀ ਗੱਲ ਕਰਦੇ ਹਾਂ ਤੇ ਹਲਵਾੜਾ ਏਅਰਪੋਰਟ ਦੀ ਗੱਲ ਕਰਦੇ ਹਾਂ, ਤੇ ਤੁਸੀਂ ਹੁਣ ਮਸਤੂਵਾੜਾ ਦੀ ਗੱਲ ਕਰਦੇ ਆ, ਜਾਂ ਏਅਰਪੋਰਟ ਵਾਲਾ ਇਸ਼ੂ ਹੈ, ਏਅਰਪੋਰਟ ਅਥਾਰਟੀ ਕੇਂਦਰੀ ਜਾਂ ਨੈਸ਼ਨਲ ਲੈਵਲ ਤੇ ਦੇਖਦੀ ਸਾਰਾ ਕੁਝ, ਜੇ ਪ੍ਰਧਾਨ ਮੰਤਰੀ ਕਰਕੇ ਗਏ ਨੇ ਉਦਘਾਟਨ, ਪਰ ਸਟੇਟ ਦੇ ਜਿਹੜੇ ਪ੍ਰੋਜੈਕਟ ਹੈ ਉਹਨੂੰ ਸਟੇਟ ਗਵਰਨਮੈਂਟ ਦੇਖਦੀ ਹੈ। ਤੁਸੀਂ ਮਸਤੂਵਾੜਾ ਕਾਲਜ ਦੀ ਗੱਲ ਕੀਤੀ ਹੈ, ਜਦੋਂ ਕੋਈ ਘਟਨਾ ਵਾਪਰ ਜਾਂਦੀ ਹੈ ਸਵਾਲ ਉਦੋਂ ਉੱਠਦੇ ਆ, ਤੁਸੀਂ ਘਟਨਾ ਵਾਪਰ ਤੋਂ ਪਹਿਲਾਂ ਸਵਾਲ ਉਠਾ ਦਿੱਤੇ ਆ। ਮੈਂ ਸਮਝਦਾ ਕਿ ਜਿਹੜੀ ਜਿਸ ਕਿਸਮ ਦੀ ਅਨਿਯਮਤਗਰਦੀ ਮਚੀ ਹੋਈ ਹੈ, ਇਸ ਕਿਸਮ ਦੀ ਕਰਪਸ਼ਨ ਜਿਹੜੀ ਹੈ ਅੱਗੇ ਨਾਲੋਂ 4 ਗੁਣਾ 5 ਗੁਣਾ ਵੱਧ ਗਈ ਹੈ, ਉਹਦੇ ਚ ਫਿਰ ਉਹ ਇੱਕ ਤੇ 10 ਤੇ 1-20 ਵਾਲੀ ਗੱਲ ਤੱਕ 30 ਤੱਕ ਵੀ ਜਾਣ ਵਾਲੀ ਗੱਲ ਹੈ। ਸੋ ਮੈਂ ਦੇਖ ਰਿਹਾ ਕਿ ਜਿੰਨੇ ਵੀ ਸਰਕਾਰੀ ਪ੍ਰੋਜੈਕਟ ਹੈ ਉਹਨਾਂ ਦੀ ਕੁਆਲਿਟੀ ਕੁਝ ਇਸੇ ਕਿਸਮ ਦੀ ਹੈ, ਅਸੀਂ ਸਿਰਫ ਉਡੀਕ ਕਰਦੇ ਹਾਂ ਵੀ ਕਦੋਂ ਨਵਾਂ ਹਾਦਸਾ ਸਾਡੇ ਸਾਹਮਣੇ ਪੇਸ਼ ਆ ਜਾਣਾ। ਹੁਣ ਮੈਂ ਉਹਦੀ ਡਿਟੇਲਸ ਤਾਂ ਸਾਡੇ ਕੋਲ ਹੈ ਨੀ, ਜਾਂ ਤੁਸੀਂ ਮਸਤੂਵਾੜਾ ਕਾਲਜ ਬਾਰੇ ਪੁੱਛਿਆ, ਪਰ ਇਹ ਪੱਕੀ ਗੱਲ ਹੈ ਕਿ ਜਿੰਨੇ ਵੀ ਸਰਕਾਰੀ ਕੰਟਰੈਕਟ ਨੇ ਉਹਦੇ ਚ ਐਡੀ ਵੱਡੇ ਪੱਧਰ ਤੇ ਮਿਲੀ ਭੁਗਤ ਹੈ, ਕਿਉਂਕਿ ਹਿੱਸੇਦਾਰੀ ਥੱਲੇ ਲੈ ਕੇ ਉੱਪਰ ਤੱਕ ਹੈ, ਬਹੁਤ ਵੱਡੇ ਪੱਧਰ ਤੇ। ਜਿੱਦਾਂ ਅੱਜ ਦੀ ਗੱਲ ਆਪਾਂ ਕਰ ਰਹੇ ਹਾਂ, ਕਿਸੇ ਵੇਲੇ ਖੁਦ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਇੱਕ ਗੱਲ ਕਹੀ ਸੀ, ਜਦੋਂ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਸੀ ਉਹਨਾਂ ਨੇ ਇੱਕ ਗੱਲ ਕਹੀ ਸੀ ਵੀ 1 ਰੁਪਈਆ ਸਿਰ ਤੋਂ ਭੁਗਤ ਹੈ ਥੱਲੇ ਜਾਂਦਾ ਜਾਂਦਾ, ਜਿਹਦੇ ਲਈ ਭੇਜਿਆ ਉਹਨੂੰ 15 ਪੈਸੇ ਮਿਲਦੇ ਆ,
ਦਲਜੀਤ ਦੁਸਾਂਝ ਦੇ ਸ਼ੋਅ ਦੀ ਬੜੀ ਚਰਚਾ, ਹਾਈ ਐਂਡ ਸ਼ੋਅ ਜਿਹੜਾ ਦੁਸਾਂਝਾਂ ਵਾਲਾ ਮੁੰਡਾ ਜਿਹੜਾ ਕਰ ਗਿਆ, ਵਾਕਿਆ ਕੋਈ ਦੁਰਾਮਾ ਨੀ, ਤੂਤੀ ਬੋਲਦੀ ਆ ਦੁਸਾਂਝ ਦੀ। ਤੇ ਅੱਜ ਵੀ ਮੈਨੂੰ ਉਹ ਸਮਾਂ ਚੇਤੇ ਆ ਜਦੋਂ ਅਸੀਂ 2017 ਦੇ ਵਿਚ ਟੀਮ ਫਾਰ ਐਂਟਰਟੇਨਮੈਂਟ ਨੇ, ਮੈਨੂੰ ਲੱਗਦਾ ਜੇ ਕੈਨੇਡਾ ਦੀ ਗੱਲ ਕਰੀਏ, ਪਹਿਲਾ ਸ਼ੋਅ ਸੀਗਾ ਜਿਹੜਾ ਦਲਜੀਤ ਦੁਸਾਂਝ ਦੀ, ਜਿਹਦੀ ਮੈਂ ਗੱਲ ਕਰਦਾ ਜਿੱਥੋਂ ਹਾਈਪ ਜਿਹੜੀ ਆ ਵੱਧ ਬਣਨੀ ਸ਼ੁਰੂ ਹੋਈ, ਤੇ ਉਹ ਜਿਹੜਾ ਸਬੱਬ ਸਾਡੀ ਟੀਮ ਨੂੰ ਮੌਕਾ ਮਿਲਿਆ ਸੀਗਾ। 2017 ਦੇ ਵਿਚ ਆਪਾਂ ਸ਼ੋਅ ਵੱਡਾ ਕਰਵਾਇਆ, ਇਕ ਵੀਕ ਪਹਿਲਾਂ ਸੋਲਡ ਆਊਟ ਕਰ ਦੇਣਾ, 2019 ਦੇ ਵਿਚ ਹੈਮਿਲਟਨ ਦੇ ਵਿਚ ਫਸਟ ਅੰਟਾਰੀਓ ਸੈਂਟਰ ਦੇ ਵਿਚ ਸ਼ੋਅ ਕਰਵਾਉਣ ਦਾ ਮੌਕਾ ਮਿਲਿਆ, ਬੜੀ ਵੱਡੀ ਸੈਟਅਪ ਉੱਥੇ ਉਦੋਂ ਲੱਗੀ। ਅੱਜ ਵੀ ਜੇ ਕਿਤੇ ਸਮਾਂ ਹੋਇਆ ਟੀਮ ਫਾਰ ਦੇ ਪੇਜ ਤੇ ਤੁਸੀਂ ਜਾ ਕੇ ਸਾਡੇ ਤੇ 19 ਵਾਲਾ ਟੂਰ ਜਿਹੜਾ ਦਲਜੀਤ ਦੁਸਾਂਝ ਦਾ ਦੇਖਿਓ, ਦੇਖਿਓ ਕਿੱਡੀ ਵੱਡੀ ਸੈਟਅਪ ਆ। ਇੱਕ ਵਾਰੀ ਫਿਰ ਅਸੀਂ ਪੂਰੀ ਇਹਨਾਂ ਦੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਭੇਜਦੇ ਹਾਂ। ਔਰ ਮੈਨੂੰ ਇੱਕ ਇਹ ਵੀ ਮਾਣ ਆ, ਮੇਰੇ ਨਾਲ ਲੜਕਾ ਜਲੰਧਰ ਤੋਂ ਕੰਮ ਕਰਦਾ ਹੁੰਦਾ ਸੀ ਗੁਰਪ੍ਰੀਤ ਏਵੈਕਸ ਢਿੱਲੋਂ, ਅੱਜ ਦਲਜੀਤ ਬਾਈ ਦੇ ਨਾਲ ਹੁੰਦਾ ਤੇ ਕੱਲ ਮੈਂ ਵੀ ਰਿਜ਼ੇਮੇ ਸੀਗੇ, ਬੱਚੇ ਜ਼ਰੂਰ ਗਏ ਪਰ ਮੇਤੋਂ ਨਹੀਂ ਜਾਇਆ ਗਿਆ। ਇਸ ਕਰਕੇ ਜਿਹੜਾ ਜਦੋਂ ਕੋਈ ਵੀ ਕਿਸੇ ਕੰਮ ਦੇ ਵਿਚ ਵੀ ਅੱਗੇ ਜਾਂਦਾ ਸਾਡਾ ਇੰਡੀਅਨ ਪੰਜਾਬੀ ਦੀ ਗੱਲ ਕਰੀਏ ਤੇ ਸਾਡਾ ਫਖਰ ਦੇ ਨਾਲ ਜਿਹੜਾ ਸੀਨਾ ਹੋਰ ਵੀ ਚੌੜਾ ਹੋ ਜਾਂਦਾ। ਥੈਂਕ ਯੂ ਗੁਰਪ੍ਰੀਤ, ਇਸੇ ਤਰ੍ਹਾਂ ਬਸ ਲੱਗੇ ਰਹੋ। 416-930-1111 ਤੇ ਤੁਸੀਂ ਜਿਹੜੀ ਆ ਸਾਂਝ ਪਾ ਸਕਦੇ ਹੋ। ਤੇ ਲੰਘੇ ਵੀਕਐਂਡ ਦੀ ਗੱਲ ਕਰਨੀ ਚਾਹੁੰਦਾ, ਲੰਘੇ ਵੀਕਐਂਡ ਤੇ ਵੀ ਬਹੁਤ ਸਾਰੇ ਪ੍ਰੋਗਰਾਮਾਂ ਤੇ ਜਿੱਥੇ ਜਾਣ ਦਾ ਮੌਕਾ ਮਿਲਿਆ ਤੇ ਸਪਰੈਂਜਾ ਬੈਂਕਟ ਹਾਲ ਦੇ ਵਿਚ ਪ੍ਰੋਗਰਾਮ ਜਿੱਥੇ ਮੈਂ ਗੱਲ ਕਰਦਾ ਕਰਵਾਇਆ ਗਿਆ, ਜਿਹੜਾ ਜੀ ਟਰੱਕਿੰਗ ਕੰਪਨੀ ਦੀ ਗੱਲ ਕਰਦਾ ਮੈਂ, CTOA ਇਹ ਕੰਪਨੀ ਜਿਹੜੀ ਆ ਇਹਨਾਂ ਵੱਲੋਂ ਪ੍ਰੋਗਰਾਮ ਕਰਵਾਇਆ ਗਿਆ, ਜਿਹਦੇ ਵਿਚ ਤਕਰੀਬਨ ਟੋਰਾਂਟੋ ਦੀਆਂ ਵੱਡੀਆਂ ਵੱਡੀਆਂ ਕੰਪਨੀਆਂ, ਹਰਮਨ ਟਰਾਂਸਪੋਰਟ ਦੀ ਗੱਲ ਕਰ ਲਾਂ, JB ਟਰਾਂਸਪੋਰਟ ਦੀ ਗੱਲ ਕਰ ਲਈਏ, ਸਰਾਈ ਟਰੱਕਿੰਗ ਦੀ, ਇਸੇ ਤਰ੍ਹਾਂ JB ਰੈਂਟ ਦੀ ਗੱਲ ਕਰ ਲਾਂ, ਹੋਰ ਬਹੁਤ ਸਾਰੇ ਅਮਰ ਟਰਾਂਸਪੋਰਟ ਦੀ ਗੱਲ ਕਰ ਲਈਏ, ਵੱਡੀਆਂ ਵੱਡੀਆਂ ਕੰਪਨੀਆਂ ਦੇ ਜਿਹੜੇ ਆ ਕਰਤਾ ਧਰਤਾ ਕਿੱਥੇ ਪਹੁੰਚੇ, ਨਾਲ ਜਿਹੜੇ ਹੋਰ ਵੀ ਟਰੱਕਿੰਗ ਨੂੰ ਲੈ ਕੇ ਜੋ ਮੁਸ਼ਕਲਾਂ ਜਾਂ ਜੋ ਹੋ ਰਿਹਾ ਉਤੇ ਗੱਲਾਂ ਬਾਤਾਂ ਹੋਈਆਂ, ਤੇ ਉਹਦੀਆਂ ਵੀਡੀਓ ਆਡੀਓ ਜਿਹੜੀਆਂ ਗਾਂਧੀ ਗਾਂਧ ਤੁਸੀਂ ਸੋਸ਼ਲ ਅਕਾਊਂਟਾਂ ਤੇ ਦੇਖੋਗੇ। ਇੱਕ ਵਾਰੀ ਫਿਰ ਅਸੀਂ ਸਾਰਿਆਂ ਨੂੰ ਮੁਬਾਰਕਬਾਦ ਜਿਹੜੀ ਦੇਣੀ ਚਾਹੁੰਦੇ ਹਾਂ ਤੇ ਉੱਥੇ ਸਾਨੂੰ ਜਾਣ ਦਾ ਮੇਰੀ ਟੀਮ ਨੂੰ ਕਵਰੇਜ ਕਰਨ ਦਾ ਮੌਕਾ ਮਿਲਿਆ। ਔਰ ਵਧੀਆ ਲੱਗਦਾ ਜਦੋਂ ਤੁਸੀਂ ਆਪ ਆ ਕੇ ਮਿਲਦੇ ਹੋ ਕੋਈ ਵੀ ਆ। ਹੁਣ ਜਿਵੇਂ ਮਿਊਂਸੀਪਲ ਇਲੈਕਸ਼ਨ ਹੋਣ ਜਾ ਰਹੀ ਆ, ਮੁੱਦਾ ਪੂਰਾ ਭਖਿਆ ਹੋਇਆ, ਸਿਆਸਤ ਭੱਗ ਗਈ ਹੁਣ ਤੋਂ, ਭਾਵੇਂ ਹਜੇ ਸਮਾਂ ਪਿਆ ਆ, ਪਰ ਐਕਚੁਅਲੀ ਤੁਸੀਂ ਦੇਖਿਓ ਨਤੀਜੇ ਵੱਖਰੇ ਆਉਣਗੇ। ਜਿਵੇਂ ਬਾਹਰ ਜਦੋਂ ਮਿਲਦੇ ਆ ਗੱਲਬਾਤ ਕਰਦੇ ਆ, ਲੋਕੀ ਇਹ ਦੱਸਦੇ ਆ ਵੀ ਸੋਢੀ ਸਿਆਂ ਵੀ ਆ ਜਿਹੜੀਆਂ ਚੀਜ਼ਾਂ ਵੀ ਇਹ ਤੁਹਾਡੇ 1-2 ਮੀਡੀਆ ਦੇ ਹਿੱਸੇ ਆਈਆਂ, ਬਾਕੀ ਤੇ ਸਾਰੇ ਚੁੱਪ ਆ, ਜਾਂ ਸੋਸ਼ਲ ਮੀਡੀਆ ਕਈ ਚਲਾਉਂਦੇ ਆ ਉਹ ਇਸੇ ਤਰ੍ਹਾਂ ਬਹੁਤ ਘੱਟ ਗੱਲ ਕਰਦੇ, ਜਿਵੇਂ ਦਾੜ ਕਢਾ ਕੇ ਆਏ ਹੋਣ, ਗੱਲ ਹੀ ਨਹੀਂ ਕਰਦੇ। ਮੈਂ ਕਿਹਾ ਵੀ ਜਿਹੜੀ ਸਾਡੀ ਡਿਊਟੀ ਲੱਗੀ ਆ ਉਹ ਅਸੀਂ ਉਸੇ ਤਰ੍ਹਾਂ ਨਿਭਾਈ ਜਾਣੀ ਆ। 2 ਰੇਡੀਓ ਪ੍ਰੋਗਰਾਮ ਹੈ, ਟੈਲੀਵਿਜ਼ਨ ਦੀ ਗੱਲ ਕਰੀਏ, ਸੋਸ਼ਲ ਅਕਾਊਂਟ ਦੀ ਗੱਲ ਕਰਾਂ, ਇਹ ਤੁਹਾਡੇ ਨਾਲ ਵਾਅਦਾ। ਤੁਹਾਨੂੰ ਕਦੀ ਵੀ ਸੋਢੀ ਨਾਗਰਾ ਮੇਰੀ ਟੀਮ ਤੋਂ ਇਹ ਨਾਰਾਜ਼ਗੀ ਨਹੀਂ ਹੋਵੇਗੀ। ਜੋ ਅੱਜ ਕੱਲ ਚੱਲ ਰਿਹਾ ਇੱਥੇ ਜਾਂ ਬੈਕ ਹੋਮ ਦੀ ਗੱਲ ਕਰੀਏ, ਐਡ ਕੋਈ ਆਊਗੀ ਐਡ ਦੇ ਤੌਰ ਤੇ ਲਵਾਂਗੇ, ਫਰੰਟ ਪੈਸੇ ਲਵਾਂਗੇ, ਨੰਬਰਦਾਰ ਜਿਹੜੇ ਆ ਉਹ ਦੂਰ ਰਹਿਣ ਹੁਣ 416-930-1111 ਕਟਾਰੀਆ ਟੂਰਸ ਐਂਡ ਟਰੈਵਲ ਤੋਂ ਅਵਤਾਰ ਕਟਾਰੀਆ ਜੀ ਦਾ ਨੰਬਰ ਇੱਕ ਵਾਰ ਫਿਰ ਤੁਹਾਡੇ ਨਾਲ ਜਿਹੜੀ ਆ ਮੈਂ ਸਾਂਝ ਪਾਉਣੀ ਚਾਹੁੰਦਾ ਆ। ਤੁਸੀਂ ਜਿਹੜਾ ਜੀ ਕਟਾਰੀਆ ਟੂਰਸ ਤੇ ਜਾਣਾ 905-678-1200 ਜਿਹੜਾ ਇਹਨਾਂ ਦਾ ਨੰਬਰ ਆ, ਇਸ ਨੰਬਰ ਤੇ ਕਾਲ ਕਰ ਲੈਣੀ। ਵਾਰਡ ਨੰਬਰ 9 ਅਤੇ 10 ਤੋਂ ਗੁਰਪ੍ਰੀਤ ਸਿੰਘ ਢਿੱਲੋਂ ਹੋਣਾ ਨੇ ਪਿਛਲੇ ਥਰਸਡੇ ਪੇਪਰ ਜਿਹੜੇ ਭਰ ਦਿੱਤੇ ਆ, ਬਹੁਤ ਭਰਮਾ ਹੁੰਗਾਰਾ ਜਿਹੜਾ ਤਕਰੀਬਨ ਮੈਂ ਕਹਾਂਗਾ 90% ਬਿਜ਼ਨਸਮੈਨਾਂ ਵੱਲੋਂ ਪਰਿਵਾਰਾਂ ਵੱਲੋਂ ਗੁਰਪ੍ਰੀਤ ਢਿੱਲੋਂ ਨੂੰ ਜਿਹੜਾ ਭਰਮਾ ਹੁੰਗਾਰਾ ਜਿਹੜਾ ਮਿਲਿਆ, ਕਿਉਂਕਿ ਜੋ ਪਹਿਲੀਆਂ ਦੇ ਵਿੱਚ ਉਸ ਵੀਰ ਨਾਲ ਧੱਕਾ ਹੋਇਆ, ਤੁਸੀਂ ਅਸੀਂ ਇਹ ਕੋਈ ਵਾਰ ਵਾਰ ਰਿਪੀਟ ਕਰਨ ਦੀ ਲੋੜ ਨਹੀਂ, ਪਤਾ ਸਾਰਿਆਂ ਨੂੰ ਹੁੰਦਾ ਆ, ਪਰ ਕਈ ਵਾਰੀ ਅਸੀਂ ਕੰਨਾਂ ਦੇ ਕੱਚੇ ਆ, ਅਸੀਂ ਜਾਣ ਕੇ ਸਵਾਦ ਲੈਣਾ ਚਾਹੁੰਦੇ, ਜਦੋਂ ਖਾਣਾ ਉਦੋਂ ਸਵਾਦ ਨਹੀਂ ਲੈਣਾ, ਕਹਿਣਾ ਵੀ ਸੋਢੀ ਨਾਗਰੇ ਦੀ ਜ਼ਬਾਨ ਤੋਂ ਗੱਲ ਸੁਣੀਏ, ਫਲਾਨੇ ਦੀ ਜ਼ਬਾਨ ਤੋਂ ਗੱਲ ਸੁਣੀਏ, ਪਤਾ ਆਪ ਨੂੰ ਵੀ ਹੁੰਦਾ ਭਾਈ। ਇੰਨਾ ਹੀ ਮੈਂ ਤੁਹਾਨੂੰ ਕਹਾਂਗਾ, ਘਰੇ ਲੱਗੀ ਤੇ ਅੱਗ ਲੱਗਦੀ ਆ, ਦੂਸਰੇ ਦੇ ਲੱਗੀ ਬਸੰਤ ਲੱਗਦੀ ਆ। ਇਸ ਕਰਕੇ ਜਿਹੜਾ ਆ ਆਪਣੇ ਆਪ ਦੇ ਵਿੱਚ ਸੁਧਾਰ ਲਿਆਓ। ਕੁਝ ਕੁ ਜਿਹੜੀਆਂ ਅਸੀਂ ਚਾਹੇ ਇੱਥੇ ਚਾਹੇ ਬੈਕ ਹੋਮ ਤੇ ਜਿਹੜਾ ਫਰੋਜ਼ਨ ਚੀਜ਼ਾਂ ਖਾਂਦੇ ਆ, ਇਹਨਾਂ ਦਾ ਤੁਹਾਡੇ ਸਾਡੇ ਤੇ ਅਸਰ ਹੁੰਦਾ। ਫੈਮਿਲੀ ਡਾਕਟਰ ਵੀ ਇੱਕ ਨਾ ਰੱਖਿਆ ਕਰੋ, ਜੇ ਤੁਹਾਨੂੰ ਪਤਾ ਲੱਗਦਾ ਦਿਨ ਬਾਏ ਦਿਨ ਤੁਹਾਡੀਆਂ ਗੱਲਾਂ ਦੇ ਵਿੱਚ ਵਿਗਾੜ ਆ ਰਿਹਾ ਤੁਹਾਡੀ ਹੈਲਥ ਦੇ ਵਿੱਚ, ਤੇ ਫੈਮਿਲੀ ਡਾਕਟਰ ਚੇਂਜ ਕਰਿਆ ਕਰੋ। ਜਦੋਂ ਪੰਜਾਬ ਇੰਡੀਆ ਵੀ ਜਾਂਦੇ ਆ ਜਾਂ ਪਾਕਿਸਤਾਨ, ਉੱਥੇ ਵੀ ਜ਼ਰੂਰ ਆਪਣੀ ਚੈੱਕਅਪ ਜਿਹੜੀ ਕਰਵਾਇਆ ਕਰੋ। ਬਾਹਰਲੇ ਮੁਲਕਾਂ ਨਾਲੋਂ ਐਡਵਾਂਸ ਆ ਸਾਡੀਆਂ ਕੰਟਰੀਆਂ ਵੀ, ਕੋਈ ਦੋਰਾਵਾਂ ਨਹੀਂ। ਆਫਟਰ ਸ਼ੋ ਮੇਰਾ ਨੰਬਰ 416-303-4444 ਆਫਟਰ ਸ਼ੋ ਮੇਰਾ ਨੰਬਰ ਆ, ਇਸ ਨੰਬਰ ਤੇ ਤੁਸੀਂ ਜਿਹੜੀ ਆ ਕਾਲ ਕਰ ਸਕਦੇ ਹੋ ਜੀ।
ਪ੍ਰੀਤੋ ਦੇ ਮੁੰਡੇ ਦੇ ਵਿਆਹ ਤੇ ਏਡਾ ਸਵਾਦ ਖਾਣਾ ਸੀ, ਬਈ ਸਾਰੇ ਉਂਗਲਾਂ ਚੱਟਦੇ ਰਹਿ ਗਏ। ਮਿਠਾਈ ਤਾਂ ਬੜੀ ਸਵਾਦ ਸੀ, ਕਹਿਣਾ ਹੀ ਕੀ
ਨਾ ਬੀਜੀ, ਉਹਨਾਂ ਨੂੰ ਪੁੱਛ ਹੀ ਲੈਂਦੇ ਕਿ ਕਿੱਥੋਂ ਮੰਗਵਾਈਆਂ ਸੀ। ਆਪਾਂ ਨਿੱਕੀ ਦੇ ਵਿਆਹ ਤੇ ਉੱਥੋਂ ਹੀ ਮੰਗਵਾ ਲਵਾਂਗੇ।
ਨੈਸ਼ਨਲ ਸਵੀਟ ਤੋਂ ਮੰਗਵਾਇਆ ਸੀ ਉਹਨਾਂ ਨੇ ਖਾਣਾ, ਮੈਂ ਬੁੱਕ ਵੀ ਕਰਵਾਇਆ।
ਨੈਸ਼ਨਲ ਸਵੀਟ
ਚਾਹੇ ਬਹਿ ਕੇ ਖਾਓ ਚਾਹੇ ਪੈਕ ਕਰਵਾਓ, ਹਰ ਤਰ੍ਹਾਂ ਦੀ ਕੇਟਰਿੰਗ ਵੀ ਕਰਦੇ ਨੇ।
20 ਡਿਊਸਾਈਡ ਡਰਾਈਵ, ਬ੍ਰੈਂਪਟਨ, ਬ੍ਰੈਮਲੀ ਐਂਡ ਸੈਂਡਲਵੁੱਡ ਮੇਨ ਇੰਟਰਸੈਕਸ਼ਨ। ਕਾਲ ਕਰੋ ਦੀਪ ਨੂੰ
905-792-009-0059.
ਜਦੋਂ ਐਚ ਕੇ ਟਾਇਰ ਤੋਂ ਟਾਇਰ ਪਵਾਓਗੇ, ਤਰੱਕੀ ਤੇ ਕਰਦੇ ਜਾਓਗੇ।
ਐਚ ਕੇ ਟਾਇਰ ਸੈਂਟਰ, ਕਾਰ ਅਤੇ ਟਰੱਕ ਦੇ ਨਵੇਂ ਅਤੇ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਲੈਣ ਲਈ ਅੱਜ ਹੀ ਸੰਪਰਕ ਕਰੋ।
ਮਿਸੀਸਾਗਾ ਲੋਕੇਸ਼ਨ ਲਈ ਕਾਲ ਕਰੋ ਬੂਟਾ ਚਾਲ ਨੂੰ 647-295-4400 647-295-4400।
ਦੋਸਤੋ ਹੁਣ ਤੁਹਾਡੇ ਤੋਂ ਇਜਾਜ਼ਤ ਲੈਣ ਦਾ ਸਮਾਂ ਆ ਗਿਆ, ਆਪਣੀ ਮੁਲਾਕਾਤ ਫਿਰ ਦੁਬਾਰਾ ਕੱਲ ਹੋਣੀ ਆ। ਗਰਮੀ ਦਾ ਮੌਸਮ ਹੈ ਪਰ ਸ਼ਰਬਤ ਕਹਿੰਦੇ ਬਈ ਪਿਲਾਓ। 416-930-1111 ਆਪਣਾ ਨੰਬਰ ਹੈ। ਸ਼ਾਮ ਨੂੰ 5 ਤੋਂ 6 ਮੁਲਾਕਾਤਾਂ ਹੋਣਗੀਆਂ ਤੇ ਸ਼ਾਮ ਨੂੰ ਜਿਹੜਾ ਜੀ ਤੁਹਾਨੂੰ ਪਤਾ ਚ 10 ਤੋਂ 11 ਦੀ ਗੱਲ ਕਰ ਲਾਂ, ਵੀਕਐਂਡ ਦੀ ਗੱਲ ਕਰ ਲਾਂ, ਇਸੇ ਤਰ੍ਹਾਂ ਬਸ ਤੁਸੀਂ ਪਿਆਰ ਦਿੰਦੇ ਰਹਿਣਾ। 416-930-1111 ਪ੍ਰੋਗਰਾਮ ਦਾ ਨੰਬਰ, ਆਫਟਰ ਸ਼ੋ ਮੇਰਾ ਨੰਬਰ ਹੁਣ 416-303-4444 ਮੇਰਾ ਨੰਬਰ ਆ। ਹਰਜਿੰਦਰ ਗਿੱਲ ਸਕੁਅਰ ਯਾਰਡ ਤੋਂ 9057838009 ਉਹਨਾਂ ਦਾ ਨੰਬਰ ਹੈ ਜੀ। 123 ਦੀ ਗੱਲ ਕਰ ਰਿਹਾ ਮੈਂ ਕੈਲਡਨ ਦੇ ਵਿਚ ਰੀਜਨਲ ਕੌਂਸਲਰ ਵਾਸਤੇ ਹਰਪ੍ਰੀਤ ਗਰੇਵਾਲ ਹੁਣੀ ਮੈਦਾਨ ਦੇ ਵਿਚ ਚੋਣ ਦੀ ਗੱਲ ਕਰ ਰਿਹਾ ਤੇ ਉਨ੍ਹਾਂ ਨੂੰ ਤੁਸੀਂ ਜਿਹੜਾ ਰਿਸਪਾਂਸ ਜ਼ਰੂਰ ਦੇਣਾ, ਉਨ੍ਹਾਂ ਨਾਲ ਗੱਲਬਾਤ ਕਰਿਓ। ਇੱਥੇ ਹੀ ਇਜਾਜ਼ਤ ਲੈਣਾ, ਰੱਬ ਰੱਖਾ।
WTOR 770 AM, Youngstown, Toronto.
ਕੀ ਤੁਸੀਂ ਵੈਡਿੰਗ ਰਿਸੈਪਸ਼ਨ, ਬਰਥਡੇ ਪਾਰਟੀ, ਯੂਨੀਵਰਸਿਟੀ ਦੇ ਵਾਸਤੇ ਖੂਬਸੂਰਤ ਹਾਲ ਲੱਭ ਰਹੇ ਹੋ? ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, ਨਵਾਂ ਔਰ ਖੂਬਸੂਰਤ। ਦੋ ਵੱਡੇ ਹਾਲ, 100 ਤੋਂ 600 ਤੱਕ ਮਹਿਮਾਨਾਂ ਦੀ ਗੁੰਜਾਇਸ਼, ਵੱਡੀ ਆਸਾਨ ਪਾਰਕਿੰਗ, ਸਭ ਤੋਂ ਖਾਸ ਗੱਲ ਸਵੀਟ ਮਹਿਲ ਦਾ ਲਜ਼ੀਜ਼ ਖਾਣਾ, ਤਾਜ਼ਾ ਖਾਣਾ ਤੁਹਾਡੀ ਤਕਰੀਬ ਨੂੰ 4 ਚੰਦ ਲਗਾ ਦੇਵੇਗਾ। ਕਿਸੇ ਵੀ ਮੌਕੇ ਦੀ ਫੰਕਸ਼ਨ ਦੀ ਬੁਕਿੰਗ ਹੈ, ਕਾਲ ਕਰੋ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਦੇ ਸੁੱਖਾ ਜੀ 416-736-6820 416-736-8820
ਪੈਟਰੋ ਕੈਨੇਡਾ ਪੇਸ਼ ਕਰਦੇ ਜੂਰੋਨ ਹੈਵੀ ਡਿਊਟੀ ਡੀਜ਼ਲ ਇੰਜਨ ਆਇਲਸ ਹੁਣ ਫੁੱਲ ਸਰਵਿਸ ਸੇਵਿੰਗਸ ਨਾਲ $10 ਸਿੰਥੈਟਿਕ $20 ਡਿਸਕਾਊਂਟ $5 $40 ਡਿਸਕਾਊਂਟ ਆਫਰ ਲਿਮਿਟਡ ਟਾਈਮ ਲਈ $5 ਕੁਇਕ ਸਟਾਰਟ ਹੋਰ ਆਇਲ ਫਲੋ ਠੰਡੇ ਮੌਸਮ ਵਿਚ ਜੇਤੂ $10 ਇੰਜਨ ਦੀ ਕਾਰਗੁਜ਼ਾਰੀ ਨੂੰ ਬਣਾਏ ਰੱਖਦਾ QTL ਦੀ ਤਿੰਨ ਲੋਕੇਸ਼ਨ ਤੇ ਪੁੱਜੋ ਔਰ ਲਾਭ ਚੱਕੋ ਐਗਜ਼ਿਟ 268 ਕੇਮਬ੍ਰਿਜ ਐਗਜ਼ਿਟ 579 ਨੈਪਨੀ ਐਗਜ਼ਿਟ 5 ਫੋਰਟ ਏਰੀ ਪੈਟਰੋ ਕੈਨੇਡਾ ਔਰ QTL ਬੱਲੇ ਬੱਲੇ ਅਨੂਠਾ ਸਾਖ
ਹੈਲੋ ਨਵਦੀਪ, ਕੀ ਹਾਲ ਹੈ? ਬਲਜੀਤ ਗੱਲ ਕਰ ਰਹੀ ਹਾਂ ਯੂਕੇ ਤੋਂ।
ਤੁਸੀਂ ਕੈਨੇਡਾ ਤੋਂ ਯੂਕੇ ਗਏ ਹੋ, ਤੁਹਾਨੂੰ ਰੋਮਿੰਗ ਲੱਗ ਜਾਵੇਗੀ ਤੇ ਬਿੱਲ ਬਹੁਤ ਵੱਡਾ ਆਵੇਗਾ।
ਫਿਕਰ ਦੀ ਕੋਈ ਗੱਲ ਨਹੀਂ ਹੈ, ਮੇਰੇ ਕੋਲ ਬੀਵਰਟੈਲ ਦੀ ਰੋਮਿੰਗ ਸਰਵਿਸਿਸ ਹੈ। ਬਹੁਤ ਹੀ ਘੱਟ ਕੀਮਤ ਤੇ 5G ਇੰਟਰਨੈਟ ਰੋਮਿੰਗ ਸਰਵਿਸਿਸ। ਤੁਸੀਂ ਕਿਤੇ ਵੀ ਟ੍ਰੈਵਲ ਕਰ ਰਹੇ ਹੋ, ਯੂਕੇ, ਇੰਡੀਆ, ਪਾਕਿਸਤਾਨ, ਸਾਊਦੀ ਅਰੇਬੀਆ, ਬਹੁਤ ਹੀ ਘੱਟ ਕੀਮਤ ਤੇ ਡਾਟਾ ਰੋਮਿੰਗ ਹਾਸਲ ਕਰੋ। ਜੇ ਤੁਸੀਂ ਵੀ ਟ੍ਰੈਵਲ ਦਾ ਪਲਾਨ ਕਰ ਰਹੇ ਹੋ ਤਾਂ ਬੀਵਰਟੈਲ ਨੂੰ ਕੰਟੈਕਟ ਕਰੋ 416-243-9936 4162439836 ਜਾਂ ਫਿਰ ਵਿਜ਼ਿਟ ਕਰੋ bevertel.com।
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਈਂਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਈਂਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ ਤੇ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਦ ਲੋਐਸਟ ਪ੍ਰਾਈਸਿਸ ਇਨ ਦ ਟਾਊਨ, ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ 801 Bowie Drive West, Brampton, ya call karo 905-450-2828.